ਨਾਲ ਉਹ ਚਾਨਣ ਲੱਗ ਗਏ। ਫਿਰ ਉਹਨਾਂ ਨੇ ਪੁੱਛਿਆ, ਮਹਾਰਾਜ ਤੁਸੀਂ ਸਾਡੇ ਪਾਸੋਂ ਪੁੱਛ ਲਿਆ, ਆਪ ਕੋਈ ਗੱਲ ਦੱਸਦੇ ਨਹੀਂ ਹੋ, ਤੁਸੀਂ ਵੀ ਕੋਈ ਦੱਸੋ। ਤਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਮੌਕੇ ਤੇ ਕਿਹਾ, ਕਹਿਣ ਲੱਗੇ, ਅਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਖੇਤੀ ਬੀਜ ਕੇ ਆਏ ਹਾਂ, ਧਾਨ ਚਾਵਲ ਉੱਥੇ ਬੀਜੇ ਹਨ, ਸੋ ਇਸ ਵਾਰੀ ਮੀਂਹ ਨਹੀਂ ਪਿਆ, ਬਾਰਿਸ਼ ਘੱਟ ਹੋਈ ਹੈ, ਇਸ ਵਾਸਤੇ ਸਾਡਾ ਖਿਆਲ ਹੈ ਕਿ ਖੇਤੀ ਸੁੱਕ ਨਾ ਜਾਂਦੀ ਹੋਵੇ, ਅਸੀਂ ਇੱਥੋਂ ਪਾਣੀ ਉਛਾਲ ਕੇ ਉੱਥੇ ਭੇਜ ਰਹੇ ਹਾਂ। ਕਹਿਣ ਲੱਗੇ ਜੀ, ਅਤਿਅੰਤ ਹੀ ਬੜੀ ਹੈਰਾਨਗੀ ਵਾਲੀ ਗੱਲ ਹੈ, ਪਹਿਲਾਂ ਹੀ ਅਸੀਂ ਖਿਆਲ ਕਰ ਰਹੇ ਸੀ ਇਹ ਕੋਈ ਮਸਤਾਨੇ ਹੀ ਹੋਣੇ ਨੇ ਜਿਹੜੇ ਪੱਛੋਂ ਵੱਲ ਨੂੰ ਪਾਣੀ ਦੇ ਰਹੇ ਨੇ, ਹੁਣ ਤੁਸੀਂ ਹੋਰ ਬੜੀ ਹੈਰਾਨਗੀ ਵਾਲੀ ਇਹ ਗੱਲ ਦੱਸੀ ਹੈ, ਭਲਾ ਤੁਸੀਂ ਦੱਸੋ ਕਿ ਇੱਥੋਂ 300 ਕੋਹ ਤਕਰੀਬਨ ਕਰਤਾਰਪੁਰ ਸਾਹਿਬ ਹੋਵੇਗਾ, 300 ਕੋਹ ਤੇ ਤੁਹਾਡਾ ਪਾਣੀ ਇਹ ਕਿਵੇਂ ਚੱਲਿਆ ਜਾਵੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣਗੇ, ਜ਼ਰੂਰ ਜਾਵੇਗਾ, ਕਹਿੰਦੇ ਨਹੀਂ ਇੰਨੀ ਦੂਰ ਪਾਣੀ ਤੁਹਾਡਾ ਨਹੀਂ ਜਾ ਸਕਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਪੰਡਿਓ ਕੁਛ ਖਿਆਲ ਕਰੋ, ਜੇ ਤੁਹਾਡਾ ਪਾਣੀ ਚੁਣੀਆਂ ਦੇ ਨਾਲ ਅਰਪਿਆ ਹੋਇਆ ਤੇ ਸੂਰਜ ਦੀਆਂ ਕਿਰਨਾਂ ਦੁਆਰਾ ਲੱਖਾਂ ਮੀਲ ਉਤਾਂਹ ਚੜ ਸਕਦਾ ਹੈ, ਤੇ ਸਾਡਾ ਪਾਣੀ ਜਿਹੜਾ ਬੁੱਕ ਦੇ ਨਾਲ ਅਸੀਂ ਦੋ ਹੱਥਾਂ ਦੇ ਨਾਲ ਬੜਾ ਉਛਾਲ ਰਹੇ ਹਾਂ, ਤੇ ਧਰਤੀ ਦੇ ਉੱਪਰ ਉੱਪਰ ਫੇਰੇ ਜਾਣਾ ਹੈ, ਜਾਣ ਦਾ ਰਾਹ ਵੀ ਪਾਣੀ ਨੂੰ ਹੈ, ਤੇ ਭੇਜ ਵੀ ਲਹਿੰਦੇ ਵੱਲ ਗਏ ਹਨ ਜਿਸ ਨੂੰ ਇਹ ਪਾਣੀ ਜਾ ਰਿਹਾ ਹੈ, ਤੇ ਧਰਤੀ ਦੇ ਉੱਪਰ ਉੱਪਰ 300 ਕੋਹ ਤੇ ਸਾਡਾ ਇੰਨਾ ਪਾਣੀ ਵੀ ਨਹੀਂ ਪਹੁੰਚ ਸਕਦਾ, ਤੇ ਤੁਹਾਡੀਆਂ ਇਹ ਚੁੜੀਆਂ ਜਿਹੜੀਆਂ ਹਨ ਮਨਸੀਆਂ ਹੋਈਆਂ ਤਿਆਰ ਕੀਆਂ ਹੋਈਆਂ ਸੂਰਜ ਦੀ ਕਿਰਨਾਂ ਦੁਆਰਾ ਇਹ ਜ਼ਮੀਨ ਤੇ ਪਰਲੋਕ ਵਿੱਚ ਪਹੁੰਚ ਜਾਂਦੀਆਂ ਹੋਣਗੀਆਂ, ਸੋ ਤੇ ਸਾਡਾ ਪਾਣੀ ਕਿਉਂ ਨਹੀਂ ਪਹੁੰਚਦਾ। ਇਹ ਵੇਖ ਕੇ ਮਨ ਦੇ ਵਿੱਚ ਬੜੇ ਅਸਚਰਜ ਹੋਏ, ਖਿਆਲ ਕੀਤਾ ਸਿਆਣੇ ਲੋਕਾਂ ਨੇ, ਹੈ ਹਜ਼ੂਰ ਸੱਚੇ ਪਾਤਸ਼ਾਹ ਦੀ ਅਸੀਸ ਗੱਲ। ਇਹ ਜਾਣ ਕੇ ਜੋ ਸਾਰੇ ਨਿਰੁੱਤਰ ਹੋਏ, ਅਸੀਂ ਸਮਾਧੀਆਂ ਲਾ ਕੇ ਬੈਠ ਗਏ। ਸਮਾਧੀਆਂ ਲਾ ਕੇ ਬੈਠਣ ਤੋਂ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਹੁਣ ਤਾਂ ਇਹ ਬੜੇ ਸਿਆਣੇ ਨੇ, ਵੇਖੋ ਭਜਨ ਕਰਦੇ ਨੇ। ਹਜ਼ੂਰ ਕਹਿੰਦੇ, ਮਾੜਾ ਬਲੌਤੀ ਫੇਰਦੇ ਹਨ, ਮਨ ਕਿਸੇ ਦਾ ਵੀ ਅਕਾਦਰ ਨਹੀਂ ਹੈ। ਸੋ ਕਹਿੰਦੇ, ਅੱਛਾ ਮਹਾਰਾਜ, ਇਹ ਤਾਂ ਆਪ ਹੀ ਜਾਣਦੇ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਇਸ ਦਾ ਮਨ ਇਸ ਮੌਕੇ ਤੇ ਇਸਲਾਮੀ ਥਾਂ ਤੇ ਗਿਆ, ਇਹਦਾ ਮਨ ਹੁਣ ਇਹ ਚਿਤਵਣੀ ਕਰ ਰਿਹਾ, ਇਸ ਦਾ ਮਨ ਇਹ ਸੰਕਲਪ ਉਠਾ ਰਿਹਾ। ਜਦੋਂ ਸਾਰਿਆਂ ਦੇ ਦਿਲਾਂ ਦੀ ਗੱਲ ਦੱਸੀ, ਉਸ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਸਾਰੇ ਪਏ ਸਨ। ਚਰਨੀ ਪੈਣ ਤੋਂ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹ ਕਹਿਣ ਲੱਗੇ, ਮਹਾਰਾਜ ਆਪ ਦੀ ਕਿਰਪਾ ਕਰੋ, ਸਾਡੇ ਪਾਸੋਂ ਭੋਜਨ ਛਕੋ। ਹਜ਼ੂਰ ਕਹਿਣ ਲੱਗੇ, ਅਸੀਂ ਭੋਜਨ ਨਹੀਂ ਛਕਣਾ। ਕਹਿੰਦੇ, ਮਹਾਰਾਜ ਜ਼ਰੂਰ ਤੁਹਾਨੂੰ ਛਕਣਾ ਚਾਹੀਦਾ। ਜਦੋਂ ਕਾਫੀ ਮਜ਼ਬੂਰ ਕੀਤਾ, ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਚੰਗਾ ਭਾਈ ਛਕਾਂਗੇ ਜੇ ਤੁਹਾਡਾ ਭੋਜਨ ਪਵਿੱਤਰ ਹੋਇਆ ਤਾਂ, ਜੇ ਚੌਂਕਾ ਤੁਹਾਡਾ ਪਵਿੱਤਰ ਹੋਇਆ ਤਾਂ ਛਕਾਂਗੇ, ਅਜੇ ਨਹੀਂ ਛਕਣਾ। ਸੋ ਕਹਿਣ ਲੱਗੇ ਸਤਿਵਚਨ ਜੀ, ਉਸ ਮੌਕੇ ਤੇ ਪਹਿਲਾਂ ਚਾਰ ਚਫੇਰੇ ਲਕੀਰ ਕੱਢੀ, ਜਿਹਨੇ ਥਾਂ ਤੇ ਆਪਣਾ ਚੌਂਕਾ ਬਣਾਉਣਾ ਸੀ, ਫਿਰ ਤਕਰੀਬਨ 2-2 ਫੁੱਟ ਡੇਢ ਡੇਢ ਫੁੱਟ ਧਰਤੀ ਪੱਟ ਕੇ ਦੂਰ ਕੀਤੀ। ਕਹਿੰਦੇ, ਥੱਲਿਓ ਪਵਿੱਤਰ ਧਰਤੀ ਕਹਿੰਦੀ ਹੈ, ਉੱਪਰ ਜਿਹੜੀ ਅਪਵਿੱਤਰ ਹੈ ਉਹ ਮਿੱਟੀ ਪੱਟ ਕੇ ਪਾ ਕੇ ਕੀਤੀ। ਫਿਰ ਲੱਕੜਾਂ ਜਿਹੜੀਆਂ ਧੋ ਕੇ ਰੱਖੀਆਂ ਹੋਈਆਂ ਸਨ ਉਹ ਬਾਲੀਆਂ, ਤੇ ਚੌਂਕੇ ਦੇ ਵਿੱਚ ਕਿਸੇ ਹੋਰ ਨੂੰ ਨਹੀਂ ਆਉਣ ਦਿੱਤਾ। ਜਦੋਂ ਆਪਣੇ ਵੱਲੋਂ ਬੜੀ ਪਵਿੱਤਰਤਾ ਦੇ ਨਾਲ ਲੰਗਰ ਤਿਆਰ ਕੀਤਾ, ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਆਓ ਛਕੋ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਨਹੀਂ ਛਕਣਾ, ਤੁਹਾਡਾ ਚੌਂਕਾ ਪਿੱਟਿਆ ਗਿਆ ਹੈ। ਕਹਿਣ ਲੱਗੇ, ਮਹਾਰਾਜ ਕਿਵੇਂ ਪਿੱਟਿਆ ਗਿਆ? ਅਸੀਂ ਚੰਗੀ ਤਰ੍ਹਾਂ ਨਿਰਪਣ ਪੋਚਣ ਕੀਤਾ ਹੈ, ਧਰਤੀ ਪੱਟ ਕੇ ਥੱਲੇ ਫਿਰ ਚੁੱਲ੍ਹੇ ਪੱਟੇ ਹਨ, ਇਸ ਪ੍ਰਕਾਰ ਉਹਨਾਂ ਦੇ ਵਿੱਚ ਅਸੀਂ ਭੋਜਨ ਆਪਣੇ ਹੱਥੀਂ ਤਿਆਰ ਕੀਤਾ ਹੈ, ਕਿਸੇ ਸ਼ੀਲੋਂ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ, ਨਿਗਾਹ ਨਹੀਂ ਪੈਣ ਦਿੱਤੀ, ਕੱਪੜਾ ਨਹੀਂ ਧੋਣ ਦਿੱਤਾ, ਸੋ ਸਾਡਾ ਭੋਜਨ ਕਿਵੇਂ ਅਪਵਿੱਤਰ ਹੋ ਗਿਆ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉੱਥੇ ਤਾਂ ਮਰਾਸਣ ਆ ਬੈਠੀ ਹੈ, ਉੱਥੇ ਕਸਾਈ ਦੇ ਘਰ ਵਾਲੀ ਬੈਠੀ ਹੈ, ਉੱਥੇ ਚੂੜੀ ਬੈਠੀ ਹੈ, ਉੱਥੇ ਚੰਡਾਲਣੀ ਬੈਠੀ ਹੈ, ਉੱਥੇ ਚਾਰੇ ਤੁਹਾਡੇ ਚੌਂਕੇ ਵਿੱਚ ਬੈਠੀਆਂ ਹੋਈਆਂ, ਤੁਸੀਂ ਸਾਨੂੰ ਕਹਿੰਦੇ ਅਪਵਿੱਤਰ ਹੀ ਨਹੀਂ ਹੋਇਆ ਸਾਡਾ, ਤੇ ਚੌਂਕਾ ਪਵਿੱਤਰ ਹੀ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਕਿਰਪਾ ਕਰਕੇ ਦੱਸੋ, ਪ੍ਰਤੱਖ ਵੇਖਣ ਵਿੱਚ ਤਾਂ ਕੋਈ ਵੀ ਉੱਥੇ ਅਸੀਂ ਨੇੜੇ ਨਹੀਂ ਆਉਣ ਦਿੱਤਾ, ਤੁਸੀਂ ਫਰਮਾਓ ਕਿ ਉਹ ਕਿੱਥੇ ਹਨ? ਹਜ਼ੂਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਹਨ ਉਸ ਮੌਕੇ ਤੇ, ਕਬੁੱਧ ਦੂਮਨੀ ਕੁਦਾਇਆ ਕਸਾਇਣ ਪਰ ਨਿੰਦਾ ਕਾ ਚੂਹੜੀ ਮੁੱਠੀ ਕ੍ਰੋਚਨਾਲ ਕਾਰੀ ਕੱਢੀ ਪਿਆਥੀਆ ਜਾਂ ਚਾਰੇ ਬੈਠੀਆਂ ਨਾਲ। ਕਬੁੱਧ ਦੂਮਨੀ ਜਿਹੜੀ ਖੋਤੀ ਬੁੱਧ ਹੈ ਇਹ ਗੁਰੂ ਮਰਾਸੀ ਦੇ ਘਰ ਵਾਲੀ ਮਰਾਸਣ ਹੈ। ਜਿਹੜੀ ਖੋਤੀ ਦਇਆ ਕਰਨੀ ਹੈ, ਜੀਆ ਕੋਹਤ ਨਾ ਸੰਗਾ ਪ੍ਰਾਣੀ, ਇਸ ਪ੍ਰਕਾਰ ਜਿਹੜੀਆਂ ਮੱਛੀਆਂ ਪਗੜ ਪਗੜ ਕੇ ਇਹਨਾਂ ਨੂੰ ਕਹਿੰਦੇ ਹੋ ਜਲ ਤੋਰੀਆਂ ਹਨ, ਤੋ ਇਹਨਾਂ ਨੂੰ ਪਗੜ ਪਗੜ ਕੇ ਖਾਏ ਜਾਂਦੇ ਹੋ, ਤੋ ਇਹ ਖੋਤੀ ਜਿਹੜੀ ਦਇਆ ਕਰਦੇ ਹੋ ਭਾਵ ਜੀਵ ਘਾਤ ਕਰਦੇ ਹੋ, ਉਹ ਦਇਆ ਕਸਾਇਣ ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ। ਤੋ ਪਰ ਨਿੰਦਾ ਕਰ ਚੂਹੜੀ, ਜਿਹੜੀ ਪਰਾਈ ਨਿੰਦਾ ਕਰਦੇ ਚੂਦਰਾਨੀ ਤੇ ਮਾੜੇ ਹਨ, ਇਹ ਹਿਰਦੇ ਦੇ ਵਿੱਚ ਚੂੜੀ ਹੈ ਬੈਠੀ ਹੋਈ ਭੰਗੜ ਹੈ। ਮੁੱਠੀ ਕਰੂਰ ਚਨਾਰ, ਜਿਹੜਾ ਲੁੱਟ ਲੈਂਦੇ ਹੋ ਧੋਖਾ ਦੇ ਕੇ ਦੂਸਰਾ ਲਤਾਈ, ਇਹ ਚੰਡਾਲ ਦੇ ਧਰਨ ਵਾਲੀ ਇਹ ਚੰਡਾਲਣੀ ਹੈ, ਜਿਹੜੀ ਲੁੱਟਣ ਵਾਲੀ ਬਿਰਤੀ ਹੈ। ਹਜ਼ੂਰ ਕਹਿਣਗੇ ਬਾਹਰਲੀਆਂ ਚਾਰ ਲਕੀਰਾਂ, ਬਾਹਰਲੀਆਂ ਲਕੀਰਾਂ ਕੱਢੀਆਂ ਚਾਰ, ਫਿਰ ਇਹ ਕੀ ਕਰਨਗੀਆਂ ਜਦੋਂ ਤੁਹਾਡੇ ਹਿਰਦੇ ਰੂਪੀ ਚੌਂਕੇ ਦੇ ਵਿੱਚ ਇਹ ਚਾਰੇ ਬੈਠੀਆਂ ਹੋਈਆਂ ਹਨ। ਇਸ ਵਾਸਤੇ ਅਪਵਿੱਤਰ ਹੈ ਤੁਹਾਡਾ ਚੌਂਕਾ ਭੋਜਨ, ਅਸੀਂ ਨਹੀਂ ਛਕਾਂਗੇ। ਮੇਰੇ ਤੇ ਬਹੁਤ ਹੈਰਾਨ ਹੋਏ ਕਿ ਤੁਸੀਂ ਖਿਆਲ ਵੀ ਕੀਤਾ ਕਿ ਠੀਕ ਜੋ ਸਤਿਗੁਰੂ ਜੀ ਨੇ ਦੱਸਿਆ ਇਹ ਔਗਣ ਠੀਕ ਸਾਡੇ ਵਿੱਚ ਹਨ। ਸੋ ਸਤਿਗੁਰੂ ਸੱਚੀ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨੀ ਪੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਗੰਗਾ ਤੇ ਸੂਰਜ ਗ੍ਰਹਿਣ ਦੇ ਮੌਕੇ ਤੇ ਜਿਹਨੇ ਦਿੱਤਾ ਸੀ, ਇਸ ਪ੍ਰਕਾਰ ਸਿਰਦ ਕੌਤਕ ਸੱਚੇ ਪਾਤਸ਼ਾਹ ਜੀ ਕਰਕੇ ਸਾਰਿਆਂ ਨੂੰ ਚੰਗੀ ਤਰ੍ਹਾਂ ਕਤਰ ਕਰਕੇ ਤੋ ਉਪਦੇਸ਼ ਦੇ ਕੇ ਆਪ ਨਿਹਾਲ ਜਿਵੇਂ ਕਰ ਰਹੇ ਹਨ, ਤੇ ਉਹ ਜਗਨਨਾਥ ਪੁਰੀ ਦੇ ਵਿੱਚ ਆਪ ਸੱਚੇ ਪਾਤਸ਼ਾਹ ਜੀ ਪਹੁੰਚੇ। ਉੱਥੇ ਪਹੁੰਚਣ ਤੋਂ ਆਪ ਜੀ ਬਾਹਰਲੀ ਪ੍ਰਕਰਮਾ ਵਿੱਚ ਬੈਠ ਗਏ ਹਨ ਮੰਦਰ ਦੀ। ਤੋ ਉੱਥੇ ਪੰਡਿਆਂ ਨੇ ਆਰਤੀ ਉਤਾਰੀ ਜਦੋਂ ਸ਼ਾਮ ਦੇ ਮੌਕੇ ਤੇ ਉਹਨਾਂ ਨੇ ਥਾਲ ਵਿੱਚ ਦੀਵੇ ਰੱਖੇ, ਉਹਨਾਂ ਨੂੰ ਬਾਲ ਕੇ ਚੰਗੀ ਤਰ੍ਹਾਂ ਤੋ ਅੱਗੇ ਆਰਤੀ ਕੀਤੀ, ਨਾਲ ਉਹ ਥਾਲ ਹਿਲਾਉਂਦੇ ਹਨ, ਨਾਲ ਰੁਮਾਲ ਜਿਹਾ ਲੈ ਕੇ ਉਹ ਸਾਹ ਨੂੰ ਸੁੱਟਦੇ ਤੇ ਪਕੜ ਲੈਂਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਆਰਤੀ ਵਿੱਚ ਉੱਠ ਕੇ ਸ਼ਾਮਲ ਨਹੀਂ ਹੋਏ। ਸੋ ਸਾਰੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਕੀ ਕਾਰਨ ਹੈ, ਸੋ ਤੁਸੀਂ ਆਰਤੀ ਵਿੱਚ ਕਿਉਂ ਨਹੀਂ ਉੱਠ ਕੇ ਖੜੇ ਹੋਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹੇ ਪੱਲਿਓ, ਇਹ ਜਿਹੜੀ ਤੁਸੀਂ ਆਰਤੀ ਕਰ ਰਹੇ ਹੋ ਉਹ ਪਰਮੇਸ਼ਰ ਐਡਾ ਵੱਡਾ ਸਮਰੱਥ ਹੈ, ਸੋ ਉਸਦੀ ਆਰਤੀ ਛੋਟੇ ਜਿਹੇ ਇੱਕ ਥਾਲ ਦੇ ਵਿੱਚ ਬਲੌਟੀ ਦੀਵਿਆਂ ਦੇ ਨਾਲ ਇਹ ਕਿਵੇਂ ਹੋ ਸਕਦੀ ਹੈ, ਇਹ ਨਹੀਂ ਹੋ ਸਕਦੀ। ਇਹ ਮਨ ਵਿੱਚ ਖਿਆਲ ਕਰਨ ਤੋਂ ਕਹਿਣ ਲੱਗੇ ਸੱਚੇ ਪਾਤਸ਼ਾਹ, ਫਿਰ ਤੁਸੀਂ ਦੱਸੋ, ਤੁਸੀਂ ਮਰਿਆਦਾ ਪੁਰਸ਼ੋਤ ਤੋਂ, ਮੈਂ ਤੁਸੀਂ ਦੱਸੋ। ਕਹਿੰਦੇ ਹਾਂ ਅਸੀਂ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ। ਇਹ ਡੈਮ ਤੋਂ ਉਹ ਪੰਡੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉੱਥੇ ਬਰਾਜੇ ਹਨ। ਜਦੋਂ ਉਹ ਮੋਹਨ ਭੋਗ ਲਵਾਇਆ, ਮੂਰਤੀ ਦੇ ਅੱਗੇ ਸੋਨੇ ਦਾ ਥਾਲ ਰੱਖਿਆ, ਉਹ ਥਾਲ ਜਿਹੜਾ ਸੀ ਰਾਸ਼ੇ ਭੋਗ ਲਵਾਉਣ ਵਾਸਤੇ ਜਦੋਂ ਬਾਹਰ ਪੰਡੇ ਆਏ, ਉਸ ਮੌਕੇ ਤੇ ਉਹ ਜਗਨਨਾਥ ਪੁਰੀ ਦੇ ਵਿੱਚੋਂ ਜੋ ਦੇਵਤਾ ਸੀ ਉਹਨੇ ਉਹ ਥਾਲ ਸਮੇਤ ਭੋਜਨ ਦੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭੋਜਨ ਉਹ ਛੱਕ ਕੇ ਇਹਦਾ ਪ੍ਰੇਮ ਦਾ ਆਪਿਆ ਹੋਇਆ ਜਾਣ ਕਰਕੇ ਉਹ ਦੇਵਤੇ ਦਾ ਸੱਚੇ ਪਾਤਸ਼ਾਹ ਜੀ ਨੇ ਉਹ ਥਾਲ ਫਿਰ ਸਮੁੰਦਰ ਦੇ ਵਿੱਚ ਸੁੱਟ ਦਿੱਤਾ। ਸਮੁੰਦਰ ਵਿੱਚ ਸੁੱਟਣ ਤੋਂ ਜਦੋਂ ਅਗਲੇ ਦਿਨ ਪੰਡੇ ਵੇਖਣ ਲੱਗੇ ਕਿ ਅਸੀਂ ਥਾਲ ਚੱਕਾਂਗੇ, ਅੱਗੇ ਥਾਲ ਨਹੀਂ ਹੈ, ਥਾਲ ਨਾ ਮਿਲਣ ਤੋਂ ਬੜੇ ਭਾਰੀ ਘਬਰਾਏ। ਰਾਜੇ ਨੂੰ ਜਾ ਕੇ ਦੱਸਿਆ ਕਿ ਉਹ ਸੋਨੇ ਦਾ ਥਾਲ ਜਿਹੜਾ ਰੋਜ਼ ਤੁਹਾਡੇ ਵੱਲੋਂ ਲੱਗਦਾ ਸੀ ਉਹ ਅੱਜ ਮੰਦਰ ਦੇ ਵਿੱਚ ਨਹੀਂ ਹੈ, ਪਤਾ ਨਹੀਂ ਲੱਗਦਾ ਕਿ ਕਿੱਥੇ ਹੈ। ਰਾਤ ਨੂੰ ਸੁਪਨੇ ਦੇ ਵਿੱਚ ਦੇਵਤੇ ਨੇ ਰਾਜੇ ਨੂੰ ਦੱਸਿਆ ਕਿ ਅਸੀਂ ਉਹ ਥਾਲ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕੀਤਾ ਹੈ, ਉਹਨਾਂ ਦੇ ਪਾਸ ਹੈ। ਰਾਜਾ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਆ ਸਮੁੰਦਰ ਦੇ ਵਿੱਚ ਅਸੀਂ ਸਿੱਟਿਆ, ਇਹਦੇ ਵਿੱਚ ਜਿਹੜਾ ਤੇਰਾ ਆਪਣਾ ਥਾਲ ਹੈ ਸੋਨੇ ਦਾ ਉਹ ਚੰਗੀ ਤਰ੍ਹਾਂ ਛਾਣ ਕੇ ਕੱਢ ਲਿਆ, ਬਾਕੀ ਥਾਲ ਨਹੀਂ ਕੱਢਿਆ। ਜਦੋਂ ਉਸਨੇ ਆਪਣੇ ਆਪ ਨੂੰ ਨੇੜੇ ਕਿਨਾਰੇ ਤੇ ਸੀ ਤੋ ਜਦੋਂ ਵਿੱਚ ਪ੍ਰਵੇਸ਼ ਕੀਤੇ, ਪਾਣੀ ਚ ਜਾ ਕੇ ਵੇਖਣ ਲੱਗੇ, ਉੱਥੇ ਥਾਲ ਹੀ ਥਾਲ ਹਨ ਸੋਨੇ ਦੇ, ਬਹੁਤੇ ਥਾਲ ਦੇ ਕੇ ਬੜੇ ਹੈਰਾਨ ਹੋਏ। ਕਹਿਣ ਲੱਗੇ ਰਾਜਾ ਜੀ ਧਿਆਨ ਵਿੱਚ ਨਹੀਂ ਆਉਂਦਿਆ, ਵੇਖੋ ਕਿੰਨੇ ਥਾਲ ਹਨ ਸਾਰੇ ਸੋਨੇ ਦੇ। ਹਜ਼ੂਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਕੇਵਲ ਆਪਣਾ ਥਾਲ ਹੀ ਤੁਸੀਂ ਚੱਕਣਾ, ਇੱਥੇ ਬਹੁਤਿਆਂ ਦੂਸਰੇ ਨੇ ਚੁੱਕੇ ਜਾਣ, ਤੁਸੀਂ ਦੱਸੋ ਕਿਹੜਾ ਥਾਲ ਆਪਣਾ ਹੈ। ਜਦੋਂ ਇਹ ਵੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨੀ ਰਾਜਾ ਪਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਆਪ ਸਿੱਖਿਆ ਦਾਤੇ ਹੋ, ਸਾਰੀ ਦੁਨੀਆਂ ਪਾਰ ਰਹੇ ਹੋ, ਸਾਡੇ ਤੇ ਵੀ ਕਿਰਪਾ ਕਰੋ ਹਜ਼ੂਰ ਸੱਚੇ ਪਾਤਸ਼ਾਹ ਜੀ। ਉਸ ਮੌਕੇ ਤੇ ਉਹ ਥਾਲ ਵੀ ਕਢਾ ਕੇ ਰਾਜੇ ਨੂੰ ਦਿੱਤਾ ਤੇ ਫਿਰ ਪਵਿੱਤਰ ਉਪਦੇਸ਼ ਉਸ ਮੌਕੇ ਤੇ ਮੰਗੂ ਮੱਠ ਜੋ ਅਸਥਾਨ ਹੈ ਜਗਨਨਾਥ ਪੁਰੀ ਦੇ ਵਿੱਚ ਪੰਡਿਆਂ ਦੇ ਪ੍ਰਸਾਏ ਤੇ ਛੋਟੇ ਛੋਟੇ ਦੀਵੇ ਥਾਲ ਵਿੱਚ ਰੱਖ ਕੇ ਕਿਉਂ ਪਰਮੇਸ਼ਵਰ ਦੀ ਆਰਤੀ ਨਹੀਂ ਹੋ ਸਕਦੀ। ਪਰਮੇਸ਼ਵਰ ਦੀ ਆਰਤੀ ਦੇ ਵਿੱਚ ਇਹ ਸਾਰਾ ਜਿਹੜਾ ਸੰਸਾਰ ਹੈ ਇਹ ਸਾਰਾ ਇਹ ਆਰਤੀ ਦੀ ਸਮੱਗਰੀ ਹੋ ਕਰਕੇ ਆਰਤੀ ਉਤਾਰ ਰਿਹਾ ਹੈ। ਸੋ ਇੱਕ ਅੰਗਰੇਜ਼ ਨੂੰ ਇਸ ਪ੍ਰਕਾਰ ਸਾਰੀ ਜਿਹਨੂੰ ਸ੍ਰਿਸ਼ਟੀ ਹੈ ਸਮੱਗਰੀ ਹੈ ਸੋ ਇਹਦਾ ਵਰਣਨ ਕੀਤਾ ਸੀ ਕਿ ਪਰਮੇਸ਼ਵਰ ਇਹ ਸਭ ਤੈਨੂੰ ਇਹ ਸਾਰੇ ਆਪੋ ਆਪਣੇ ਆਪ ਨੂੰ ਭੇਟਾ ਕਰ ਰਹੇ ਹਨ। ਉਸ ਨੂੰ ਬੜਾ ਭਾਰੀ ਇਨਾਮ ਗੌਰਮੈਂਟ ਨੇ ਦਿੱਤਾ ਸੀ ਬਰਤਾਨੀਆ ਨੇ, ਪਰ ਜਦੋਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਸ਼ਬਦ ਉਹਨਾਂ ਨੇ ਪੜ੍ਹ ਕੇ ਅਰਥ ਸੁਣੇ ਉਸ ਮੌਕੇ ਤੇ ਹੈਰਾਨ ਰਹਿ ਗਏ ਕਿ ਇਹ ਜੋ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਆਰਤੀ ਉਤਾਰੀ ਹੈ ਉਹ ਉਚਾਰਨ ਕੀਤੀ ਹੈ, ਇਸੇ ਮੁਕਾਬਲੇ ਤੇ ਕੌਣ ਹੈਗੇ ਦਾ ਕੋਈ ਕਹਿ ਸਕੇ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਉਪਦੇਸ਼ ਦੇ ਰਹੇ ਹਨ ਛੋਟੇ ਛੋਟੇ ਥਾਲ ਦੇ ਵਿੱਚ ਦੀਵੇ ਰੱਖ ਕੇ। ਸੋ ਕਿਉਂ ਪਰਮੇਸ਼ਵਰ ਦੀ ਕੇਵਲ ਆਰਤੀ ਨਹੀਂ ਅਥਵਾ ਸੋ ਰੁਮਾਲੇ ਦੇ ਉਤਾਹ ਨੂੰ ਸੁਣਦੇ ਪੁੱਛਿਆ ਇਹ ਕੀ ਕਰਦੇ ਹੋ, ਕਹਿੰਦੇ ਕਿ ਅਸੀਂ ਆਪਣਾ ਰੁਮਾਲ ਅਰਪਦੇ ਹਾਂ ਕਿ ਇਹਦੇ ਨਾਲ ਭਗਵਾਨ ਹੱਥ ਖੁਸ਼ਕ ਕਰ ਲੈਣਗੇ ਜਦੋਂ ਹੱਥ ਧੋਣਗੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਉਪਦੇਸ਼ ਫਰਮਾਉਂਦੇ ਹਨ।
ਵਾਹਿਗੁਰੂ ਸਾਹਿਬ ਜੀਓ ਰਾਗ ਧਨਾਸਰੀ ਮਹੱਲਾ ਪਹਿਲਾ।
ਰਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਆਪ ਕੀਰਤਨ ਸੋਹਣੇ ਦੇ ਵਿੱਚ ਪਵਿੱਤਰ ਸ਼ਬਦ ਗੁੰਥਨ ਕੀਤਾ ਫਰਮਾਉਂਦੇ ਹਨ।
ਗਗਨ ਮਾਥਾਲ
ਮੈਂ ਨਾਮ ਸਰੂਪ ਦਾ ਹੁੰਦਾ ਹੈ, ਕਹਿੰਦੇ ਹੇ ਪੰਡਿਓ ਵੇਖੋ ਜਿੱਡਾ ਵੱਡਾ ਉਹ ਪਰਮੇਸ਼ਰ ਆਪ ਹੈ ਸੋ ਉਸਦੀ ਆਰਤੀ ਦੀ ਸਮੱਗਰੀ ਵੀ ਓਡੀ ਵੱਡੀ ਹੋਣੀ ਚਾਹੀਦੀ ਹੈ। ਆ ਛੋਟਾ ਜਿਹਾ ਥਾਲ ਤੇ ਦੀਵੇ ਕੀ ਬਣਾਉਣਗੇ, ਗਗਨ ਮਾਇਆ ਥਾਲ ਜਿਹੜਾ ਗਗਨ ਆਕਾਸ਼ ਹੈ ਇਹ ਥਾਲ ਰੂਪ ਹੋ ਰਿਹਾ ਹੈ, ਜਿਹੜਾ ਸਾਰਾ ਆਕਾਸ਼ ਹੈ ਇਹ ਉਸ ਪਰਮੇਸ਼ਰ ਦੀ ਆਰਤੀ ਵਾਸਤੇ ਉਹ ਥਾਲ ਰੂਪ ਬਣ ਰਿਹਾ ਹੈ। ਫਿਰ ਤੁਸੀਂ ਦੀਵੇ ਬਾਲਦੇ ਹੋ ਜੇ ਹਵਾ ਤੇਜ਼ ਆਵੇ ਤਾਂ ਬੁੱਝ ਜਾਂਦੇ ਹਨ, ਫਿਰ ਇੱਕ ਵੱਡੀ ਜੋਤ ਰੱਖੀ ਹੁੰਦੀ ਉਸ ਦੇ ਨਾਲ ਫਿਰ ਲਾ ਲਾ ਕੇ ਉਹਨਾਂ ਨੂੰ ਜਗਾਉਂਦੇ ਹੋ ਫਿਰ ਬੁੱਝ ਜਾਂਦੇ ਹਨ। ਵਿੱਚੋਂ ਵਿੱਚ ਹਰ ਰੋਜ਼ ਘਿਓ ਪਾਉਣਾ ਪੈਂਦਾ, ਬੱਤੀ ਪਾਉਣੀ ਪੈਂਦੀ ਹੈ। ਪਰ ਇੱਧਰ ਵੇਖੋ ਇਹ ਸੱਚੇ ਪਾਤਸ਼ਾਹ ਤੁਸੀਂ ਦੱਸੋ ਕਿਹੜੇ ਦੀਵੇ ਹਨ। ਹਜ਼ੂਰ ਕਹਿਣਗੇ ਰਾਵ ਚੰਦ ਦੀਪ ਕੁੰਬਲ, ਰਾਵ ਸੂਰਜ ਚੰਦ ਚੰਦਰਮਾ ਇਹ ਦੋ ਦੀਵੇ ਬਣ ਰਹੇ ਹਨ। ਸੋ ਜਿਨ੍ਹਾਂ ਦੇ ਵਿੱਚ ਨਾ ਤੇਲ ਪਾਉਣਾ ਪਵੇ, ਨਾ ਘਿਓ ਪਾਉਣਾ ਪਵੇ, ਨਾ ਬੱਤੀ ਪਾਉਣੀ ਪਵੇ, ਸੋ ਹੁਕਮ ਦੇ ਨਾਲ ਸਮੇਂ ਸਮੇਂ ਸਿਰ ਜਿਹੜੇ ਪ੍ਰਕਾਸ਼ ਕਰਦੇ ਹਨ ਆਕਾਸ਼ ਰੂਪੀ ਥਾਲ ਦੇ ਵਿੱਚ ਇਹ ਚੰਦਰਮਾ ਤੇ ਸੂਰਜ ਇਹ ਦੋ ਦੀਵੇ ਬਣ ਰਹੇ ਹਨ।
ਤਾਰਕਾ ਮੰਡਲ ਜਨਕ ਮੋਤੀ।
ਸੋ ਫਿਰ ਕਹਿੰਦੇ ਜੀ ਅਸੀਂ ਤਾਂ ਮੋਤੀ ਵਿੱਚ ਰੱਖ ਕੇ ਅਰਪਦੇ ਹਾਂ ਭਗਵਾਨ ਦੀ ਮੂਰਤੀ ਦੇ ਅੱਗੇ, ਸੋ ਜਿਹੜੇ ਮੋਤੀ ਹਨ ਉਹ ਅਰਪਦੇ ਹਨ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਤਾਰਕਾ ਮੰਡਲ, ਤਾਰਕਾ ਇਕੱਠਾ ਪਾਸ ਹੈ, ਸੋ ਤਾਰਕਾ ਮੰਡਲ ਜਿਹੜਾ ਤਾਰਿਆਂ ਦਾ ਮੰਡਲ ਹੈ, ਵਾ ਮੰਡਲ ਸਮੂਹ ਜਿੰਨੇ ਤਾਰੇ ਹਨ ਉੱਚੇ ਕਈ ਪ੍ਰਤੀਤ ਹੁੰਦੇ ਆ, ਕਈ ਨੀਵੇਂ ਪ੍ਰਤੀਤ ਹੁੰਦੇ ਆ, ਕਈ ਵੱਡੇ ਹਨ ਕਈ ਛੋਟੇ ਹਨ। ਸੋ ਕਹਿੰਦੇ ਜਿਹੜੇ ਤਾਰਿਆਂ ਦਾ ਮੰਡਲ ਹੈ ਸਮੂਹ ਜਿਹੜੇ ਹਨ ਇਹ ਜਗਤ ਜਾਣਨਾ ਕਰੋ ਇਹੀ ਮੋਤੀ ਭੇਟਾ ਹੋ ਰਹੇ ਹਨ ਪਰਮੇਸ਼ਵਰ ਦੀ, ਵਾ ਜਗਤ ਨਾਮ ਜੜੇ ਹੋਏ ਹਨ ਇਸ ਪ੍ਰਕਾਰ ਦੇ ਤਾਰੇ, ਸੋ ਇਹ ਮੋਤੀ ਜੜੇ ਹੋਏ ਹਨ ਥਾਲ ਦੇ ਵਿੱਚ ਇਹ ਸਮਝਣਾ ਕਰੋ। ਜਨਕ ਨਾਮ ਪਿਤਾ ਦਾ ਹੈ, ਸੋ ਪੈਦਾ ਕਰਨ ਵਾਲਾ ਜੋ ਹੈ ਇਸ ਪ੍ਰਕਾਰ ਜਨਕ ਪਿਤਾ ਰੂਪ ਜੋ ਪਰਮੇਸ਼ਰ ਹੈ, ਸੋ ਉਸਦੀ ਆਰਤੀ ਵਾਸਤੇ ਇਹ ਜਨਕ ਪਿਤਾ ਰੂਪ ਜੋ ਪਰਮੇਸ਼ਰ ਹੈ ਤਾਰਿਆਂ ਦਾ ਮੰਡਲ ਹੀ ਇਹ ਸਾਰੇ ਉਸ ਵਾਸਤੇ ਇਹ ਮੋਤੀ ਭੇਟਾ ਹੋ ਰਹੇ ਹਨ। ਜਨਕ ਨਾਮ ਗਿਆਨ ਦਾ ਹੈ, ਜਾਣਨ ਵਾਲੇ ਦਾ ਹੈ, ਜੋ ਸਾਰਿਆਂ ਨੂੰ ਜਾਣਨ ਵਾਲਾ ਗਿਆਨਵਾਨ ਅੰਤਰਜਾਮੀ ਪਰਮੇਸ਼ਰ ਹੈ, ਇਹ ਸਾਰੇ ਜਿਹੜੇ ਤਾਰੇ ਹਨ ਸਮੂਹ ਇਹ ਉਸ ਵਾਸਤੇ ਇਹ ਸਾਰੇ ਮੋਤੀ ਹਨ ਇਹ ਜਾਣਨਾ ਕਰੋ ਜੜੇ ਹੋਏ।
ਧੂਪ ਮਲਾਨ
ਲੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਆ ਛੋਟਾ ਜਿਹਾ ਥੋੜੀ ਜਿਹੀ ਗੁੱਗਲ ਦੀ ਬੱਤੀ ਜੀ ਲਾ ਕੇ ਇਹਨੂੰ ਅੱਗ ਲਾ ਕੇ ਤੁਸੀਂ ਸੁਗੰਧੀ ਦਿੰਦੇ ਹੋ, ਦੇਖੋ ਪਰਮੇਸ਼ਰ ਕਿੱਡੀ ਵੱਡੀ ਭਾਰੀ ਸੁਗੰਧ ਮਿਲ ਰਹੀ ਹੈ। ਧੂਪ ਧੂਪ ਕਿਹੜੀ ਹੈ? ਮਲਾਨ ਨੂੰ। ਮਲਿਆਦਰ ਪਹਾੜ ਹੈ ਬੰਬਈ ਤੋਂ ਰਮੇਸ਼ਰ ਵੱਲ ਨੂੰ ਜਾਈਏ ਤਾਂ ਚੰਦਨ ਦੇ ਬਾਗ ਆਉਂਦੇ ਹਨ। ਇਸ ਪ੍ਰਕਾਰ ਉਹ ਜਦੋਂ ਉਹਨਾਂ ਦੇ ਵਿੱਚੋਂ ਖੁਸ਼ਬੂ ਨਿਕਲਦੀ ਹੈ ਬੜੀ ਭਾਰੀ, ਕਹਿੰਦੇ ਇਹ ਛੋਟੇ ਥੋੜੇ ਜਿਹੇ ਧੂਪ ਉਹਨੂੰ ਕੀ ਦੇ ਰਹੇ ਹੋ? ਜਿਹੜਾ ਧੂਪ ਮਲਾਨ ਨੂੰ ਮਲਿਆਦਰ ਪਰਬਤ ਨੂੰ ਪ੍ਰਿਅੰਤ, ਮਲਿਆਦਰ ਪਰਬਤ ਉਸਦਾ ਨਾਮ ਹੈ। ਮਲਿਆਦਰ ਜਿਹੜਾ ਪਰਬਤ ਤੱਕ ਜਿੰਨੇ ਸਾਰੇ ਇਹ ਚੰਦਨ ਦੇ ਬਾਗ ਹਨ ਸਭ ਤੋਂ ਪਰਮੇਸ਼ਰ ਨੂੰ ਇਹ ਧੂਪ ਹੋ ਰਹੀ ਹੈ, ਸਾਰੀ ਖੁਸ਼ਬੂ ਜਿਹੜੀ ਵਿੱਚੋਂ ਨਿਕਲ ਰਹੀ ਹੈ। ਇਸ ਪ੍ਰਕਾਰ ਧੂਪ ਮਲ ਆਨ ਨੂੰ ਨਾਮ ਅੱਗ ਦਾ ਹੈ। ਇਸ ਪ੍ਰਕਾਰ ਜਦੋਂ ਜੰਗਲ ਨੂੰ ਛੇਤ ਦੇ ਮਹੀਨੇ ਦੇ ਵਿੱਚ ਬਾਦਸ਼ਾਹ ਨੂੰ ਇੱਕ ਦੂਜੇ ਨੂੰ ਕੱਟਣ ਤੋਂ ਜਦੋਂ ਅੱਗ ਲੱਗਦੀ ਹੈ, ਉਸ ਦੇ ਵਿੱਚ ਚੰਦਨ ਦੇ ਬੂਟੇ ਵੀ ਜਦੋਂ ਸੜਦੇ ਹਨ, ਤੋ ਉਹਨਾਂ ਵਿੱਚ ਜਿਹੜੀ ਸੁਗੰਧੀ ਨਿਕਲਦੀ ਹੈ ਆਨ ਨੂੰ ਅੱਗ ਦੇ ਲੱਗਣੇ ਕਰਕੇ, ਇਸ ਪ੍ਰਕਾਰ ਮਨ ਮਲਿਆਦਰ ਪਰਬਤ ਦੇ ਉੱਪਰ ਜਦੋਂ ਅੱਗ ਲੱਗਦੀ ਹੈ, ਉਸ ਦੇ ਵਿੱਚੋਂ ਜਿਹੜੀ ਸਾਰੀ ਸੁਗੰਧੀ ਇਸ ਪ੍ਰਕਾਰ ਤੋਂ ਨਿਕਲ ਰਹੀ ਹੈ, ਇਸ ਪਰਮੇਸ਼ਰ ਨੂੰ ਧੂਪ ਹੋ ਰਹੀ ਹੈ।
ਪਵਨ ਚਾਵਰ
ਕਰੇ, ਅਸੀਂ ਤਾਂ ਚੌਰ ਕਰਦੇ ਹਾਂ, ਤੁਸੀਂ ਦੱਸੋ ਪਰਮੇਸ਼ਰ ਨੂੰ ਚੌਰ ਕਿਹੜੀ ਹੋ ਰਹੀ ਹੈ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਛੋਟੀ ਜੀ ਚੌਰ ਦੇ ਨਾਲ ਉਸ ਨੂੰ ਕੀ ਚੌਰ ਕਰਦੇ ਹੋ? ਪਵਨ ਚਵਰੋਂ ਕਰੇ, ਜਿਹੜੀ ਪੌਣ ਚੱਲ ਰਹੀ ਹਵਾ, ਇਸ ਦੇ ਚੱਲਣ ਦੇ ਨਾਲ ਵੱਡੇ ਵੱਡੇ ਬਿਰਖਾਂ ਦੀਆਂ ਟਾਹਣੀਆਂ ਤੇ ਟੀਸੀਆਂ ਜਿਹੜੀਆਂ ਕਦੇ ਐਂ ਕਦੇ ਐਂ ਨੂੰ ਹੋ ਰਹੀਆਂ ਹਨ, ਚਵਰ ਧੁਲਾ ਪਵਣਾ ਲੈ ਫੇਰੀ, ਜਿਹੜੇ ਪੌਣ ਦੇ ਨਾਲ ਇਹ ਫੇਰੀਆਂ ਲੈ ਰਹੇ ਹਨ, ਜਿਹੜੇ ਬਿਰਖ ਬੂਟੇ ਸਾਰੇ ਤੇ ਉਹਨਾਂ ਦੀਆਂ ਟਹਿਣੀਆਂ, ਇਹ ਵੀ ਸਾਰੀ ਚੌਰ ਉਸ ਪਰਮੇਸ਼ਰ ਨੂੰ ਹੋ ਰਹੀ ਹੈ। ਕਹਿੰਦੇ ਜੀ ਅਸੀਂ ਫੁੱਲ ਅਰਪਦੇ ਹਾਂ ਭਗਵਾਨ ਨੂੰ, ਤੁਸੀਂ ਦੱਸੋ ਕਿਹੜੇ ਫੁੱਲ ਅਰਪ ਰਹੇ ਹੋ? ਵਾਹ ਸੁੱਤੇ ਸਿੱਧ ਇਹ ਬਣਾ ਜੋ ਤੁਸੀਂ ਦੱਸੋ ਕਿ ਪਰਮੇਸ਼ਰ ਵਾਸਤੇ ਫਿਰ ਕਿਹੋ ਜਿਹੇ ਫੁੱਲ ਅਰਪਣੇ ਚਾਹੀਦੇ ਹਨ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਸਗਲ ਬਣ ਰਾਏ ਫੁਲੰਤ ਜੋਤੀ, ਜਿੰਨੀ ਸਾਰੀ ਬਣ ਰਾਏ ਇਸ ਪ੍ਰਕਾਰ ਇਹ ਬਨਸਪਤੀ ਹੈ, ਸੋ 18 ਪਹਾੜ ਇਹ ਜਿੰਨੀ ਸਾਰੀ ਬਨਸਪਤੀ ਹੈ, ਫੁਲੰਤ ਜੋਤੀ ਇਹ ਜੋਤੀ ਪਰਮੇਸ਼ਰ ਨੂੰ ਫੁੱਲ ਅਰਪਣ ਵਾਸਤੇ ਜਿੰਨੇ ਸਾਰੇ ਇਹ ਫੁੱਲ ਰਹੇ ਹਨ, ਇਹ ਸਾਰੇ ਇਸ ਪਰਮੇਸ਼ਰ ਨੂੰ ਇਹ ਫੁੱਲ ਚੜ ਰਹੇ ਹਨ। ਜਿੰਨੀ ਸਾਰੀ ਬਨਸਪਤੀ ਹੈ ਸੰਸਾਰ ਦੇ ਵਿੱਚ ਤੇ ਜਿੰਨੇ ਸਾਰੇ ਫੁੱਲ ਲੱਗੇ ਹੋਏ ਹਨ, ਇਹ ਜੋਤੀ ਪਰਮੇਸ਼ਰ ਨੂੰ ਇਹ ਸਾਰੇ ਫੁੱਲ ਚੜ ਰਹੇ ਹਨ। 18 ਭਾਰ ਬਨਸਪਤੀ ਦੇ 18 ਭਾਰ ਖਾਲਸਾ ਜੀ ਸਤਯੁਗ ਦੇ ਵਿੱਚ 16 ਮਣ ਦਾ ਭਾਰ ਸੀ। ਇੱਕ ਇੱਕ ਪੱਤਾ ਹਰੇਕ ਬਿਰਖ ਦਾ ਜੇ ਲੈ ਕੇ ਇਕੱਠਾ ਕਰੀਏ, ਉਹਨੂੰ ਫਿਰ ਜੇ ਇਕੱਠਾ ਕਰੀਏ ਤਾਂ 18 ਭਾਰ ਸਾਰੀ ਬਨਸਪਤੀ ਦੇ ਬਣਦੇ ਹਨ। ਇੱਕ ਇੱਕ ਪੱਤਾ ਲੈ ਲਈਏ ਹਰੇਕ ਬਿਰਖ ਦਾ, ਸਤਯੁਗ ਵਿੱਚ 16 ਮਣ ਦਾ ਭਾਰ ਸੀ, ਤ੍ਰੇਤੇ ਵਿੱਚ 12 ਮਣ ਦਾ, ਦੁਆਪਰ ਵਿੱਚ 8 ਮਣ ਦਾ, ਕਲਯੁਗ ਦੇ ਵਿੱਚ 4 ਮਣ ਦਾ ਭਾਰ ਮੰਨਦੇ ਹਨ, ਅਥਵਾ 3200 ਤੋਲੇ ਦਾ ਭਾਰ ਮੰਨਦੇ ਹਨ। ਇਸ ਪ੍ਰਕਾਰ ਜਿਹੜੇ 18 ਭਾਰ ਬਨਸਪਤੀ ਹੈ ਤੇ ਜਿੰਨੇ ਸਾਰੇ ਫੁੱਲ ਹਨ, ਤੇ ਜੋਤੀ ਪਰਮੇਸ਼ਰ ਨੂੰ ਇਹ ਸਾਰੇ ਫੁੱਲ ਪੇਟਾ ਹੋ ਰਹੇ ਹਨ। ਬਾਕੀ ਜਿਹੜੇ ਤੁਸੀਂ ਫੁੱਲਾਂ ਦੇ ਬਾਰੇ ਕਹਿੰਦੇ ਹੋ ਇਹ ਤਾਂ ਯੋਗ ਨਹੀਂ, ਠੀਕ ਨਹੀਂ। ਬਾਕੀ ਦੇ ਜਿਹੜੇ ਤੁਸੀਂ ਫੁੱਲ ਤੋੜ ਤੋੜ ਕੇ ਲਿਆ ਕੇ ਮੂਰਤੀਆਂ ਨੂੰ ਭੇਟਾ ਕਰਦੇ ਹੋ, ਭਗਤ ਕਬੀਰ ਜੀ ਨੇ ਜਿਹੜੇ ਕਿਹਾ ਹੈ ਪਾਪੀ ਤੋੜਾ ਮਨ ਨੂੰ ਪਾਪੀ ਪਾਪੀ ਜੀਓ, ਜਿਸ ਪਾਹਨ ਕੋ ਪਾਪੀ ਤੋੜਾ ਸੋ ਪਾਹਨ ਨਿਰਜੀਓ, ਪੂਲੀ ਮਾਲਣੀ ਹੈ ਸਤਿਗੁਰੂ ਜਾਗਤਾ ਹੈ ਦਿਓ। ਫਿਰ ਕਹਿੰਦੇ ਹਨ ਬ੍ਰਹਮ ਪਾਤੀ ਦਿਸਣ ਡਾਲੀ ਫੂਲ ਸੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰਾ ਕਰੇ ਕਿਸੀ ਦਿਓ। ਤਿੰਨ ਦੇਵ ਤੇ ਤਿੰਨੇ ਦੇਵ ਤੇ ਦ੍ਰਿਸ਼ ਵਾਸਤੇ ਮੰਨੇ ਹਨ। ਬ੍ਰਹਮ ਪਾਤੀ ਬ੍ਰਹਮਾ ਜੀ ਪੱਤਰਿਆਂ ਦੇ ਵਿੱਚ ਵਾਸਤੇ ਹਨ, ਦਿਸਣ ਡਾਲੀ ਵਿਸ਼ਨੂੰ ਭਗਵਾਨ ਜੀ ਡਾਲੀਆਂ ਵਿੱਚ ਰਾਸ ਰੂਪ ਹੋ ਕਰਕੇ ਵਸ ਰਹੇ ਹਨ। ਫੂਲ ਸੰਕਰ ਦੇਵ ਫੁੱਲਾਂ ਦੇ ਵਿੱਚ ਸ਼ੰਕਰ ਦੇਵ ਸ਼ਿਵ ਜੀ ਵੀ ਵਸ ਰਹੇ ਹਨ। ਤੀਨ ਦੇਵ ਪ੍ਰਤੱਖ ਤੋਰ ਹੈ, ਜਦੋਂ ਇੱਕ ਟਾਹਣੀ ਤੋੜੀ ਤਾਂ ਉਸ ਦੇ ਨਾਲ ਉਹ ਤਿੰਨੇ ਦੇਵਤੇ ਤਾਂ ਪ੍ਰਤੱਖ ਹੀ ਤੋੜ ਲੈ, ਕਰੇ ਕਿਸਤੀ ਸੇਵ ਤੇ ਫਿਰ ਸੇਵਾ ਹੋਰ ਕਿਸਤੀ ਕਰਨੀ ਹੈ। ਇਸ ਵਾਸਤੇ ਇਹਨਾਂ ਫੁੱਲਾਂ ਦੇ ਅਰਪਣ ਦੇ ਨਾਲ ਕਹਿੰਦੇ ਇਹ ਆਰਤੀ ਨਹੀਂ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਹੋਰ ਵੀ ਬਚਨ ਕੀਤੇ ਹਨ ਕਿ ਅਵਰਨਾ ਫੁੱਲ ਅਨੁਪਨ ਪਾਵਾਂ, ਹੋਰ ਕੋਈ ਫੁੱਲ ਉਪਮਾ ਤੋਂ ਰਹਿਤ ਨਹੀਂ ਹਨ ਜਿਹੜੇ ਪਰਮੇਸ਼ੁਰ ਨੂੰ ਕੋਈ ਵੱਖਰੇ ਭੇਟਾ ਕਰਨੇ ਹਨ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਕਰਨ, ਦੂਰ ਤਾਂ ਬਸ਼ਰਤ ਫਲੋਂ ਬਿਤਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਫੁੱਲਾਂ ਨੂੰ ਭੌਰੇ ਨੇ ਪਹਿਲੇ ਸੁਗੰਧੀ ਲੈ ਕੇ ਜੂਠੇ ਕਰ ਦਿੱਤਾ, ਪਾਣੀ ਨੂੰ ਸੋ ਮੱਛੀਆਂ ਆਦਿਕ ਜਿਹੜੇ ਬਿਆਲੀਸ ਲੱਖ ਜੀਅ ਜਨਮਾ ਹੋਤੇ ਲੀਸਣ ਭੈਣਾ ਕਾਏ ਕਰੋ, 42 ਲੱਖ ਜੂਨਾਂ ਜੋ ਪਾਣੀ ਵਿੱਚ ਹਰ ਵੇਲੇ ਰਹਿੰਦੀਆਂ ਹਨ ਉਹਨਾਂ ਨੇ ਪਾਣੀ ਨੂੰ ਜੂਠਾ ਕੀਤਾ ਹੋਇਆ। ਸੋ ਜਿਹੜਾ ਕਹਿੰਦੇ ਅਸੀਂ ਖੀਰ ਬਣਾ ਕੇ ਛਕਾਉਂਦੇ ਹਾਂ ਮੋਲ ਭੋਗ ਲਵਾਉਂਦੇ, ਉਹ ਜਦੋਂ ਬੱਚਾ ਛੱਡਿਆ ਸੀ ਚੋਣ ਵਾਸਤੇ ਗਊ ਨੂੰ, ਉਹ ਪਹਿਲਾਂ ਬੱਚੇ ਨੇ ਦੁੱਧ ਚੁਣ ਕੇ ਪਹਿਲਾਂ ਜੂਠਾ ਕਰ ਦਿੱਤਾ ਹੈ। ਇਸ ਵਾਸਤੇ ਦੱਸੋ ਕਿਸ ਪ੍ਰਕਾਰ ਉਸ ਪਰਮੇਸ਼ੁਰ ਦੀ ਤੁਸੀਂ ਆਰਤੀ ਕਰ ਸਕਦੇ ਹੋ। ਸੁੱਤੇ ਸਿੱਧੀ ਆਰਤੀ ਉਸ ਪਰਮੇਸ਼ੁਰ ਦੀ ਹੋ ਰਹੀ ਹੈ, ਜਿਵੇਂ ਸਾਰੀ ਇਹ ਸਾਰਾ ਭਾਰ ਬਨਸਪਤੀ ਹੈ, ਇਹ ਸਾਰੇ ਜਿਹੜੇ ਫੁੱਲ ਖਿੜ ਰਹੇ ਹਨ ਇਹ ਜੋਤੀ ਪਰਮੇਸ਼ੁਰ ਨੂੰ ਸਾਰੇ ਫੁੱਲ ਭੇਟਾ ਹੋ ਰਹੇ ਹਨ। ਬਾਕੀ ਜਿਵੇਂ ਪੰਡਿਤ ਤੁਸੀਂ ਆਰਤੀ ਕਰ ਰਹੇ ਹੋ ਕੈਸੀ ਆਰਤੀ ਹੋਏ, ਇਹ ਕਿਸ ਪ੍ਰਕਾਰ ਦੀ ਆਰਤੀ ਹੋ ਰਹੀ ਹੈ, ਕਿਵੇਂ ਆਰਤੀ ਉਸ ਪਰਮੇਸ਼ੁਰ ਦੀ ਹੋ ਸਕਦੀ ਹੈ, ਇਹ ਆਰਤੀ ਨਹੀਂ ਜਿਹੜੀ ਤੁਸੀਂ ਕਰ ਰਹੇ ਹੋ ਛੋਟੀ ਜਿਹੀ।
ਭਾਵ ਕੰਡਨਾ
ਤੁਸੀਂ ਦੱਸੋ ਜੀ ਕਿਸ ਪ੍ਰਕਾਰ ਦੀ ਪਰਮੇਸ਼ੁਰ ਦੀ ਆਰਤੀ ਹੈ। ਕਹਿੰਦੇ ਤੇਰੇ ਤਾਈ ਰੇ ਭਾਈ ਅਸੀਂ ਦੱਸਦੇ ਹਾਂ ਜਿਹੜੀ ਪਰਮੇਸ਼ੁਰ ਦੀ ਆਰਤੀ ਹੈ ਉਹ ਭਾਵ ਖੰਡਨਾ, ਉਹ ਜੰਮਣ ਮਰਨ ਦੇ ਭੈ ਨੂੰ ਖੰਡਣ ਵਾਲੀ ਹੈ, ਨਾਸ਼ ਕਰਨ ਵਾਲੀ ਹੈ। ਵਾਹੇ ਸੰਸਾਰ ਦੇ ਜੰਮਣ ਮਰਨ ਦੇ ਭੈ ਨੂੰ ਨਾਸ਼ ਕਰਨ ਵਾਲੇ ਪਰਮੇਸ਼ੁਰ, ਤੇਰੀ ਇਹ ਆਰਤੀ ਨਹੀਂ ਹੈ ਜਿਵੇਂ ਇਹ ਲੋਕ ਕਰ ਰਹੇ ਹਨ। ਆ ਸਰਬ ਔਰ ਤੇ ਰਤੀ ਪ੍ਰੀਤੀ ਜੋ ਤੇਰੇ ਨਾਲ ਕਰਨੀ ਹੈ ਇਹ ਤੇਰੀ ਆਰਤੀ ਹੈ, ਸਾਰੇ ਪ੍ਰਕਾਰ ਦੇ ਭੈ ਨੂੰ ਖੰਡਣ ਵਾਲਿਓ। ਅਰਹਤਾ ਸ਼ਬਦ ਵਾਜੰਤ ਭੇਰੀ, ਸੋ ਕਹਿੰਦੇ ਜੀ ਅਸੀਂ ਤਾਂ ਭੇਰੀਆਂ ਨਾਲ ਵਜਾਉਂਦੇ ਹਾਂ, ਤੁਸੀਂ ਦੱਸੋ ਕਿ ਪਰਮੇਸ਼ੁਰ ਦੇ ਮੂਹਰੇ ਕਿਹੜੀਆਂ ਭੇਰੀਆਂ ਫਿਰ ਵੱਜ ਰਹੀਆਂ ਹਨ। ਕਹਿੰਦੇ ਅਰਹਤਾ ਸ਼ਬਦ ਜਿਹੜਾ ਨਾਸ ਹੋ ਰਿਹਾ ਹੈ ਤੇ ਸ਼ਬਦ ਆਵਾਜ਼ ਨਿਕਲ ਰਹੀ ਹੈ, ਜਿੰਨੇ ਸਾਰੀ ਆਵਾਜ਼ ਸਾਰੀ ਸ੍ਰਿਸ਼ਟੀ ਦੇ ਮੂੰਹ ਦੇ ਵਿੱਚੋਂ ਨਿਕਲ ਰਹੀ ਹੈ ਇਹ ਉਸ ਪਰਮੇਸ਼ੁਰ ਦੀਆਂ ਭੇਰੀਆਂ ਵੱਜ ਰਹੀਆਂ ਹਨ। ਕੋਈ ਤੱਤਾ ਬੋਲ ਰਿਹਾ ਹੈ, ਕੋਈ ਮਿੱਠਾ ਬੋਲ ਰਿਹਾ ਹੈ, ਕੋਈ ਠੰਡਾ ਬੋਲ ਰਿਹਾ ਹੈ, ਇਸ ਪ੍ਰਕਾਰ ਵੱਖੋ ਵੱਖਰੀਆਂ ਜਿਹੜੀਆਂ ਬੋਲੀਆਂ ਹਨ ਤੇ ਫਿਰ ਆਪੋ ਆਪਣੀ ਜ਼ਬਾਨ ਦੇ ਵਿੱਚ ਕੋਈ ਬੰਗਾਲੀ ਕੋਈ ਪੰਜਾਬੀ ਕੋਈ ਬਿਹਾਰੀ ਆਪੋ ਆਪਣੀਆਂ ਜਿਹੜੀਆਂ ਬੋਲੀਆਂ ਬੋਲ ਰਹੇ ਹਨ ਜੀ, ਅਥਵਾ ਵੱਖਰੇ ਵੱਖਰੇ ਮੁਲਕਾਂ ਦੀਆਂ ਵੱਖਰੀਆਂ ਵੱਖਰੀਆਂ ਹੋਰ ਜਿਹੜੀਆਂ ਬੋਲੀਆਂ ਹਨ। ਸੋ ਇਹ ਸਾਰੀ ਜਿਹੜੀ ਬੋਲੀ ਬੋਲੀ ਜਾ ਰਹੀ ਹੈ ਇਹੀ ਉਸ ਪਰਮੇਸ਼ੁਰ ਦੀ ਇਹ ਭੇਰੀਆਂ ਵਾਜੇ ਵੱਜ ਰਹੇ ਹਨ। ਸੋ ਇਹੀ ਭੇਰੀਆਂ ਵੱਜ ਰਹੀਆਂ ਹਨ, ਅਨਹਤਾ ਸ਼ਬਦ ਵਾਜਲ ਭੇਰੀ, ਨਾਸ ਤੋਂ ਰਹਿਤ ਜੋ ਇੱਕ ਰਸ ਸਿਮਰਨ ਹੈ ਹਿਰਦੇ ਦੇ ਵਿੱਚ ਇਹ ਉਸ ਪਰਮੇਸ਼ੁਰ ਦੀਆਂ ਭੇਰੀਆਂ ਸੋਹਣੀਆਂ ਇਹ ਪੰਡਿਓ ਵੱਜ ਰਹੀਆਂ ਹਨ। ਵਿਸਰਾਮ ਦੇ ਕੇ ਕਹਿੰਦੇ ਨੇ ਇਸੇ ਪ੍ਰਕਾਰ ਜਿਹੜੇ ਜੋਗੀ ਪੁਰਖ ਹਨ ਉਹ ਇਉਂ ਵੀ ਆਰਤੀ ਪਰਮੇਸ਼ੁਰ ਦੀ ਕਹਿੰਦੇ ਹਨ ਆਰੰਭ ਤੋਂ।
ਗਗਨ ਮਾਤਾਲ,
ਉਹ ਕਹਿੰਦੇ ਜਿਹੜਾ ਦਸਮ ਦੁਆਰ ਹੈ ਗਗਨ ਦਸਮ ਦੁਆਰ ਇਹ ਥਾਲ ਰੂਪ ਬਣ ਰਿਹਾ ਹੈ।
ਰਵ ਚੰਦ ਦੀਪਕ ਬਣੇ,
ਉਸ ਦੇ ਵਿੱਚ ਚੰਦਰਮਾ ਤੇ ਸੂਰਜ ਨੂੰ ਵੀ ਪ੍ਰਕਾਸ਼ਣ ਵਾਲੀ ਜਿਹੜੀ ਚੇਤਨ ਦੀ ਲਾਟ ਹੈ ਵਿੱਚ ਦਿਸ ਰਹੀ ਹੈ। ਕਹਿੰਦੇ ਇਹ ਹੀ ਸੋਹਣਾ ਕਰੋੜਾਂ ਸੂਰਜਾਂ ਦਾ ਜਿਹੜਾ ਪ੍ਰਕਾਸ਼ ਹੈ ਸੋ ਉਹ ਹੀ ਉੱਥੇ ਚੰਦਰਮਾ ਆਪਣੇ ਦੀਵਿਆਂ ਦੀ ਵਿਆਹੀ ਬਣ ਰਿਹਾ ਹੈ।
ਤਾਰਕਾ ਮੰਡਲ ਜਨਕ ਮੋਤੀ,
ਸੋ ਕਹਿੰਦੇ ਜਿਹੜੇ ਦਸਮ ਦੁਆਰ ਦੇ ਵਿੱਚ ਪ੍ਰਾਣ ਚੰਨ ਤੋਂ ਉੱਥੇ ਚਿੱਟੀਆਂ ਚਿੱਟੀਆਂ ਨਿੱਜ ਦੀਆਂ ਮੋਤੀਆਂ ਦਿੱਤੀਆਂ ਹਨ। ਸੋ ਇਹ ਹੀ ਜਨਕ ਜਾਣਨਾ ਕਰੋ ਕਿ ਇਹ ਸੋਹਣੇ ਮੋਤੀ ਉਸ ਪਰਮੇਸ਼ੁਰ ਨੂੰ ਭੇਟਾ ਹੋ ਰਹੇ ਹਨ। ਜਿਹੜੀਆਂ ਚਿੱਟੀਆਂ ਚਿੱਟੀਆਂ ਮਿੱਝ ਦੀਆਂ ਮੋਤੀਆਂ ਦਿੱਤੀਆਂ ਹਨ ਦਸਮ ਦੁਆਰ ਦੇ ਵਿੱਚ ਇਹ ਕਹਿੰਦੇ ਚੁੰਕੀ ਦੀਆਂ ਜਨਕ ਜਾਣਨਾ ਕਰੋ ਕਿ ਇਹੀ ਮੋਤੀ ਉਸ ਪਰਮੇਸ਼ਰ ਨੂੰ ਭੇਟਾ ਹੋ ਰਿਹਾ ਦਰਸ਼ਨ ਦੁਆਰ ਵਿੱਚ ਸੁਗੰਧੀ ਕਿਹੜੀ ਹੈ ਖਾਲਸਾ ਜੀ ਦਸਮ ਦੁਆਰ ਵਿੱਚ ਪ੍ਰਾਣ ਟਿਕਾਉਣ ਤੋਂ ਯੋਗਾ ਅਭਿਆਸੀ ਜਿਹੜੇ ਪੁਰਸ਼ ਹਨ ਉਹਨਾਂ ਦੇ ਸਰੀਰ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ ਉਹ ਯੋਗਾ ਅਭਿਆਸ ਦੇ ਬਲ ਦੇ ਨਾਲ ਕਹਿੰਦੇ ਉਹ ਜਿਹੜੀ ਖੁਸ਼ਬੂ ਆ ਰਹੀ ਹੈ ਇਹ ਪਰਮੇਸ਼ਰ ਨੂੰ ਇਸ ਪ੍ਰਕਾਰ ਇਹ ਚੰਦਨ ਘਸਾ ਕੇ ਖੁਸ਼ਬੂ ਦੇ ਰਹੇ ਹਨ ਉੱਥੇ ਜੋ ਧੁਲਕਾ ਸੰਖ ਚਵਰ ਧਨ ਗੱਜ ਹੈ ਇਸ ਪ੍ਰਕਾਰ ਖਾਲਸਾ ਜੀ ਦਸਮ ਦੁਆਰ ਦੇ ਵਿੱਚ ਪਹੁੰਚਣ ਤੋਂ ਪਵਨ ਚਵਰੋਂ ਕਰੇ ਜਿਹੜੇ ਸਵਾਸ ਹਨ ਬੜੇ ਬਰੀਕ ਬਰੀਕ ਤੇ ਸੁੰਦਰ ਸੁੰਦਰ ਜਿਵੇਂ ਛੋਟੇ ਛੋਟੇ ਰੋਮ ਹੁੰਦੇ ਹਨ ਇਸ ਪ੍ਰਕਾਰ ਦੇ ਪ੍ਰਾਣ ਯੋਗੀ ਪੁਰਖਾਂ ਨੂੰ ਇਸ ਪ੍ਰਕਾਰ ਉਹ ਦਿੱਤੇ ਹਨ ਸੋ ਇਹ ਹੀ ਕਹਿੰਦੇ ਪਵਿੱਤਰ ਚੌਰ ਪਰਮੇਸ਼ਰ ਤੇ ਹੋ ਰਹੀ ਹੈ
ਸਗਲ ਬਣਵਾਏ ਫੂਲੰਤ ਜੋਤੀ
ਸੋ ਕਹਿੰਦੇ ਸਗਲ ਬਣਵਾਏ ਫੂਲੰਤ ਜੋਤੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੈ ਕਹਿੰਦੇ ਸਾਰੀ ਜਿਹੜੀ ਬਣਵਾਏ ਬਨਸਪਤੀ ਕਿਹੜੀ ਜਿਹੜੀ ਰੁਮਾਵਲੀ ਹੈ ਸਰੀਰ ਦੇ ਵਿੱਚ ਇਸ ਪ੍ਰਕਾਰ ਇਹ ਜਿਹੜੀ ਸਾਰੇ ਸੰਸਾਰ ਦੇ ਵਿੱਚ ਜੋ ਬਨਸਪਤੀ ਹੈ ਉਹਦੇ ਫੁੱਲ ਹਨ ਇਸ ਪ੍ਰਕਾਰ ਸਰੀਰ ਦੇ ਵਿੱਚ ਵੀ ਉਹ ਦਿਸ ਪੈਂਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਸਾਰੇ ਬ੍ਰਹਮੰਡ ਦੇ ਵਿੱਚ ਸਾਨੂੰ ਨਜ਼ਾਰਾ ਦਿਸ ਰਿਹਾ ਜੋ ਵੀ ਪੁਰਖਾਂ ਨੂੰ ਅੰਤਰਮੁਖ ਬਿਰਤੀ ਕਰਨੇ ਕਰਕੇ ਸਰੀਰ ਦੇ ਵਿੱਚ ਹੀ ਦਿਸ ਰਿਹਾ ਹੈ ਇਹ ਜਿਵੇਂ ਬਾਹਰਲੀ ਬਨਸਪਤੀ ਦੇ ਫੁੱਲ ਅਰਪਏ ਜਾ ਰਹੇ ਹਨ ਇਹ ਉਹ ਸਰੀਰ ਦੇ ਵਿੱਚ ਜਿਹੜੀ ਬਨਸਪਤੀ ਹੈ ਇਹ ਹੀ ਸਾਰੇ ਫੁੱਲ ਉਸ ਪਰਮੇਸ਼ਰ ਨੂੰ ਅਰਪ ਰਹੇ ਹਨ ਉਹ ਜੋਗੀ ਪੁਰਖ ਕਹਿੰਦੇ ਨੇ ਹੋਰ ਕਿਸ ਪ੍ਰਕਾਰ ਦੀ ਆਰਤੀ ਉਸ ਪਰਮੇਸ਼ਰ ਦੀ ਹੋ ਸਕਦੀ ਹੈ
ਆਰਤੀ
ਪਰਮੇਸ਼ਰ ਤੇਰੀ ਆਰਤੀ ਤਾਂ ਇਹੀ ਹੈ ਜਿਸ ਕਰਕੇ ਜੰਮਣ ਮਨ ਦਾ ਭੈ ਖੰਡਿਆ ਜਾਂਦਾ ਹੈ
ਸ਼ਬਦ ਵਾਜੰਤ
ਕਹਿੰਦੇ ਨਾਸ ਤੋਂ ਰਹਿਤ ਜਿਹੜਾ ਤਤ ਪੰਤੀ ਬਿਰ ਚਰਮ ਕਾ ਕਣਕਾ ਸੀ ਕਾ ਜਾਨ ਨਾਦ ਸ਼ਬਦ ਕਟਕੋ ਕਹਿਤ ਸਵਾਸ ਸੁਖ ਪਹਿਚਾਨ ਇਹ ਪੰਜ ਤਰ੍ਹਾਂ ਦੇ ਵਾਜੇ ਜੋਗੀਆਂ ਨੂੰ ਸੁਣਦੇ ਹਨ ਤਤ ਪੰਤੀ ਤਾਰ ਦੇ ਵਾਜੇ ਨੂੰ ਤਤ ਵਾਜੇ ਕਹਿੰਦੇ ਹਨ ਬਿਤ ਵਾਜੇ ਚੰਮਦ ਧੋਨ ਮਦੰਗ ਆਦਿਕ ਜਿਹੜੇ ਹਨ ਕਣ ਕਲਸੀ ਕਾ ਜਾਨ ਕਣ ਵਾਜੇ ਜਿਵੇਂ ਘੜਿਆਲ ਤੇ ਡੱਗਾ ਮਾਰਨ ਤੋਂ ਆਵਾਜ਼ ਨਿਕਲਦੀ ਹੈ ਸੋ ਨਾਦ ਸ਼ਬਦ ਘਟਕੋ ਕਹਿਤ ਸੋ ਨਾਲ ਸ਼ਬਦ ਘੜੇ ਦੀ ਕੋਮ ਦੇ ਵਿੱਚ ਜਿਹੜੀ ਆਵਾਜ਼ ਨਿਕਲਣੀ ਘੜੇ ਦੇ ਉੱਪਰ ਜੇ ਹੱਥ ਮਾਰੀਏ ਤਾਂ ਸਵਾਸ ਸੁਖਰ ਪਹਿਚਾਨ ਸਵਾਸ ਦੇ ਨਾਲ ਜੀਵਨ ਬੰਸਰੀਆਂ ਜਿੰਨੀਆਂ ਵੱਜਦੀਆਂ ਹਨ ਉਹਨਾਂ ਨੂੰ ਸੁਖਰ ਵਾਜੇ ਕਹਿੰਦੇ ਹਨ ਨਾਸ ਤੋਂ ਰਹਿਤ ਇੱਕ ਰਸ ਕਹਿੰਦੇ ਜਿਹੜੇ ਇਹ ਵਾਜੇ ਅੰਦਰ ਸੁਣ ਰਹੇ ਹਨ ਇਹ ਨਾਸ ਤੋਂ ਰਹਿਤ ਜਿਹੜਾ ਸ਼ਬਦ ਹਿਰਦੇ ਦੇ ਵਿੱਚ ਹਰ ਵੇਲੇ ਉਚਾਰਨ ਹੋਣਾ ਹੈ ਇਹ ਹੀ ਭੇਜਦੀਆਂ ਉਸ ਪਰਮੇਸ਼ਰ ਦੀਆਂ ਵੱਜ ਰਹੀਆਂ ਹਨ ਸੋ ਇਹੀ ਅਸਲ ਦੇ ਵਿੱਚ ਕਹਿੰਦੇ ਆਰਤੀ ਹੈ
ਅਥਵਾ
ਖਾਲਸਾ ਜੀ ਬ੍ਰਹਮ ਗਿਆਨੀ ਹੋਰ ਆਰਤੀ ਦੱਸਦੇ ਹਨ ਅੰਤਰੀਵ ਕਹਿੰਦੇ ਗਗਨ ਜੋ ਚਿਦਾਕਾਸ਼ ਬ੍ਰਹਮ ਹੈ ਉਹੀ ਥਾਲ ਦੀ ਨਿਆਈ ਆਪ ਬਣ ਰਿਹਾ ਹੈ ਜੋ ਚਿਦਾਕਾਸ਼ ਬ੍ਰਹਮ ਹੈ ਸੋ ਖਾਲਸਾ ਜੀ ਇਹ ਨਹੀਂ ਕਦੇ ਵਿਚਾਰ ਕਰਨੀ ਕਿ ਇੰਨੇ ਅਰਥ ਕਿਉਂ ਹੋ ਰਹੇ ਹਨ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੀਆਂ ਅਵਸਥਾ ਹਨ ਨਾਲ ਗੁਰੂ ਕੀ ਬਾਣੀ ਗੁਰੂ ਕਾ ਰੂਪ ਹੈ ਜੇ ਕੋਈ ਯੋਗੀ ਪੁਰਖ ਇਸ ਸ਼ਬਦ ਦੇ ਵਿੱਚੋਂ ਆਪਣੇ ਮਤ ਨੂੰ ਸਿੱਧ ਕਰਨਾ ਚਾਹੇ ਤਾਂ ਕੀ ਉਹਨੂੰ ਸਿੱਖਿਆ ਨਾ ਮਿਲ ਸਕੇ ਜੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਅੰਤਰਮੁਖ ਬਿਰਤੀ ਕਰਕੇ ਸਾਰਾ ਨਜ਼ਾਰਾ ਜਿਹੜੇ ਵੇਖ ਰਹੇ ਹੋਣ ਦਿਵ ਦ੍ਰਿਸ਼ਟੀ ਵਾਲੇ ਉਹਨਾਂ ਨੂੰ ਜੋ ਅਵਸਥਾ ਪ੍ਰਾਪਤ ਹੁੰਦੀ ਹੈ ਇਸੇ ਸ਼ਬਦ ਦੇ ਵਿੱਚੋਂ ਉਹ ਆਪਣੀ ਅਵਸਥਾ ਅਨੁਭਵ ਦੁਆਰਾ ਕਥਨ ਕਰਦੇ ਹਨ ਹੁਣੇ ਇੱਕ ਸਿੰਘ ਨੇ ਪੁਸਤਕ ਹਾਜ਼ਰ ਕੀਤੀ ਹੈ ਇਹ ਸ੍ਰੀ ਨਾਨਕ ਚਮਤਕਾਰ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਦਾ ਰਚਿਆ ਹੋਇਆ ਹੁਣੇ ਸਿੰਘ ਨੇ ਅੱਜ ਮੰਗਲ ਕਰਨ ਤੋਂ ਪਹਿਲਾਂ ਹਾਜ਼ਰ ਕੀਤੀ ਹੈ ਸੁਤੇ ਸਿੱਧ ਦਾਸ ਨੇ ਜਦੋਂ ਪ੍ਰਕਾਸ਼ ਕੀਤੀ ਤਾਂ ਠੀਕ ਇਹੀ ਸ਼ਬਦ ਨਿਕਲਿਆ ਗਗਨਮੈ ਥਾਲ ਤੇ ਇਹੀ ਪ੍ਰਸੰਗ ਭਾਈ ਸਾਹਿਬ ਜੀ ਨੇ ਲਿਖਿਆ ਹੋਇਆ ਉਹਦੇ ਵਿੱਚ ਸਹਿਜ ਸਭ ਲੈਣ ਦੇ ਮਿੰਟ ਦੇ ਵਿੱਚ ਅਰਥ ਦੇ ਚਿਲਕ ਇਹਨਾਂ ਨੇ ਕੀ ਕੀਤੇ ਹਨ ਉਹਨਾਂ ਨੇ ਆਪਣੀ ਅਵਸਥਾ ਦੇ ਦਾ ਕਥਨ ਕਰਦੇ ਹੋਏ ਇੱਥੇ ਜੋ ਅਰਥ ਕੀਤੇ ਹਨ ਉਹ ਵੀ ਬੇਨਤੀ ਹੁਣੇ ਕੀਤੀ ਜਾਵੇਗੀ इस प्रकार जिवें जिवें कोई अभ्यास करता है जिवें जिवें उस गुरमुख नूं प्राप्ति हुंदी है उसे उसे प्रकार तो परमेश्वर के गुणा नूं गाउंदा है। यह नहीं कहना कि यह अर्थ नहीं हो सकता जे ये किवें बनिया तो यह हो ही नहीं सकता। वह तयोना चे हो गिदड़ दास ने अपने आखे थू कौड़ी अपन नहीं सकता उतों तक तो कह देना कि यह नहीं हो सकता। नहीं परमेश्वर के प्यारे जेडे ब्रह्म ज्ञानी हैं तो उन्होंने गुरमुख प्यारे जो अनुभव होया परमेश्वर के प्यारे इस प्रकार अर्थ करते रहे तो कहने गगन नाम चिदाकाश का है। चिदाकाश रूप थाल बने है तो परमेश्वर का
रव चंद दीपक बने
इस रव रव सूरज कौन है विवेक चंद्रमा कौन है वाराग यही दोवे दीवे बन रहे हैं। वारव अपरोख ज्ञान चंद्रमा परोख ज्ञान यही दीवे तो परमेश्वर के बन रहे हैं। तारका मंडल जे शुभ गुण हैं ये तारिया की न्याय दड़का मार रहे हैं उन्होंने गुरसिखा ने हिरदे रूपी चिदाकाश के इस प्रकार हिरदे जे शुभ गुण प्रगट हो रहे हैं ये तारका मंडल ये तारिया का मंडल समूह बन रहा है। जनक मोती जनक जानना करो जनक जो ज्ञानवान जो पिता रूप परमेश्वर है उसकी प्राप्ति वास्ते इस प्रकार शुभ गुण जो है तारिया का मंडल बन रहा है। ये जनक जानना करो जिहड़े मोती वराग का नाम हुंदा है वराग वेग खट संति मोख इच्छा आदि जिहड़े गुण हैं इस प्रकार के सोने मोती भेटा हो रहे हैं। जिहड़े शुभ गुण हैं इस प्रकार के तारिया का मंडल है तो जनक जानना करो कि वराग वेग आदि के मोती उस परमेश्वर जी के शुभ गुण जिहड़े हैं ये मोती भेटा हो रहे हैं।
धूप मलान लो
खालसा जी उन्हें गुरमुख प्यारिया ने ऐसी उन्होंने बख्शिश हुई है उन्होंने भगती रूपी खुशबू प्राप्त हुई है। वह भगती की जिहड़ी खुशबू है यही धूप हो रही है जिस मल आन लो आन दे नाम अगदा है जिन्हें गुरमुख प्यारे ने ब्रह्म अभ्यास रूप अग्नि बाली है। ब्रह्म अभ्यास शब्द का अभ्यास करना बहुता इस प्रकार ब्रह्म अभ्यास रूप अग्नि बाल करके जिन्होंने मर मैल जिहड़ी अवरण से बखेर की जिहड़ी मैल है यह गुरमुख प्यारे ने जिन्होंने साड़ ली है इस प्रकार तेरे साड़न तो यह भगती की खुशबू जिहड़ी पैदा हुई है इस प्रकार से सोहनी खुशबू परमेश्वर भेटा हो रही है। पवन चवरो करे तो श्वास श्वास परमेश्वर के नाम जपते हैं भावें श्वासा के नाल जो श्वास श्वास परमेश्वर का वह जाप करते हैं आते जाते श्वास के नाल कई सोहना पवित्र चौंक परमेश्वर के उपर हो रहा है।
सगल बन राय
फूलंत ज्योति जिवें 18 भार बनास्पति होंगी है इधर खालसा जी खत्री ब्राह्मण सूत से वैस इन्हों चौहान चारे जड़े ये गोता हैं इस प्रकार ये एक दूजे जो लड़कियां दे शादियां होंदिया हैं तो उन्होंने 16 गोत बनते हैं। ब्राह्मण ने खत्रियां खत्रियां ने ब्राह्मणा ने सूदा ने वैसा ने वैसा ने सूदा ने इस प्रकार चार चौके 16 तो ये वर्ण हैं। तो खास करके हिंदुस्तान के एक गुंड से गोल उन्होंने कहते हैं। तो इस प्रकार जिहड़े विधवा पैदा होए हुए एक अणमियाईया ने यह 18 जिहड़े गोत्र हैं उस परमेश्वरी 18 भार जिहड़ी बनास्पति है सगल बनराए फूलंत ज्योति ज्योति तिस परमेश्वर नूं ये सारे आपो अपनी जिहड़ी श्रद्धा भेटा कर रहे हैं सारी बनास्पति 18 भार बनास्पति वालों तिस परमेश्वर नूं फुल भेटा कर रहे हैं सारे।
कैसी आरती हो
और कैसी आरती हो तो किस प्रकार हो परमेश्वर की आरती हो सकती है आरती भी अर्थन आ सर्व ओर से रति प्रीति करनी परमेश्वर के नाल। तो सारे भगतों ने आरती परमेश्वर की कीती है, तो होर कैसी किस प्रकार की आरती हो सकती है? आरती है आ सर्व ओर से सारे पासों तो व्यक्ति ने रुकी रंगी जाना परमेश्वर के नाम दे विच, इसका नाम आरती है।
भाव खंडना तेरी आरती,
हे जमन मरदे पैर खंडन वाले कटने वाले परमेश्वर, यही तेरी आरती प्रीति है, तो यही तेरी आरती हो रही है।
अनहता शब्द वाजंत तेरी,
तेने भी तेरिया केड़िया वाजनिया हैं गुरमुख प्यारा के हिरदे, जरा एक रस सिमरन हो रहा है। अज आपा जाप ना दूसरा आप जुगाद समाए रज के कहो सतनाम वाहिगुरु। इस प्रकार खालसा जी अवस्था है गुरमुख प्यारिया की सिमरन करद्या करद्या, तो गुरमुख रोम रोम हर ध्याव, रोम रोम के परमेश्वर के नाम का जाप होना, रोम रोम के जाप होने तो फिर बिना संकल्प तो बिना सुरमे तो अपने आप तुहारा जाप हिरदे प्रगट होना, उसनों अजपा जाप हजूर सच्चे पातशाह ने कहा है। तो नाश तो रहत है, तो सुत्या जागद्या तुरद्या फिरद्या बोलद्या विचारद्या वो कदे सिमरन हटता नहीं है, उसका नाम अनहत शब्द है। हत नाम नाशता है, अन नाम रहता है, जरा नाश तो रहत हिरदे उच्चारण हो रहा है। मां सभा कट राम बोला रामा बोला, राम बिना को बोला रे, चात्रक मोर बोंक जन राती सुन कर हर की तोर, जो बोंक मजमून पंखेरू तो बिन हर जाप है नहीं होर। इस प्रकार की जो इस रस आवाज निकलिए सारिया की रचना तो यह सोहनिया ढेलियां उस परमेश्वर में सुनाइया जा रही बज रही हैं। विश्राम देव जी कहते हैं तो पहला सारी बनास्पति से सारा संसार जोड़ा है परमेश्वर की आरती की समग्री बन रहा है। दूसरा योगा व्यासी जोड़े हैं तो उन्होंने दसम द्वार के जिन्हें आरती प्रतीत हुई है उन्होंने कही है। तो तीसरा ब्रह्म ज्ञानिया ने जो ब्रह्म ज्ञान की समग्री प्राप्त प्रतीत हुई है कि परमेश्वर की आरती हो रही है। यह तीन तरह की आरती हजूर सच्चे पातशाह ने दसी है। विश्राम देव के केंद्र हरिमंदर साहब के पहला दीवे बाल के आरती कराया करते सन जदों तक महंत रहे, और जदों तो लैके फिर सिंघा ने कब्जे में हरिमंदर साहब की सेवा आई तदों तो लैके हम संगतां बैठ के शब्द जरूर पढ़दियां हैं, पर वो दीवे हटा दिते हैं जो दीवे बालते सन। इस प्रकार बाणी जिनी मर्जी पढ़ी जाए मना नहीं, सारे आरती के शब्द पढ़े जाए जो जो भगतों ने आरतियां कीतियां हैं, पर दीवे बाल के महाराज की हजूरी के विच इस प्रकार मर्यादा इन्नी ठीक नहीं है। भावें सतगुरु नानक साहब सच्चे पातशाह जी जब टापुआ में गए उसे निहाल किया, राजिया ने होरने ने श्रद्धालुआ ने कई ने दीवे बाल के सतगुरु नानक साहब के मूहरे से आरती उतार दे रहे हैं, पर वास्तव के विच यही आरती है जो सतगुरु सच्चे पातशाह जी सानू बाणी में फरमा रहे हैं। शब्द जिन्हें मर्जी पढ़े जाए बैठ के कीर्तन के नाल संगतां जोतियां के नाल बहुत पढ़न अत्यंत जरूरी है, वो बाणी पढ़ भी कोई रुकावट नहीं, कीर्तन भी कोई रुकावट नहीं है।
तो
कहने जी असी तो जो आरती करते असी अस्तोत्र करते हैं परमेश्वर का, तुम दसो तो हजूर के लिए असं अस्तोत्र कर रहे हैं। इस प्रकार ही परमेश्वर हाँ विश्राम देव जी कहते हैं सह सब नैन, हे परमेश्वर सरगल स्वरूप के सारे तेरे नेत्र हैं, ये जिन्ने दुनिया के नेत्र हैं सब तेरे ही बन रहे हैं। पर मृदे स्वरूप तेरा कोई भी नेत्र नहीं है, क्योंकि तू अंगा तो रहत है, रूप ना रेख ना राज तुष्टे गुण से प्राप्त हमने ਨਿਰਗੁਣ ਸਰੂਪ ਦੇ ਵਿੱਚ ਤੇਰਾ ਕੋਈ ਵੀ ਮਿੱਤਰ ਨਹੀਂ ਹੈ।
ਸਤਿਮੂਰਤ
ਇਸ ਪ੍ਰਕਾਰ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਨੇ ਅਰਥ ਕੀਤਾ ਹੈ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਤੋਂ ਤੋ ਕਹਿੰਦੇ ਸਹਿ ਸਭ ਨੈਣ ਪ੍ਰਤੱਖ ਭਾਵੇਂ ਤੁਹਾਡਾ ਕੋਈ ਵੀ ਮਿੱਤਰ ਨਹੀਂ ਪਰ ਸਾਰਿਆਂ ਦੇ ਤੁਸੀਂ ਦ੍ਰਿਸ਼ਟਾ ਰੂਪ ਹੋ ਸਾਰਿਆਂ ਨੂੰ ਵੇਖਣ ਵਾਲੇ ਹੋ ਸਾਰਿਆਂ ਦੇ ਦਿਲਾਂ ਨੂੰ ਜਾਣਨ ਵਾਲੇ ਹੋ ਅੰਤਰਜਾਮੀ ਹੋਣ ਕਰਕੇ ਹਜ਼ਾਰਾਂ ਹੀ ਤੁਹਾਡੇ ਮਿੱਤਰ ਹਨ ਸਭ ਥਾਵਾਂ ਨੂੰ ਤੁਸੀਂ ਇਸੇ ਵਾਰੀ ਵੇਖ ਰਹੇ ਹੋ ਇਸ ਵਾਸਤੇ ਉਹਨਾਂ ਨੇ ਲਿਖਿਆ ਹੈ ਕਿ ਸਭ ਤੁਹਾਡੇ ਹੀ ਮਿੱਤਰ ਹਨ ਤੇ ਇੱਕ ਪਾਸੇ ਨਿਰਗੁਣ ਸਰੂਪ ਵਿੱਚ ਤੁਹਾਡਾ ਕੋਈ ਵੀ ਮਿੱਤਰ ਨਹੀਂ ਹੈ ਹਜ਼ਾਰਾਂ ਜਿਹੜੀਆਂ ਮੂਰਤਾਂ ਹਨ ਸੰਸਾਰ ਦੀਆਂ ਤੇ ਜੀਵਾਂ ਦੀਆਂ ਸਭ ਤੁਸੀਂ ਇਹ ਰੂਪ ਧਾਰਿਆ ਹੋਇਆ ਹੈ ਜਿਵੇਂ ਬੈਠੇ ਹੋਏ ਸਨ ਸੰਤ ਬਾਬਾ ਆਤਰ ਸਿੰਘ ਸਾਹਿਬ ਜੀ ਮਸਤੂ ਆਣੇ ਵਾਲੇ ਮਸਤੂ ਆਣੇ ਤੋ ਇੱਕ ਉਹਨਾਂ ਨੇ ਪਾਸ ਗੁਰਮੁਖ ਆਇਆ ਕਹਿਣ ਲੱਗਾ ਜੀ ਸਾਰਿਆਂ ਨੂੰ ਪਰਮੇਸ਼ਰ ਦੀ ਜੋਤ ਕਿਵੇਂ ਵੇਖੀਏ ਸੋ ਇਹ ਦੱਸੋ ਕੀੜੀ ਆ ਰਹੀ ਸੀ ਤੁਰ ਕੇ ਉਹਨਾਂ ਦੇ ਵੱਲੋਂ ਕਹਿਣ ਲੱਗੇ ਆ ਵੇਖ ਨਾ ਹੁਣ ਭਗਵਾਨ ਆ ਕੀੜੀ ਦਾ ਰੂਪ ਧਾਰ ਕੇ ਤੁਰਿਆ ਆ ਰਿਹਾ ਕਹਿੰਦੇ ਜੀ ਮੈਨੂੰ ਤਾਂ ਕੀੜੀ ਪ੍ਰਤੀਤ ਹੋ ਰਹੀ ਹੈ ਕਹਿੰਦੇ ਸਣੇ ਕੀ ਸੀ ਸਿਰਾਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟਿਕਾਇਆ ਮੱਥਾ ਟਿਕਾ ਕੇ ਕਹਿਣ ਲੱਗੇ ਹੁਣ ਵੇਖ ਜਦੋਂ ਵੇਖਿਆ ਤਾਂ ਕਹਿੰਦੇ ਹਾਂ ਜੀ ਹੁਣ ਮੈਨੂੰ ਪ੍ਰਤੀਤ ਹੋ ਗਿਆ ਜਿਸ ਤੇ ਆਏ ਕਿ ਕੀੜੀ ਵਿੱਚ ਵੀ ਉਹ ਪਰਮੇਸ਼ਰ ਹੈ ਵਾਹ ਉਹ ਪਰਮੇਸ਼ਰ ਹੀ ਕੀੜੀ ਦਾ ਰੂਪ ਧਾਰ ਕੇ ਆ ਰਿਹਾ ਹੈ ਭਗਤਾਂ ਨੇ ਖਾਲਸਾ ਜੀ ਉਸੇ ਤਰ੍ਹਾਂ ਸਿੱਧ ਕੀਤੇ ਭਗਤ ਨਾਮਦੇਵ ਜੀ ਦੇਖ ਲਓ ਕੁੱਤੇ ਦੇ ਮਗਰ ਤੋ ਪ੍ਰਸ਼ਾਦਾ ਜਿਹੜੇ ਚਾਚੇ ਲੈ ਗਿਆ ਸੀ ਘਿਓ ਦਾ ਕੁੱਜਾ ਮਗਰ ਲੈ ਕੇ ਭੱਜੇ ਸਨ ਕਹਿੰਦੇ ਭਗਵਾਨ ਹੇ ਠਾਕੁਰ ਤੁਸੀਂ ਚੋਪੜ ਤੇ ਪ੍ਰਸ਼ਾਦਾ ਨੂੰ ਛਕਣ ਲੱਗੇ ਖੁਸ਼ ਕਿਉਂ ਛਕਣ ਲੱਗੇ ਮੈਂ ਤਾਂ ਘਿਓ ਲੈ ਕੇ ਤੁਹਾਡੇ ਮਗਰ ਦੌੜਿਆ ਇਸ ਪ੍ਰਕਾਰ ਪਰਮੇਸ਼ਰ ਦੇ ਸਾਰੇ ਇਹ ਸਰੀਰ ਧਾਰੇ ਹੋਏ ਹਨ ਆਕਾਰ ਧਾਰੇ ਹੋਏ ਹਨ ਫਜਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਸਖਾਨਾ ਸਾਰੇ ਸੰਸਾਰ ਇੱਕੋ ਇੱਕ ਪਰਮੇਸ਼ਰ ਤੇਰੀ ਮੂਰਤ ਹੈ ਇਹ ਸਰੂਪ ਧਾਰ ਰਿਹਾ ਹੈ ਉਹ ਜਗ ਸੱਚੇ ਕੀ ਹੈ ਕੋਸੜੀ ਸੱਚੇ ਕਾ ਵਿੱਚ ਵਾਸ ਇਸ ਪ੍ਰਕਾਰ ਹਜ਼ਾਰਾਂ ਜਿਹੜੀਆਂ ਮੂਰਤਾਂ ਹਨ ਸਰਗੋ ਸਰੂਪ ਦੇ ਵਿੱਚ ਅਨਕ ਰੂਪ ਸਿਨਮਾ ਹੈ ਕੁਦਰਤ ਧਾਰ ਦਾ ਇਹ ਸਭ ਤੂੰ ਸੱਚੇ ਪਾਤਸ਼ਾਹ ਧਾਰੀਆਂ ਹੋਈਆਂ ਹਨ ਤੇ ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਵੀ ਮੂਰਤੀ ਨਹੀਂ ਹੈ ਨਿਰਗੁਣ ਸਰੂਪ ਦੇ ਵਿੱਚ ਤੇਰਾ ਕੋਈ ਰੂਪ ਰੇਖ ਆਕਾਰ ਨਹੀਂ ਹੈ ਸਰਗੁਣ ਸਰੂਪ ਧਾਰ ਕਰਕੇ ਇਹ ਸਾਰੇ ਰੂਪ ਤੂੰ ਧਾਰੇ ਹੋਏ ਹਨ ਅਨੇਕ ਕਹਿੰਦੇ ਸਹਿਜ ਪਾਦ ਬੁਮਨ ਹਜ਼ਾਰਾਂ ਹੀ ਪਾਦ ਚਰਨ ਹਨ ਬੁਮਨ ਉਜਲ ਮੈਂ ਤੋਂ ਬੇਰਹਿ ਤੁਹਾਡੇ ਉਜਲ ਹਜ਼ਾਰਾਂ ਹੀ ਚਰਨ ਹਨ ਹੋ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਦੇ ਵਿੱਚ ਜਿੱਥੇ ਬਾਬਾ ਪੈਰ ਕਰੇ ਪੂਜਾ ਆਸਨ ਸਥਾਪਨ ਹੋਇਆ ਮੈਂ ਜਿੰਨੇ ਜੀਆਂ ਦੇ ਪੈਰ ਹਨ ਕੀ ਬ੍ਰਿੰਦਿਆਂ ਦੇ ਕੀ ਪ੍ਰਿੰਦਿਆਂ ਦੇ ਕੀ ਮਨੁੱਖਾਂ ਦੇ ਇਹ ਸਭ ਹੀ ਪਰਮੇਸ਼ੁਰ ਤੇਰੇ ਹੀ ਪੈਰ ਹਨ ਸੋ ਹਜ਼ਾਰਾਂ ਤੁਹਾਡੇ ਚਰਨ ਹਨ ਜੀ ਪੁੱਜੇ ਨੇ ਸਰਗੁਣ ਸਰੂਪ ਵਿੱਚ ਨਿਰਗੁਣ ਸਰੂਪ ਦੇ ਵਿੱਚ ਤੁਹਾਡਾ ਇੱਕ ਵੀ ਚਰਨ ਨਹੀਂ ਹੈ ਉੱਥੇ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਕਾਰ ਤੇ ਗੁਰਬਾਣੀ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੇ ਹਿਰਦਾ ਚਰਨ ਸਭ ਨੂੰ ਸਤਿਗੁਰ ਤੋਂ ਨਾਨਕ ਬਣ ਦੇ ਉਪਾਲ ਸਭ ਰੂਪ ਤੁਹਾਡੇ ਚਰਨ ਹਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਦੇਵ ਸਮਾਉਣ ਲੱਗੇ ਹਨ ਉਪਦੇਸ਼ ਦੇ ਰਹੇ ਹਨ ਖਾਲਸੇ ਨੂੰ ਮਹਾਰਾਜ ਦੇ ਸਾਹਿਬ ਸਭ ਸੁਣ ਰਹੇ ਹਨ ਸਾਰੇ ਨੂੰ ਕੁਛ ਖਿਆਲ ਤੇ ਭੱਜ ਕੇ ਗੁਰੂ ਦੇ ਚਰਨਾਂ ਨੂੰ ਗਲਪਰੀ ਪਾ ਲਈਏ ਮੱਥਾ ਟੇਕੀਏ ਦੇ ਸਰਾਹਨ ਚਰਨ ਤਾਂ ਕਹਿੰਦੇ ਕਹਿੰਦੇ ਹਰ ਸਿੰਘ ਪਰ ਪਕੜੇ ਨਹੀਂ ਜਾਂਦੇ ਪੁੱਛਿਆ ਮਹਾਰਾਜ ਇਹ ਕੀ ਕਹਿ ਚੁੱਕਾ ਹਜ਼ੂਰ ਕਹਿਣ ਲੱਗੇ ਸਾਡਾ ਇਹ ਵਾਸਤਵ ਸਰੂਪ ਨਹੀਂ ਹੈ ਜੋ ਪੰਜ ਭੂਤ ਸਰੂਪ ਸੀ ਤੇ ਇਹ ਦਸ ਰੂਪ ਕੇਵਲ ਤੁਹਾਡੀ ਭਾਵਨਾ ਨੂੰ ਲੈ ਕੇ ਇਹ ਸੰਸਾਰ ਦਾ ਭਲਾ ਕਰਨ ਵਾਸਤੇ ਗੁਰਮਲਾਸ ਕਰਨ ਵਾਸਤੇ ਧਰਮ ਨੂੰ ਪ੍ਰਗਟ ਕਰਨ ਵਾਸਤੇ ਸਾਸਰਾਤ ਕੀਤੇ ਸਨ ਪਰ ਸਾਡੇ ਇਸ ਸਰੂਪ ਦਾ ਅਹਿਰੇ ਅੱਗੇ ਹੱਥ ਨਹੀਂ ਕਰਨਾ ਸਾਡਾ ਵਾਸਤਵ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਤੇ ਇਸ ਵਾਸਤੇ ਸਾਡੇ ਹੁੰਦਿਆਂ ਹੀ ਇਹ ਸਾਡੇ ਚਰਨ ਦੇਖ ਰਹੇ ਤੁਹਾਡੇ ਹੱਥਾਂ ਵਿੱਚ ਨਹੀਂ ਆ ਰਹੇ ਇਹ ਨਿਰਣਾ ਇਹ ਲਿਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੋਤੀ ਦੇਵ ਸਮਾਨ ਦੇ ਮੌਕੇ ਤੇ ਕੀਤਾ ਹੈ। ਹੋ ਮਹਾਰਾਜ ਦਾਸ ਦੇ ਵਿੱਚ ਤੁਹਾਡਾ ਕੋਈ ਵੀ ਚਰਨ ਨਹੀਂ
ਹੈ,
ਗੰਧ ਨਾਸਤਾ ਤੋਂ ਬਿਨਾ ਹੈ, ਤੁਹਾਡੀ ਕੋਈ ਵੀ ਨਾਸਤਾ ਨਹੀਂ ਹੈ। ਸੁਗੰਧੀ ਲੈਣ ਵਾਲੀ ਨਿਰਦੇਸ਼ ਰੂਪ ਵਿੱਚ ਹਜ਼ਾਰਾਂ ਹੀ ਤੁਹਾਡੀਆਂ ਤੇ ਨਾਸਤਾ ਹਰੇਕ ਸਰਦੇਸ਼ ਰੂਪ ਦੇ ਵਿੱਚ ਗੰਧ ਹੈ। ਕਈ ਤਰ੍ਹਾਂ ਧੱਬੇ ਨਾਲ ਤੇ ਸਾਫ ਹੈ, ਇਸੇ ਤਰ੍ਹਾਂ ਕਰਨਾ ਹੈ, ਤੇਜ਼ੀ ਨਾਲ ਗੰਧ ਪਾਸ ਨਹੀਂ ਕਰਨਾ, ਗੰਧ ਹੈ। ਇਹ ਹਜ਼ਾਰਾਂ ਹੀ ਤੁਹਾਡੇ ਕੜੀ ਭਾਈ ਖਲੋਤੀ ਮੈਂ ਤੁਹਾਡੀ ਸਾਰ ਮਿਲ ਸਕਦਾ, ਇਹ ਹਜ਼ਾਰਾਂ ਹੀ ਤੁਹਾਡੀਆਂ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਇਹ ਨਾਸਤਾ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਰਦੇ ਸਰੂਪ ਦੇ ਵਿੱਚ ਇਸ ਚਲਤ ਕੈਸ ਨੂੰ ਦੇਖ ਕਰਕੇ ਜਗਿਆਸੀਆਂ ਨੂੰ ਬਿਰਤੀ ਮੋਹਿਤ ਹੋ ਰਹੀ ਹੈ। ਸੱਚੇ ਪਾਤਸ਼ਾਹ ਤੇ ਜਗਿਆਸੀਆਂ ਨੂੰ ਬਿਰਤੀ ਐਸੇ ਤੁਹਾਡੇ ਕੈਸ ਨੂੰ ਦੇਖ ਕਰਕੇ ਤੇ ਨਿਰਗੁਣ ਆਪ ਸਰਗੁਣ ਕੀਏ ਹੀ ਕਲਾ ਤਹਾਰ ਜੋ ਸਗਲੀ ਮੋਹੀ ਸੱਚੇ ਪਾਤਸ਼ਾਹ ਇਸੇ ਪੈਸ ਨੂੰ ਵੇਖ ਕਰਕੇ ਜਗਿਆਸੀਆਂ ਨੂੰ ਕੀਤੀ ਸਿੱਖ ਦੀ ਜੇਤੀ ਸਾਡੀ ਮੋਹਿਤ ਹੋ ਗਈ ਹੈ। ਕੰਡੇ ਕਹਿਣ ਲੱਗੇ ਜੀ ਸਾਡੇ ਪਾਸ ਇੱਕ ਵੱਡੀ ਜੋਤ ਹੁੰਦੀ ਆ ਖੰਡ ਜੋਤ, ਇਹਦੇ ਨਾਲ ਅਸੀਂ ਬਾਕੀ ਵੀ ਦੀਵੇ ਬਾਲਦੇ ਹਾਂ। ਤੁਸੀਂ ਦੱਸੋ ਇਹ ਜਿਹੜੀ ਆਰਤੀ ਤੁਸੀਂ ਦੱਸੀ ਹੈ ਇਹ ਕਿਵੇਂ ਪ੍ਰਗਟ ਹੁੰਦੀ ਹੈ, ਇਹ ਸਾਰੇ ਦੀਵੇ ਕਿਵੇਂ ਚੱਲਦੇ ਹਨ? ਚੰਦਰਮਾ ਤੇ ਸੂਰਜ ਜਿਹੜੇ ਦੀਵੇ ਪੋਸ ਤੇ ਅਪੋਸ ਗਿਆਨ ਦੀਵੇ, ਇਹ ਆਪ ਕਿਰਪਾ ਕਰਕੇ ਦੱਸੋ। ਸਾਹਿਬੂਰ ਦੇ ਨੇ ਸਾਮਾ ਜੋਤ ਜੋਤ ਹੈ, ਜੋਤ ਜਿੰਨੇ ਵੀ ਜੋਤੀ ਹਨ ਛੇ ਮੰਨੇ ਹਨ, ਤਾਰੇ ਚੰਦ ਸੂਰਜ ਬਿਜਲੀ ਅਗਨੀ ਬੁੱਧੀ ਗਿਆਨ, ਇਹ ਛੇ ਜੋਤੀ ਮੰਨੇ ਹਨ। ਸਭ ਜੋਤੀ ਇਹ ਪ੍ਰਕਾਸ਼ ਕਰਨ ਵਾਲੇ ਤਾਰੇ ਪਰਤੇ ਪ੍ਰਕਾਸ਼ ਹਨ। ਇਹ ਜਿਸ ਜੋਤ ਦੇ ਵਿੱਚ ਜੋਤ ਲੈ ਕੇ ਪ੍ਰਕਾਸ਼ ਲੈ ਕੇ ਅੱਗੇ ਪ੍ਰਕਾਸ਼ ਰਹੇ ਹਨ। ਸਾਮਾ ਜੋਤ ਜੋਤ ਹੈ, ਸਾਰੇ ਜਿਹੜੇ ਜੋਤੀ ਹਨ ਸਭ ਜੋਤ ਨਾ ਜੋਤ ਹੈ, ਸਾਰੇ ਜੋਤੀਆਂ ਸਭ ਜੋਤੀਆਂ ਦੇ ਵਿੱਚ ਜਿਹੜੀ ਇਹ ਅਖੰਡ ਜੋਤ ਹੈ। ਚਾਨਣ ਕਰਕੇ ਸਾਰੇ ਜੋਤੀਆਂ ਦੇ ਵਿੱਚ ਚਾਨਣ ਪ੍ਰਕਾਸ਼ ਹੋ ਰਿਹਾ ਹੈ। ਇਸੇ ਜੋਤ ਨੂੰ ਸਤਿਗੁਰੂ ਜੀ ਨੇ ਕਿਹਾ ਹੈ ਜਾਗਤ ਜੋਤ ਜਪਾ ਨੂੰ ਸਮਾਪਤ ਕਰੋ, ਇਸ ਬਿਨਾ ਮਰੀ ਨਾਇਕ ਨਾ ਆਨ ਪੂਰਨ ਪ੍ਰੇਮ ਪ੍ਰਤੀਤ ਸਜਾ ਬਹੁਤ ਦੇਰ ਮੜੀ ਮਸ਼ੀ ਨਾ ਮੰਨ। ਇਹ ਸਦਾ ਵਾਸਤੇ ਜੋ ਜੋਤ ਹੈ ਸਦਾ ਰਹਿਣ ਵਾਲੀ, ਤੇ ਜਿਸਨੇ ਸਭ ਜੋਤੀ ਨੇ ਆਪਣਾ ਪ੍ਰਕਾਸ਼ ਪਾਇਆ ਹੈ, ਜਿਸ ਤੋਂ ਪ੍ਰਕਾਸ਼ ਲੈ ਕੇ ਸਾਰੇ ਅੱਗੇ ਪ੍ਰਕਾਸ਼ ਰਹੇ ਹਨ, ਪਰਤੇ ਪ੍ਰਕਾਸ਼ ਕਰਨ ਬਾਕੀ ਦੇ, ਉਹ ਆਪਣੇ ਆਪ ਤੋਂ ਸਵੈ ਪ੍ਰਕਾਸ਼ ਰੂਪ ਜੋ ਜੋਤ ਹੈ, ਇਸ ਨੂੰ ਚਾਨਣ ਕਰਕੇ ਸਾਰੇ ਜੋਤੀਆਂ ਦੇ ਵਿੱਚ ਜੋ ਕੰਡੇ ਪ੍ਰਕਾਸ਼ ਹੋ ਰਿਹਾ ਹੈ। ਕਹਿਣ ਲੱਗੇ ਜੀ ਸਾਡੀ ਇਸ ਜੋਤ ਨੂੰ ਤਾਂ ਕੰਡਾ ਜਗਾਉਂਦਾ ਹੈ, ਤੁਸੀਂ ਦੱਸੋ ਕਿ ਜੋਤ ਕਿਵੇਂ ਜਗਦੀ ਹੈ? ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋ, ਜੋ ਗੁਰੂ ਕੀ ਸਾਖੀ ਸਿੱਖਿਆ ਹਿਰਦੇ ਵਿੱਚ ਗ੍ਰਹਿਣ ਕਰਨੀ ਹੈ, ਗੁਰੂ ਕੀ ਸਿੱਖਿਆ ਨਾਲ ਜਿਹੜੇ ਮਿਲਦੇ ਗੁਰੂ ਕੀ ਸਿੱਖਿਆ ਦੁਆਰਾ ਇਹ ਜੋਤ ਅਖੰਡ ਜੋਤ ਪ੍ਰਗਟ ਹੁੰਦੀ ਹੈ। ਗੁਰ ਸਾਖੀ ਤੇ ਬਚਨ ਆਉਂਦੇ ਹਨ ਤੇ ਪੋਥੀ ਪੁਰਾਣ ਕਮਾਈਆ ਤੈ ਜੱਤੀ ਇੱਕ ਤਨ ਪਾਈਆ, ਸੱਚ ਬੀਜਣ ਐਨ ਜਲਾਈਆ, ਬੀਜਣ ਨਾਮ ਸਿੱਖਿਆ ਦਾ ਹੈ। ਸੱਚੀ ਜਿਹੜੀ ਸਿੱਖਿਆ ਲੈਣੀ ਹੈ ਆਣ ਕੇ ਗੁਰੂ ਦੀ ਸ਼ਰਨ ਦੇ ਵਿੱਚ, ਤੇ ਇਸ ਦੇ ਨਾਲ ਇਹ ਦੂਜਾ ਬਾਲਣਾ ਹੈ। ਸੱਚ ਬੀਜਣ ਇਹ ਸਲਾਈ ਪਸਾ ਕੇ ਲੈਣੀ ਹੈ, ਸੱਚ ਬੀਜਣ ਆਣ ਜਲਾਈਆ, ਇਹ ਤੇਲ ਦੂਜਾ ਉਹ ਜਲਾ ਕਰ ਚਾਨਣ ਸਾਹਿਬ ਪਾਉ ਮਿਲਾ। ਤੇ ਇਸ ਪ੍ਰਕਾਰ ਪੋਥੀ ਪੁਰਾਣ ਕਮਾਈਆ ਪੈ ਵੱਡੀ ਇੱਕ ਤਨ ਪਾਈਆ, ਸੱਚ ਬੀਜਣ ਆਣ ਜਲਾਈਆ, ਸੱਚੀ ਸਿੱਖਿਆ ਲੈਣੀ ਜਿਹੜੀ ਹੈ ਇਹ ਆ ਕੇ ਬਾਲਣਾ ਹੈ ਇਸ ਰੂਪ ਦੇ ਪਾਈ। ਇੱਥੇ ਵੀ ਹਜ਼ੂਰ ਕਹਿੰਦੇ ਹਨ ਕਿ ਗੁਰ ਸਾਖੀ ਗੁਰੂ ਕੀ ਸਿੱਖਿਆ ਜਿਹੜੀ ਗ੍ਰਹਿਣ ਕਰੇ ਗੁਰੂ ਕੀ ਸਿੱਖ ਨੇ ਹਿਰਦੇ ਵਿੱਚ ਵਸਾਉਣੀ ਹੈ, ਇਸ ਦੇ ਨਾਲ ਇਹ ਅਖੰਡ ਜੋਤ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਜੇ ਗੁਰੂ ਕੀ ਸਿੱਖਿਆ ਗ੍ਰਹਿਣ ਹੀ ਨਹੀਂ ਕਰੇਗਾ, ਗੁਰੂ ਕੀ ਸਿੱਖਿਆ ਨਹੀਂ ਹਿਰਦੇ ਵਿੱਚ ਵਸਾਵੇਗਾ, ਸੁਣੇਗਾ ਨਹੀਂ, ਮੰਨੇਗਾ ਨਹੀਂ, ਤਾਂ ਫਿਰ ਇਹ ਜੋਤ ਪ੍ਰਗਟ ਨਹੀਂ ਹੋਈ। ਗੁਰੂ ਕੀ ਸਿੱਖਿਆ ਹੁੰਦੀ ਗ੍ਰਹਿਣ ਕਰਨ ਤੋਂ ਕੋਈ ਜੋਤ ਪ੍ਰਗਟ ਹੁੰਦੀ ਹੈ। ਫਾਲ ਤੋੜਦੇ ਹਾਂ, ਤੁਸੀਂ ਦੱਸੋ ਕਿ ਇਹ ਫਾਲ ਕਿਵੇਂ ਫਿਰ ਰਿਹਾ ਹੈ, ਕਿਵੇਂ ਆਰਤੀ ਹੋ ਰਹੀ ਹੈ। ਹਜ਼ੂਰ ਕਹਿੰਦੇ ਜੋ ਤਿਸ ਭਾਵ ਹੈ, ਜੋ ਤਿਸ ਪਰਮੇਸ਼ਰ ਦੀ ਭਾਵਨਾ ਮਨੁੱਖ ਕਰਦੇ ਹਾਂ, ਜਾਂ ਜੋ ਤਿਸ ਪਰਮੇਸ਼ਰ ਨੂੰ ਭਾ ਰਿਹਾ ਹੈ, ਉਹਨੂੰ ਜਿਹੜਾ ਮਿੱਠਾ ਕਰਕੇ ਅਸੀਂ ਮੰਨਦੇ ਹਾਂ। ਜੇ ਪਰਮੇਸ਼ਰ ਤੇਰਾ ਕੀਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗਦਾ, ਜੋ ਭਾਣੇ ਵਿੱਚ ਪ੍ਰਸੰਨ ਰਹਿ ਰਹੇ ਹੈ, ਜੋ ਤੁਸੀਂ ਪਰਮੇਸ਼ਰ ਨੂੰ ਪੈਦਾ ਨੂੰ ਮਿੱਠਾ ਕਰਕੇ ਜੋ ਮੰਨਦੇ ਹੈ, ਇਹ ਉਸਦੀ ਆਰਤੀ ਹੋ ਰਹੀ ਹੈ। ਉਸਦੀ ਮੌਜ ਇਹਨੂੰ ਕੀ ਪੈਦਾ ਹੈ, ਕਦੇ ਜਲ ਤੇ ਫਲ ਕਰ ਫਲ ਤੇ ਪੀਆ, ਤੂਬ ਤੇ ਮੇਲ ਕਰਾਵਾ, ਧਰਤੀ ਤੇ ਆਕਾਸ਼ ਚੜਾਵਾ, ਕਦੇ ਆਕਾਸ਼ ਚਿਰਾਵਾ, ਕਦੇ ਕਿਸੇ ਦੇ ਵਾਸਤੇ ਕੋਈ ਕਬਰਾਂ ਪੱਟ ਰਿਹਾ ਸੀ, ਪਹਿਲੂ ਫਾਂਸੀ ਤੇ ਚਾੜ ਕੇ ਇਹਨੇ ਦਬਾ ਦੇਣਾ ਹੈ। ਸਾਡੇ ਉਹ ਅੱਜ ਹਕੂਮਤ ਦੇ ਮਾਲਕ ਬੜੇ ਬੈਠੇ ਨੇ ਤੇ ਫੈਸਲੇ ਤਿਆਰ ਕਰਨ ਵਾਲਾ ਜੇਲ੍ਹ ਵਿੱਚ ਦਿੱਤਾ ਹੋਇਆ ਰੱਬ ਨੇ। ਇਸ ਪ੍ਰਕਾਰ ਇਹ ਪਰਮੇਸ਼ੁਰ ਦੇ ਆਪਣੇ ਕੌਮ ਕਹਿੰਦੇ ਨੇ, ਜਿਹਨੇ ਕਿਸ ਪਰਮੇਸ਼ੁਰ ਨੂੰ ਪਾਉਂਦਾ ਹੈ ਤੇ ਉਸਦੀ ਪਰਿਵਾਰ ਵਿੱਚ ਜਿਹੜਾ ਪ੍ਰਸੰਨ ਰਹਿਣਾ ਹੈ, ਜੋ ਪੰਡੇ ਤੇ ਫਾਲ ਦਾ ਪੇਰਨਾ ਹੋ ਰਿਹਾ ਹੈ, ਜੇ ਕਿਸ ਭਾਵਾ ਹੈ ਤੇ ਇਹ ਉਸ ਪਰਮੇਸ਼ੁਰ ਦੀ ਆਰਤੀ ਹੋ ਰਹੀ ਹੈ। ਉਸੇ ਭਾਵੇਂ ਨੂੰ ਮਿੱਠਾ ਕਰਕੇ ਮੰਨਣਾ ਹੈ।
ਹਰ ਚਰਨ ਕਵਲ ਸੁਖ ਰੰਗ ਲੋਕ ਮਨ,
ਅਸੀਂ ਤਾਂ ਵੀ ਆਰਤੀ ਕਰਕੇ ਮਗਰੇ ਕੁਛ ਮੰਗਦੇ ਹਾਂ। ਸਾਨੂੰ ਸਭ ਜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਕ ਇੱਕ ਪਰਸਨ ਦਾ ਉੱਤਰ ਇੱਕ ਇੱਕ ਪੰਕਤੀ ਵਿੱਚ ਦਿੱਤਾ ਹੋਇਆ। ਫਿਰ ਕਹਿੰਦੇ ਜੀ ਅਸੀਂ ਤਾਂ ਮਗਰੇ ਕੁਛ ਮੰਗਦੇ ਵੀ ਹਾਂ, ਹਜ਼ੂਰ ਕਹਿੰਦੇ ਅਸੀਂ ਵੀ ਮੰਗਦੇ ਹਾਂ। ਅਥਵਾ ਜੀ ਸਾਰੀ ਆਰਤੀ ਹੋ ਰਹੀ ਹੈ ਪਰਮੇਸ਼ੁਰ ਦੀ, ਇਸ ਦੇ ਵਿੱਚ ਵੀ ਬੜੀ ਭਾਰੀ ਮੰਗ ਹੈ ਪਰਮੇਸ਼ੁਰ ਦੇ ਪਿਆਰਿਆਂ ਦੀ। ਹਰ ਚਰਨ ਕਵਲ ਮੁਕਰੰਦ ਲੋਹ ਵਿੱਚ ਮਨੋ, ਹਰੀ ਪਰਮੇਸ਼ੁਰ ਜੋ ਤੁਹਾਡੇ ਚਰਨ ਹਨ ਕਵਲ ਦੀ ਲਿਆਈ, ਸਰਕਾਰ ਦੇ ਪਦਾਰਥਾਂ ਤੋਂ ਨਵਲੇਪ ਰਹਿਣ ਵਾਲੇ ਤੇ ਰੱਖਣ ਵਾਲੇ ਚਰ ਅਦੇ ਸਾਂ ਦੇ ਵਿੱਚ ਇਹਨਾਂ ਜਿਹੜੇ ਕਵਲ ਦੇ ਉੱਪਰ ਮੁਕਰੰਦ ਝੂੰਡਾ ਪਿਆ ਹੁੰਦਾ, ਇਸੇ ਪ੍ਰਕਾਰ ਮਹਾਰਾਜ ਜਿਹੜੇ ਤੁਹਾਡੇ ਚਰਨ ਹਨ ਉਹ ਕਵਲਾਂ ਨੂੰ ਲਿਆਈ ਹਨ। ਇਹਨਾਂ ਵਿੱਚ ਜਿਹੜਾ ਪ੍ਰੇਮ ਰੂਪੀ ਧੂੜਾ ਹੈ, ਇਸ ਦੇ ਵਿੱਚ ਮੇਰਾ ਮਨੋ ਮਨ ਸੱਜੇ ਪਾਸ਼ਾ ਭੈਰੇ ਵੀ ਲਿਆਈ ਲੋਕ ਨਿਭਾਏ ਮਾਨ ਹੋ ਰਿਹਾ ਹੈ। ਅਥਵਾ ਹਰ ਵੇਲੇ ਸਾਡਾ ਮਨੁੱਖੀ ਭੈਰਾ ਤੁਹਾਡੇ ਚਰਨ ਕਵਲਾਂ ਦੇ ਪ੍ਰੇਮ ਰੂਪੀ ਧੂੜੇ ਦੇ ਉੱਪਰ ਹਰ ਵੇਲੇ ਨਿਭਾਏ ਮਾਨ ਹੋਇਆ ਰਹੇ, ਜੁੜਿਆ ਰਹੇ, ਪ੍ਰੀਤ ਰੂਪੀ ਮਾਸਾ ਲੈ ਕੇ ਭਗਤੀ ਦੀ ਖੁਸ਼ਬੂ ਗ੍ਰਹਿਣ ਕਰਨ ਵਾਲਾ ਹੋਵੇ। ਸੱਚੇ ਪਾਤਸ਼ਾਹ ਅਣਬਰੋ ਦਿਨ ਰਾਤ ਮੋਹ ਮੇਰੇ ਤਾਈ ਆਹੀ ਹੈ, ਲੱਗੀ ਹੋਈ ਹੈ ਪਿਆਸ ਤੇ ਇੱਛਾ ਲੱਗੀ ਹੋਈ ਹੈ।
ਕਿਰਪਾ ਜਾਲ ਦੇ
ਜਿਵੇਂ ਖਾਲਸਾ ਜੀ ਮੱਖੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ, ਤੇ ਜਿਵੇਂ ਸਾਰਗ ਵਧੀਆ ਜਿਹੜਾ ਹੈ ਉਹ ਸ਼ਾਂਤੀ ਦੇਣ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਤੇ ਕਿਰਪਾ ਜਲ ਮੋਹ ਕਿਰਪਾ ਰੂਪੀ ਜਲ ਸਾਡੇ ਮਨ ਰੂਪੀ ਮੱਤ ਨੂੰ ਦੇਣਾ ਕਰੋ। ਇਹ ਸੱਚੇ ਪਾਤਸ਼ਾਹ ਜੀ ਸ਼ਾਂਤੀ ਬੋਲ ਅਭੇਦ ਨਿਸ਼ਚੇ ਰੂਪ ਜਾਂ ਨਾਮ ਰੂਪੀ ਸ਼ਾਂਤੀ ਬੋਲ ਸਾਡੇ ਚਿੱਤ ਰੂਪੀ ਸਾਰੇ ਬਦੀਹੇ ਨੂੰ ਕਿਰਪਾ ਕਰਕੇ ਦੇਣਾ ਕਰੋ। ਕਿਰਪਾ ਜਲ ਮੋਹ ਕਿਰਪਾ ਰੂਪੀ ਜਲ ਅਥਵਾ ਇਹ ਸੱਚੇ ਪਾਤਸ਼ਾਹ ਨਾਮ ਰੂਪੀ ਜਲ ਕਿਰਪਾ ਕਰਕੇ ਸਾਰੇ ਦੇ ਸਾਡੇ ਮਨ ਰੂਪੀ ਬੱਦੀ ਹੋ ਕੇ ਤਾਈ ਦੇਣਾ ਕਰੋ। ਹੋਰ ਅੰਗਾ ਅੰਗਾਂ ਵਿੱਚ ਸ੍ਰੇਸ਼ਟ ਤਾਈ ਦੇਣ ਵਾਲੇ ਪਰਮੇਸ਼ਰ ਜੀ ਇਹ ਸਾਡੇ ਮਨ ਵਿੱਚ ਆਈ ਪਿਆਸਾ ਇਹ ਪਿਆਸ ਲੱਗ ਰਹੀ ਹੈ। ਜਾ ਤੇ ਵੱਖਰਾ ਵੱਖਰਾ ਹੋ ਜਾਵੇ, ਜਾਂ ਤੇ ਜਿਸ ਕਰਕੇ ਤੇਰਾ ਨਾਮ ਵਾਸਤਾ ਤੇਰੇ ਨਾਮ ਦੇ ਵਿੱਚ ਸਾਡਾ ਨਿਵਾਸ ਨਾਮੀ ਪਰਮੇਸ਼ੁਰ ਤੇਰੇ ਵਿੱਚ ਜਿਵੇਂ ਸਾਡੀ ਅਭੇਦਤਾ ਹੋ ਜਾਵੇ। ਨਾ ਵਾਸਤਾ ਤੱਥਾ ਪਾਸ ਮੰਨ ਕਰਕੇ ਅਰਥ ਵਾਸਤੇ ਨਿਵਾਸ ਦਾ ਨਾਮ ਹੈ, ਜਿਵੇਂ ਤੇਰੇ ਵਿੱਚ ਸਾਡਾ ਨਿਵਾਸ ਅੰਤਰ ਹੋ ਜਾਵੇ। ਨਾ ਇਹ ਨਾਮੀ ਨਾ ਇਹ ਵਾਸਤਾ ਵੱਖਰਾ ਵੱਖਰਾ ਪਾਸ ਹੈ, ਤੇਰੇ ਨਾਮ ਜਪਣੇ ਕਰਕੇ ਤੇਰੇ ਨਾਮ ਦੇ ਵਿੱਚ ਜਿਵੇਂ ਸਾਡਾ ਨਿਵਾਸ ਹੋ ਜਾਵੇ। ਹੇ ਨਾਮੀ ਪਰਮੇਸ਼ੁਰ ਤੇਰੇ ਵਿੱਚ ਜਿਵੇਂ ਸਾਡੀ ਅਭੇਦਤਾ ਹੋਵੇ, ਤੇ ਕਿਰਪਾ ਰੂਪੀ ਜਲ ਸਾਡੇ ਚਿੱਤ ਰੂਪੀ ਬਦੀ ਹੋਏ ਦੇ ਸਾਡਾ ਮਨ ਰੂਪ ਮਨ ਤੇ ਭੌਰਾ ਤੁਹਾਡੇ ਚਰਨ ਕਮਲਾਂ ਦੇ ਪ੍ਰੇਮ ਰੂਪੀ ਝੂੜੇ ਦਾ ਸੱਚੇ ਪਾਤਸ਼ਾਹ ਇਹ ਭੌਰਾ ਬਣ ਕੇ ਹਰ ਵੇਲੇ ਜੁੜਿਆ ਰਹੇ। ਕਵਰ ਤੁਹਾਰਾ ਇਹ ਮਨ ਹੋਵੇ, ਹਰ ਪਹਿਲਾਂ ਹੋਵੇ ਪਹਿਲਾਂ ਨਾਨਕ ਦਾਸ ਤੋਂ ਸੰਗਮ ਬਿਤਾਏ ਜੋ ਬੀਂਦਾ ਹੈ ਚਾਤ੍ਰਿਕ ਮਾਨਾ। ਇਹ ਸੱਚੇ ਪਾਤਸ਼ਾਹ ਸਾਡਾ ਮਾਲਿਕ ਦੀ ਬਦੀ ਹੈ। ਤੁਹਾਡੀ ਅਭੇਦਨ ਸਿਰਫ ਸੈਂਤੀ ਬੀਜ ਨੂੰ ਪ੍ਰਾਪਤ ਹੋ ਕੇ ਤ੍ਰਿਪਤ ਹੋਵੇ। ਜਨਮਾ ਪਰਮਾਤਮਾ ਨੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਲਾ ਰਹੇ, ਇਹ ਕਿਰਪਾ ਕਰੋ। ਇਹ ਸਦਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਜਗਨਨਾਥ ਸਿੰਘ ਦੇ ਵਿੱਚ ਨੰਗੀ ਜਟ ਦੇ ਅਸਥਾਨ ਉੱਥੇ ਪੰਡੇ ਹਨ ਉਪਦੇਸ਼ ਚੰਦਿਆ ਹੋਇਆ ਹੈ। ਸੱਚੀ ਆਰਤੀ ਇਸ ਪ੍ਰਕਾਰ ਹੋ ਰਹੀ ਹੈ, ਇਹ ਜਗਾਉਂਦਾ ਹੋਇਆ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ। ਹਰ ਚਰਨ ਚਰਨ ਮਿੱਤਰ ਅੰਧ ਅੰਦਰੋਂ ਮੋਹ ਆਹੀ ਪਿਆਸਾ, ਕਿਰਪਾ ਜਲ ਦੇਹ ਨਾਲ ਪ੍ਰਸਾਰ ਪੂਰਾ ਨਾਲ ਖਾਲਸਾ ਦੇ ਸ਼ਬਦ ਦਾ ਜਿਵੇਂ ਜਿਵੇਂ ਪਾਠ ਹੋਇਆ ਇਸੇ ਤਰ੍ਹਾਂ ਕਰਨਾ ਹੈ। ਸ਼ਰਾਬ ਨਹੀਂ ਲਾਵਾਂਗੇ, ਛੇਤੀ ਛੇਤੀ ਪੜੀ ਜਾਵਾਂਗੇ ਤਾਂ ਅਰਥ ਠੀਕ ਨਹੀਂ ਬਣਨਾ। ਇਸ ਵਾਸਤੇ ਇਹ ਸ਼ਬਦ ਦਾ ਪਾਸ ਅਤਿਅੰਤ ਮਹਿੰਗਾ ਹੈ। ਇਸੇ ਤਰ੍ਹਾਂ ਵਿਸ਼ਰਾਮ ਦੇ ਕੇ ਇਹ ਪਾਸ ਇਸ ਸ਼ਬਦ ਦਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀਓ ਖਰਾਬ ਦਾਰੂ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਜ਼ਰ ਦਾ ਧਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਵਾਰ ਸੱਚੇ ਪਾਤਸ਼ਾਹ ਜੀ ਦੀ ਸਾਡੀ ਨੂੰ ਅੱਜ ਹੋਏ ਗੁਰੂ ਜੀ ਖਾਲਸਾ ਸਾਹਿਬ ਸੰਗਤ ਜੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਤ ਦਾ ਪਵਿੱਤਰ ਲੋਕਮੇ ਸ੍ਰੀ ਕੀਰਤਨ ਸੋਹਣਾ ਆਪ ਕਿਰਪਾ ਕਰਕੇ ਫਰਮਾ ਰਹੇ ਹਨ। ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅੰਗਦ ਸਾਹਿਬ ਜੀ ਦੇ ਪ੍ਰਸਾਏ ਪਰਮੇਸ਼ਵਰ ਦਾ ਜਾਸ ਪਰਮੇਸ਼ਵਰ ਨੂੰ ਗਾਉਣੇ ਜੋ ਕਿ ਸਾਧ ਸੰਗਤ ਘਰ ਵਿੱਚ ਮਿਲ ਕੇ ਗਾਉਣੇ ਚਾਹੀਦੇ ਹਨ। ਜੈ ਕਰ ਕੀਰਤਾ ਕੀਆ ਕਰਤਾ ਕਾ ਹੋ ਵਿਚਾਰੇ, ਖੁਦ ਕਰ ਗਾਵੇ ਸੋਹਣਾ ਸਿਮਰਹਿ ਸੰਗਨ ਹਾਰੇ। ਜਿਹਨੂੰ ਕਿ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਵਰ ਦਾ ਸਿਮਰਨ ਕਰਨੇ ਕਰੋ, ਇਹ ਹਜ਼ੂਰ ਨੇ ਬਖਸ਼ਿਸ਼ ਕੀਤੀ। ਮਹਾਰਾਜ ਨੇ ਪ੍ਰਕਰਨ ਫਰਮਾਇਆ ਕਿ ਜਿਵੇਂ ਸਾਹਿਬ ਸੋਧੇ ਜਾਣ ਤੋਂ ਸ਼ਾਦੀ ਹੋ ਕੇ ਲੜਕੀ ਆਪਣੇ ਸਹੁਰੇ ਘਰ ਵਿੱਚ ਜਾਂਦੀ ਹੈ, ਮਾਪਿਆਂ ਨੂੰ ਸੰਬੰਧ ਮਿਟ ਜਾਂਦਾ ਹੈ। ਇਸੇ ਪ੍ਰਕਾਰ ਜੋ ਅਖੀਰੀ ਸਿਆਸ ਵਿੱਚ ਸਾਹਾ ਲਿਖਿਆ ਗਿਆ ਹੈ, ਜੋ ਸਾਲ ਮਹੀਨੇ ਦੇ ਵਿੱਚ ਸਰੀਰ ਨੂੰ ਤਿਆਗਣਾ ਹੈ, ਤੇ ਜਦੋਂ ਉਹ ਮੌਕਾ ਆਇਆ ਉਸ ਮੌਕੇ ਤੇ ਕਾਲੀ ਲਾੜਾ ਜੋੜ ਵਾਸਤੇ ਜਲਦੀ ਸੀ ਬੇਟੀ ਨੂੰ ਕਾਲੀ ਆਵੇਗਾ, ਵਿਆਹ ਤੋਂ ਲੈ ਜਾਵੇਗਾ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਸਿਮਰਨ ਕਰਨ ਵਿੱਚ ਜੁੜੀਏ, ਜਿਸ ਕਰਕੇ ਸਾਡੇ ਪ੍ਰਦਰਸ਼ੀ ਕੋਲ ਕਾਲੀ ਨਾ ਸਾਨੂੰ ਮਾਰਦਾ ਰਹੇ। ਅਕਾਲ ਮੂਰਤ ਜਾਂ ਕਾਲ ਵਿਨਾਸ਼ੀ ਨਾ ਕਦੇ ਮਰਾ ਨਾ ਜਾਇਆ। ਅਕਾਲ ਪੁਰਖ ਨੂੰ ਤਾਂ ਭੇਦਤਾ ਹੋਣ ਤੋਂ ਜਨ ਦਿੱਤਾ ਨਾ ਕਾਲ ਦਾ ਭੈ ਕਿਸੇ ਪ੍ਰਕਾਰ ਦਾ ਨਾ ਰਹੇ। ਤੇ ਦੂਸਰੇ ਸ਼ਬਦ ਦੇ ਵਿੱਚ ਸਵੈ ਸ਼ਾਸਤਰਾਂ ਦਾ ਮੇਲਦਾ ਕਰਦੇ ਹੋਏ ਹਰੀਰ ਨੇ ਕਿਰਪਾ ਕਰਕੇ ਫਰਮਾਇਆ, ਬਾਬਾ ਵਿਆਹ ਘਰ ਕਰ ਤੂੰ ਕੀ ਤੇਰੇ ਹੋ ਕਰ ਰਾਸ ਵਧਾਈ ਤੋਂ। ਜੇ ਕਰ ਸਾਧ ਸੰਗਤ ਦੀ ਪ੍ਰਵੇਸ਼ ਦੀ ਮਹਿਮਾ ਹੁੰਦੀ ਹੈ, ਸਾਡੇ ਸਾਨੂੰ ਵੀ ਕਿਰਪਾ ਕਰਕੇ ਰੱਖੋ, ਅਸੀਂ ਤੁਹਾਡੀ ਮਹਿਮਾ ਸੱਚੇ ਪਾਤਸ਼ਾਹ ਦੀ ਵਡਿਆਈ ਕਰੀਏ। ਜੋ ਇਸੇ ਸੂਰੀ ਤੋਂ ਅਨੇਕਾਂ ਰੁੱਤਾਂ ਸੁੱਤਾਂ ਵਾਰ ਦਿਨ ਸਦੀਆਂ ਕਾਲ ਮਹੂਰ ਤੇ ਬਣਦੇ ਹਨ, ਇਸੇ ਪ੍ਰਕਾਰ ਸਾਰਿਆਂ ਵਿੱਚ ਇਸੇ ਸੂਰੀ ਵੀ ਆਪਣਾ ਪ੍ਰਕਾਸ਼ ਪਾਉਂਦਾ ਹੈ। ਇਸੇ ਤਰ੍ਹਾਂ ਸਾਰੀ ਮਤਾਂ ਮਤਾਂਤਰਾਂ ਨੂੰ ਇੱਕੋ ਇੱਕ ਪਰਮੇਸ਼ਰ ਹੈ, ਜੋ ਸਾਰਿਆਂ ਨੂੰ ਆਪਣੀ ਸੱਤਾ ਚੇਤਰ ਸੱਤਾ ਦੇ ਨਾਲ ਸਾਡੇ ਪਾਈ ਹਰਾ ਭਰਾ ਕਰ ਰਿਹਾ ਹੈ। ਉਸਦੇ ਵਿੱਚ ਜਿੰਦਗੀ ਸਾਨੂੰ ਮੇਲ ਹੈ। ਫਿਰ ਤੀਸਰੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜਗਨਨਾਥ ਵਿੱਚ ਪਹੁੰਚ ਕਰਕੇ ਪੰਡਿਆਂ ਨੇ ਪਾਈ ਜੇ ਛੋਟੇ ਜਿਹੇ ਸਾਲ ਦੇ ਵਿੱਚ ਜੀਵੇ ਲਗਾ ਕੇ ਉਹ ਆਪਸੀ ਪ੍ਰਵੇਸ਼ ਹੁੰਦੀ ਨਹੀਂ ਤੇ ਆਕਾਸ਼ ਹੀ ਸਾਲ ਹੈ, ਚੰਦਰਮਾ ਦੇ ਸੂਰਜ ਵੀ ਦੀਵੇ ਬਣੇ ਹੋਏ ਨੇ, ਸਾਰਿਆਂ ਨੇ ਮੰਡਲ ਜਿਹੜਾ ਹੈ ਉਹ ਵੀ ਮੋਤੀ ਜਿਹੜੇ ਹੋਏ ਨੇ, ਜੋ ਮਰਿਆਦਰ ਪਰਬਤ ਨੂੰ ਅੱਗ ਲੱਗਣ ਤੋਂ ਵਿੱਚ ਖੁਸ਼ਬੂ ਹੈ ਉਹ ਵੀ ਸੂਰਜ ਲੈ ਗਈ ਹੈ, ਜਿਹੜੇ ਬੁਰਸ਼ਾਂ ਨੂੰ ਪੀਤੀਆਂ ਤੇ ਕਹਿਣੀਆਂ ਭੂਲਦੀਆਂ ਹਨ, ਇਹ ਚੌਰ ਪਰਮੇਸ਼ਰ ਦੇ ਉੱਪਰ ਹੋ ਰਹੀ ਹੈ। ਜਿੰਨੀ ਸਾਰੀ ਵਿਰਾਸਤ ਹੋਈ ਹੈ ਜੋ ਕਿ ਪਰਮੇਸ਼ਰ ਦੇ ਵਾਸਤੇ ਉਹ ਸਾਰੇ ਫੁੱਲ ਹਾਜ਼ਰ ਹੋ ਰਹੇ ਹਨ। ਹੋਰ ਕਿਸ ਪ੍ਰਕਾਰ ਦੀ ਆਰਤੀ ਹੈ, ਜੋ ਸਰਕਾਰ ਦੇ ਭੈਣੇ ਖੰਨਣ ਵਾਲੇ ਨਾਲ ਕਿਹੜੀ ਇਹੀ ਪੀਤੀ ਆਰਤੀ ਹੈ, ਨਾਸ ਰਹਿਤ ਹੋਏ ਸ਼ਬਦ ਸਰਵਤ ਹੋ ਰਿਹਾ ਹੈ, ਝੋਲੀਆਂ ਲੱਗਣੀਆਂ ਹਨ। ਨਿਰਗੁਣ ਤੇ ਸਰਗੁਣ ਸਰੂਪ ਦਾ ਪਰਮੇਸ਼ਰ ਜੀ ਦਾ ਕਥਨ ਕੀਤਾ ਹੈ। ਬੇਨਤੀ ਕੀਤੀ ਮਹਾਰਾਜ ਤੁਹਾਡੇ ਚਰਨ ਕਮਲਾਂ ਦਾ ਜਿਹੜਾ ਪ੍ਰੇਮ ਰੂਪੀ ਹੁੰਦਾ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਸਾਡਾ ਮਨ ਸੱਚੇ ਪਾਤਸ਼ਾਹ ਦੀ ਭੰਗੜਾ ਬਣੇ, ਦਿਨੇ ਰਾਤ ਸਾਡੇ ਮਨ ਦੇ ਵਿੱਚ ਇੱਛਾ ਹੈ ਸੱਚੇ ਪਾਤਸ਼ਾਹ ਨੂੰ ਕਿਰਪਾ ਰੂਪੀ ਜਲ ਦੇਣਾ ਕਰੋ, ਸਾਡੇ ਸੋਹ ਲੱਗੀ ਹੋਈ ਹੈ ਜੀ, ਸਾਡੀ ਕਿਰਪਾ ਰੂਪੀ ਜਲ ਦੇ ਪਿਆਰੇ ਹੈ, ਸਾਡਾ ਪਿਤਰੀ ਦੀ ਬਦੀ ਹੈ, ਤੁਹਾਡੀ ਸੈਂਤੀ ਜੀ ਨੂੰ ਚਾਹੁੰਦਾ ਹੈ, ਨਾਮ ਦੀ ਦਾਤ ਵੈਸੇ ਜਿਸ ਕਰਕੇ ਤੁਹਾਡੇ ਵਿੱਚ ਨਿਵਾਸ ਹੋਵੇ। ਫਿਰ ਕਿੰਨਾ ਸ਼ਬਦਾਂ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਹੁਣ ਸੱਚੇ ਪਾਤਸ਼ਾਹ ਨੇ ਆਪਾਂ ਵੀ ਆਪਣਾ ਪਵਿੱਤਰ ਸ਼ਬਦ ਫਰਮਾਉਂਦੇ ਹਨ। ਰਾਜ ਗੌੜੀ ਪੀਰ ਦੀ, ਰਾਜ ਗੌੜੀ ਹੈ, ਪੀਰ ਦੀ ਨਾਲ ਜਾਤੀ ਹੈ, ਤੇਰਾਂ ਪ੍ਰਕਾਰ ਦੀ ਗੌੜੀ ਜਿਸ ਵਿੱਚ ਨੌ ਪ੍ਰਕਾਰ ਦੀ ਪ੍ਰਗਟ ਹੈ, ਫਿਰ ਗੌੜੀ ਪੀਰ ਦੀ ਚੌਥੇ ਪਾਤਸ਼ਾਹ ਨੂੰ ਕਿਰਪਾ ਕਰਕੇ ਫਰਮਾ ਰਹੇ ਹਨ। ਇਹ ਸ਼ਬਦ ਦੀ ਤਾਲਕਾ ਇਸ ਪ੍ਰਕਾਰ ਹੈ, ਸਬਜੀ ਸੱਚੇ ਪਾਤਸ਼ਾਹ ਵਿਆਸਤ ਇਸ਼ਨਾਨ ਕਰਕੇ ਬੌਲੀ ਸਾਹਿਬ ਵਾਲੇ ਸੱਚੇ ਪਾਤਸ਼ਾਹ ਆ ਰਹੇ ਸਨ। ਮੰਡ ਦੇ ਵਿੱਚ ਬਾਜਰਾ ਮਹੇਰਾ ਬੀਜਿਆ ਹੋਇਆ ਸੀ ਤੇ ਜਿਮੀਦਾਰ ਆਪਣੇ ਮਣੇ ਉੱਪਰ ਬੈਠਾ ਹੋਇਆ ਕਾਂ ਉਡਾ ਰਿਹਾ ਸੀ, ਪੰਛੀਆਂ ਨੂੰ ਉਡਾ ਰਿਹਾ ਸੀ, ਉੱਥੇ ਸਬਜੀ ਸੱਚੇ ਪਾਤਸ਼ਾਹ ਨੂੰ ਸਿਆਣਿਆ ਨਹੀਂ ਹੈ ਤੇ ਕਹਿਣ ਲੱਗਾ ਜਾਣ ਵਾਲੇ ਹੈ ਪਾਸੋਂ ਮੇਰੇ ਖੇਤ ਦੇ ਵਿੱਚੋਂ ਕਾਂ ਉਡਾਈ ਗਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤੇ ਉਸ ਦਾ ਸਤਿਕਾਰ ਹੋਇਆ, ਗੁਰੂ ਸਾਹਿਬ ਉਡਾਇਆ ਹੈ। ਨਾਲ ਜੋ ਸਰਦੀ ਜੀ ਸਿੱਖ ਸੀ ਉਸਨੇ ਕਿਹਾ ਕਿ ਜ਼ਿਮੀਦਾਰ ਨੇ ਸਾਨੂੰ ਸਿਆਣਿਆ ਨਹੀਂ ਤੇ ਉਸਨੂੰ ਸਾਡੇ ਪਾਸ ਲਿਆ, ਜਦੋਂ ਮੇਰੇ ਆਇਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੇਸ਼ ਤੇ ਭੇਜਿਆ ਜ਼ਿਮੀਦਾਰ ਤੇ ਬੇਨਤੀ ਕਰਨ ਲੱਗਿਆ ਸੱਚੇ ਪਾਤਸ਼ਾਹ ਜੀ ਤੇ ਮੈਥੋਂ ਗਲਤੀ ਹੋਈ ਹੈ, ਜਿਹੜਾ ਮੈਂ ਕਹਿ ਦਿੱਤਾ ਹੈ ਤੇ ਤੁਸੀਂ ਕਿਰਪਾ ਕਰੋ ਮੈਨੂੰ ਮਿਲਾ ਦਿਓ। ਤੇ ਕਹਿਣ ਤੋਂ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਪੋਲੀਆਂ ਠੀਕ ਹੈ, ਜਿਵੇਂ ਤਰ ਬਾਹਰ ਨੂੰ ਇਸ ਖੇਤ ਨੂੰ ਪੰਛੀ ਚੁਗ ਰਹੇ ਹਨ ਤੇ ਫਿਰ ਬਾਜਰੇ ਨੂੰ ਖਾ ਰਹੇ ਹਨ, ਪਰ ਅੰਦਰ ਜਿਹੜਾ ਤੇਰਾ ਹਿਰਦਾ ਵੀ ਖੇਤੀ ਹੈ ਉੱਥੇ ਜਿਵੇਂ ਸੁੰਘਰ ਹਨ ਉਹਨਾਂ ਨੂੰ ਵੀ ਖਾ ਰਹੇ ਨੇ ਕਿ ਪੰਛੀ ਖਾ ਰਹੇ ਹਨ, ਪਰ ਉਹਨਾਂ ਨੂੰ ਉਡਾਉਣ ਦਾ ਵੀ ਯਤਨ ਕੀਤਾ ਹੈ ਕਿ ਨਹੀਂ ਕੀਤਾ। ਇਹ ਸੱਚੀ ਪਾਤਸ਼ਾਹ ਮੈਨੂੰ ਇਹਨੂੰ ਸਮਝ ਹੀ ਰਹੀ ਹੈ, ਅੰਦਰ ਵੀ ਕੋਈ ਖੇਤੀ ਹੈ ਉਹਨੂੰ ਖਾਣ ਵਾਲੇ ਕਿਹੜੇ ਪੰਛੀ ਹਨ, ਆਪ ਕਿਰਪਾ ਕਰਕੇ ਫਰਮਾਓ, ਨਾਲ ਮਿਹਰ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਉਡਾ ਵੀ ਤੁਸੀਂ ਆਪ ਹੀ ਕਿਰਪਾ ਕਰਕੇ ਦਿਓ। ਸੰਗਰੀਬ ਨੂੰ ਆਏ ਸੱਚੇ ਪਾਤਸ਼ਾਹ ਨੇ ਉਸ ਮੌਕੇ ਤੇ ਇੱਕ ਮਿੱਤਰ ਸੰਕੇ ਪਿਆਰ ਨਾਲ ਕੀਤਾ ਹੈ ਤੇ ਕੰਮ ਸਕਦੀ ਸੱਚੇ ਪਾਤਸ਼ਾਹ ਜੋ ਵੀ ਆਪ ਜੀ ਦੇ ਪਾਸ ਕਿਸੇ ਵੀ ਤਰੀਕੇ ਬਣਾ ਆਇਆ, ਥੋੜਾ ਜਿਹਾ ਵੀ ਸੰਬੰਧ ਜਿਸਨੇ ਪਾਇਆ ਸੱਚੇ ਪਾਤਸ਼ਾਹ ਜੀ ਬਣਾਇਆ, ਆਪ ਜੀ ਨੇ ਪਵਿੱਤਰ ਉਪਦੇਸ਼ ਦੇ ਕੇ ਤੇ ਚਾਰ ਸੰਬੰਧਨ ਤੋਂ ਉਸਨੂੰ ਪਾਰ ਕੀਤਾ ਤੇ ਪਵਿੱਤਰ ਉਪਦੇਸ਼ ਸਾਰਿਆਂ ਨੇ ਕਿਰਪਾ ਹਜ਼ੂਰ ਸੱਚੇ ਪਾਤਸ਼ਾਹ ਉਸੇ ਮੌਕੇ ਤੇ ਉਚਾਰ ਤੇ ਹੋਰ ਅੱਖਰ ਜੀ ਖਾਲਸਾ ਵੀ ਉੱਥੇ ਆ ਰਿਹਾ ਸੀ ਸ਼ਬਦ ਦੇ ਵਿੱਚ ਹੋ ਨਾਮ ਤਿਆਗ ਦਾ, ਹੋ ਨਾਮ ਸੰਬੋਧਨ ਦਾ ਹੈ, ਤੇ ਸੰਬੋਧਿਤ ਸ਼ਬਦ ਦਾ ਸੰਬੋਧਨ ਕਰਨ ਵਾਸਤੇ ਹੋ ਪਾਈ ਤੇ ਇਸ ਪ੍ਰਕਾਰ ਹੀ ਕੈਦ ਉਡਾਉਣ ਦਾ, ਪੰਛੀਆਂ ਉਡਾਉਣ ਦਾ ਇਸ ਨੂੰ ਬਲਵਾਦ ਚ ਨਹੀਂ ਤੇ ਉੱਥੇ ਭਾਵੇਂ ਸਤਿਕਾਰ ਰੱਖਿਆ, ਹੋ ਕਹਿ ਕੇ ਪਹਿਲਾਂ ਪੰਛੀਆਂ ਨੂੰ ਉਡਾਇਆ ਵੀ, ਪਰ ਜੋ ਬਾਣੀ ਵਿੱਚ ਹੋਏ ਸ਼ਬਦ ਉਹ ਫਰਮਾਇਆ ਆਪ ਜੀ ਨੇ ਅੰਦਰੋਂ ਜਕਾਰਾਂ ਨੂੰ ਉਡਾਉਣ ਵਾਸਤੇ ਹੈ, ਅਥਵਾ ਤਿਆਗ ਕਰਾਉਣ ਵਾਸਤੇ ਹੈ ਜਕਾਰਾਂ ਦਾ, ਜਾਂ ਸੰਬੋਧਨ ਕਰਨ ਵਾਸਤੇ ਹਜ਼ੂਰ ਦੇ ਪਾਈ ਤੇ ਪਹਿਲੇ ਪਾਤਸ਼ਾਹ, ਦੂਸਰੇ ਤੇ ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ, ਪਹਿਲੇ ਪਾਤਸ਼ਾਹ ਮਾਰੀ ਹੋਏ ਸ਼ਬਦ ਬਹੁਤ ਸ਼ਬਦ ਆਪ ਜੀ ਵੀ ਆਉਂਦੇ ਹਨ ਤੇ ਉੱਥੇ ਕਾਂ ਨਹੀਂ ਉਡਾਏ ਹੋਏ ਤੇ ਜਕਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਦੂਰ ਕਰਨ ਵਾਸਤੇ ਜਦ ਮਨੁੱਖ ਨੂੰ ਸੰਬੋਧਨ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਬਦ ਫਰਮਾਇਆ ਹੈ, ਇਹ ਸ਼ਬਦ ਦੀ ਜਾਨ ਹੈ, ਇਹ ਸੰਬੋਧਕ ਸ਼ਬਦ ਹੈ। ਇਸ ਪ੍ਰਕਾਰ ਸਾਵਧਾਨ ਕਰਨ ਵਾਸਤੇ ਹੇ ਭਾਈ ਹੋ ਭਾਈ ਜਿਵੇਂ ਚਾਹੀਦਾ ਹੈ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਹੇ ਸ਼ਬਦ ਉੱਥੇ ਫਰਮਾ ਰਹੇ ਹਨ। ਹੋ ਮਹਾਰਾਜ ਕਿਰਪਾ ਕਰਕੇ ਦੱਸੋ ਇਹ ਕਿਹੜੇ ਪੰਛੀ ਹਨ ਜਿਹੜੇ ਸੁਭ ਗੁਣਾਂ ਨੂੰ ਖਾ ਰਹੇ ਹਨ? ਸਾਹਿਬ ਵੀਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਆਪ ਫਰਮਾਉਂਦੇ ਹਨ, ਰਾਜ ਗੌੜੀ ਪੂਰਬਿਨ ਮਹੱਲਾ ਚੌਥਾ। ਗੌੜੀ ਰਾਜ ਨੂੰ ਪੂਰਬਿਨ ਜਾਤੀ ਹੈ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਉਹਦੀ ਸੰਤਾਨ ਜੀ ਫਰਮਾ ਰਹੇ ਹਨ,
ਕਾਮ ਕਰੋਦ ਨਗਰ
ਬਹੁਤ ਵੀਰ ਹੋ ਗੁਰੂ ਦੇ ਸਿੱਖ ਹੋ ਪਿਆਰੇ, ਕਾਮ ਕ੍ਰੋਧ ਨਗਰ ਬਹੁਤ ਭਰਿਆ। ਇਹ ਸਰੀਰੀ ਨਗਰ ਕਾਮ ਦੇ ਕਰਕੇ ਮੰਨੇ ਨੂੰ ਤਿਹਾਰੀ ਹੈ, ਕ੍ਰੋਧ ਦੇ ਵੀ ਸੱਜੇ ਨੂੰ ਤਿਹਾਰੀ ਹੈ। ਕਾਮ ਕ੍ਰੋਧ ਕਾਮ ਕਰਕੇ ਕ੍ਰੋਧ ਕਰਕੇ ਇਹ ਸਰੀਰੀ ਨਗਰ ਬਹੁਤ ਭਰਿਆ, ਬਹੁਤਾ ਭਰਿਆ ਹੋਇਆ। ਥੋੜੇ ਦੇ ਨਹੀਂ ਕਿ ਥੋੜੇ ਸੰਸਕਾਰ ਹੋਣ, ਥੋੜੇ ਵਿਚਾਰ ਹੋਣ, ਜਿਹੜੇ ਦਿਮਾਗ ਜਾਣ, ਬਹੁਤਾ ਭਰਿਆ ਹੋਇਆ ਹੈ ਤੇ ਰੋਮ ਰੋਮ ਭਰਿਆ ਹੋਇਆ ਹੈ। ਕਾਮ 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 ਸਭ ਤੋਂ ਕਹੇ ਕਾਮਨਾ ਕਰਨਾ ਕੋ ਜੇ ਕੀ ਮਨ ਕੀ ਕਾਮਨਾ ਕਾਮ ਕਹਾਵਾ ਸੋ। ਕਾਮ ਕਾਮ ਸਭ ਤੋਂ ਕਹਿੰਦਾ ਹੈ, ਪਰ ਜਿੰਨੀਆਂ ਮਨ ਦੀਆਂ ਕਾਮਨਾ ਹਨ ਸਾਰੀਆਂ ਦਾ ਨਾਮ ਹੀ ਕਾਮ ਹੈ। ਤੇ ਕਾਮਨਾ ਦੇ ਨਾਲ ਮਨ ਹਰ ਵੇ ਭਰਿਆ ਹੋਇਆ ਹੈ, ਅੰਤਾ ਕਾਲ ਹਰ ਮੌਕੇ ਤੇ ਭਰਿਆ ਹੋਇਆ ਹੈ। ਤੇ ਜਿਸ ਦਾ ਮੇਲਾ ਹਜ਼ੂਰ ਕਵੀ ਪਾਤਸ਼ਾਹ ਨੇ ਕੀਤਾ ਹੈ, ਹੇ ਕਾਮੀ ਨਰਕ ਦੇ ਸਰਾਮੀ, ਬਹੁਤ ਜੋਨੀ ਪ੍ਰਭਾਵਨਾ ਹੈ। ਹੇ ਕਾਮ ਤੂੰ ਨਰਕਾਂ ਦੇ ਵਿੱਚ ਵਿਸਰਾਮ ਅੰਤਰੇ ਦਵਾਉਂਦਾ ਹੈ, ਜੋ ਤੈਨੂੰ ਭੋਗਦਾ ਹੈ। ਬਹੁਤ ਦੁਨੀਆਂ ਦੇ ਵਿੱਚ ਤੂੰ ਭਟਕਾਉਂਦਾ ਹੈ, ਜੋ ਤੇਰਾ ਸੇਵਨ ਕਰਦਾ ਤੈਨੂੰ ਗ੍ਰਹਿਣ ਕਰਦਾ ਹੈ। ਤੇ ਹੇ ਕਾਮੀ ਨਰਕ ਦੇ ਸਰਾਮੀ, ਬਹੁਤ ਜੋਨੀ ਪ੍ਰਭਾਵਨਾ ਚਿਤ ਹਣੇ ਪ੍ਰਾਲੋਕ ਜੰਮੇ, ਤੂੰ ਸਾਰਿਆਂ ਨੂੰ ਪਿਤਾ ਨੂੰ ਚਵਾ ਲੈਂਦਾ ਹੈ। ਫਿਰ ਤੂੰ ਐਡਾ ਬਣੀ ਹੈ, ਤਿੰਨਾਂ ਲੋਕਾਂ ਵਿੱਚ ਤੇਰੀ ਜਨਤਾ ਹੈ। ਕਪਾਲ ਦੇ ਵਿੱਚ ਤੂੰ ਨਹੀਂ ਤਾਂ ਤੂੰ ਨਹੀਂ ਪਾਉਂਦਾ, ਉੱਥੇ ਵੀ ਤੇਰਾ ਆਸਰਾ ਬੜਾ ਭਾਰੀ। ਮਾਤ ਰੋਗ ਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਕਹਾਉਂਦੇ ਹਨ, ਤੇ ਉਹਨਾਂ ਨੂੰ ਕਾਮ ਨੇ ਆਪਣੇ ਅਧੀਨ ਕਰ ਲਿਆ। ਇਸੇ ਪ੍ਰਕਾਰ ਸਵਰਗ ਦੇ ਵਿੱਚ ਵੀ ਇੰਦਰ ਵਰਗੇ ਜਿਹੜੇ ਦੇਵਤੇ ਸਨ, ਉਹਨਾਂ ਨੂੰ ਬਗਾਨੇ ਘਰਾਂ ਵਿੱਚ ਜਾ ਕੇ ਕਲੰਕੀ ਹੋਣਾ ਪਿਆ। ਤੇ ਤਿੰਨਾਂ ਲੋਕਾਂ ਵਿੱਚ ਤੇਰੀ ਜਨਤਾ ਹੈ, ਬੜਾ ਅਤਿਅੰਤ ਯੋਧਾ ਹੈ, ਬੜਾ ਸੀਰਮਾ ਹੈ। ਪ੍ਰਾ ਲੋਕ ਜਨਮ ਜਦ ਤੱਕ ਸੀਰ ਬਿਦਾਰ ਨਹੀਂ, ਵੱਡੇ ਵੱਡੇ ਜਪੀਆਂ ਨੇ ਜਾਤੂ ਨੇ ਸਾਰੇ ਕੱਟ ਦਿੱਤੇ, ਵੱਡੇ ਵੱਡੇ ਤਪੀਆਂ ਨੇ ਤਪ ਨਾਸ਼ ਕਰ ਦਿੱਤੇ। ਤੂੰ ਐਸਾ ਹੈ, ਸੌਰਵ ਰਿਸ਼ੀ ਤਪੱਸਿਆ ਕਰ ਰਿਹਾ ਸੀ, ਤੇ ਜਿਸ ਵਰਮੀ ਸੀਰ ਦੇ ਉੱਪਰ ਜੰਮ ਗਈ, ਕੇਵਲ ਅੱਖਾਂ ਹੀ ਦਿਸਦੀਆਂ ਸਨ, ਬਾਕੀ ਸਾਰੇ ਸੀਰ ਦੇ ਉੱਪਰ ਵਰਮੀ ਸੀ। ਇੱਕ ਰਾਜਾ ਜਿਸ ਦੀਆਂ 100 ਲੜਕੀਆਂ, ਉਹ ਸਾਰੀਆਂ ਆਪਣੇ ਜਿਹੜੇ ਬਾਗ ਦੇ ਵਿੱਚ ਗਿਆ, ਜੰਗਲ ਦੇ ਵਿੱਚ ਛੋਟੀਆਂ ਛੋਟੀਆਂ ਲੜਕੀਆਂ ਸਨ, ਤੇ ਉਹਨਾਂ ਨੇ ਅੱਖਾਂ ਚਮਕਦੀਆਂ ਵੀ ਉਸ ਤੋਂ ਖਿਆਲ ਨਹੀਂ ਕੀਤਾ ਕਿ ਅੱਖਾਂ ਹਨ। ਉਹ ਚਮਕੀਲੀ ਚੀਜ਼ ਜਾਣ ਕੇ ਖੂਲਾ ਲੈ ਕੇ ਉਸ ਇਹਨਾਂ ਅੱਖਾਂ ਵਿੱਚ ਮਾਰੀਆਂ। ਜਦੋਂ ਉੱਥੇ ਖੂਨ ਨਿਕਲਿਆ, ਬੜੀ ਅਥਾਇ ਪੀਤ ਹੋਈ ਹੈ, ਭੱਜ ਕੇ ਆਪਣੇ ਪਿਤਾ ਰਾਜੇ ਦੇ ਪਾਸ ਆਈ ਹੈ। ਰਾਜੇ ਨੇ ਜਾ ਬੇਨਤੀ ਕੀਤੀ, ਸੌਰਵ ਰਿਸ਼ੀ ਨੂੰ ਕਿ ਲੜਕੀਆਂ ਸਨ ਛੋਟੀਆਂ ਸਨ, ਉਹਨਾਂ ਨੂੰ ਸਮਝ ਰਹੀ ਸੀ ਤੇਰੀ ਜਗਦੀ ਹੋ ਗਈ ਹੈ, ਤੇ ਤੁਸੀਂ ਕਿਰਪਾ ਹੀ ਕਰਿਓ ਕਿ ਤੂੰ ਸ਼ਰਾਪ ਨਾ ਦੇ ਦਿਓ। ਸੌਰਵ ਰਿਸ਼ੀ ਕਹਿਣ ਲੱਗਾ, ਮੈਂ ਤਾਂ ਸ਼ਰਾਪ ਦੇਵਾਂਗਾ। ਕਹਿੰਦੇ ਵੀ ਕਿਵੇਂ ਛੁਟਕਾਰਾ, ਕਿਵੇਂ ਬਚਾਅ ਵੀ ਹੋ ਸਕਦਾ ਹੈ? ਕਹਿੰਦੇ ਹਾਂ, ਬਚਾਅ ਇਹ ਹੋ ਸਕਦਾ ਹੈ ਵੀ ਇੱਕ ਲੜਕੀ ਦੀ ਸ਼ਾਦੀ ਮੇਰੇ ਨਾਲ ਕਰੋ। ਤੇ ਇਹਨੇ ਮਨ ਵਿੱਚ ਖਿਆਲ ਕੀਤਾ, ਹੁਣ ਗਿਰਦਾ ਹੈ ਅਤਿਅੰਤ, ਉਹਨੇ ਸਾਰਾ ਸਰੀਰ ਗਰਮੀ ਨੇ ਖਾਧਾ ਹੋਇਆ, ਮੇਰੀਆਂ ਲੜਕੀਆਂ ਰਾਜਪੁੱਤਰੀ ਕਿਹੜੀਆਂ ਜਿਹੜੀਆਂ ਨੂੰ ਪ੍ਰਵਾਨ ਕਰੇਗੀ? ਕਹਿਣ ਲੱਗੇ, ਚੰਗਾ ਜਿਹੜੀ ਤੈਨੂੰ ਪ੍ਰਵਾਨ ਕਰ ਲਵੇ। ਉਹ ਤਪ ਦੇ ਬਲ ਦੇ ਨਾਲ ਐਸਾ ਸੁੰਦਰ ਨੌਜਵਾਨ ਸਰੂਪ ਬਣਾਇਆ, 100 ਦੀ 100 ਨੂੰ ਉਹਨੂੰ ਗਰਮਿਆ। ਇਸ ਪ੍ਰਕਾਰ ਵੱਡੇ ਵੱਡੇ ਤਪੀਆਂ ਨੇ ਇਸ ਕਾਮ ਨੂੰ ਖਰਾਬ ਕੀਤਾ ਹੈ। ਵੱਡੇ ਵੱਡੇ ਜਿਹੜੇ ਜਪੀ ਸਨ, ਜਪ ਕਰਨ ਵਾਲੇ ਸਰੀਰ ਇਸ ਵਰਗੇ ਜਿਹੜੇ ਸਨ, ਜਿਨ੍ਹਾਂ ਨੇ ਕਦੇ ਇਸ ਚੀਜ਼ ਦਾ ਆਕਾਰ ਦੇਖਿਆ ਵੀ ਨਹੀਂ ਸੀ, ਤੇ ਲੰਗਰ ਵਿੱਚ ਨਾ ਆਉਣ ਨਹੀਂ ਸੀ ਪੈਂਦਾ। ਜੋਤ ਜੀ ਨੇ ਦੱਸਿਆ ਵੀ ਸਰੀਰ ਇਸ ਐਸੇ ਸ਼ਹਿਰ ਦੇ ਵਿੱਚ ਲੰਗਰ ਦੇ ਵਿੱਚ ਚਰਨ ਪਾਉਣ ਤਾਂ ਨੀਂਹ ਇਸ ਇਲਾਕੇ ਵਿੱਚ ਬੜਾ ਪਵੇਗਾ। ਫਿਰ ਯਤਨ ਕਰਨ ਤੱਕ ਜਦੋਂ ਨਾ ਆਉਣ, ਉਸ ਮੌਕੇ ਤੇ ਉਰਵਸ਼ ਨੂੰ ਆਗਿਆ ਕੀਤੀ ਇੰਦਰ ਨੇ, ਤੇ ਉਹ ਇਸਤਰੀ ਦਾ ਰੂਪ ਧਾਰ ਕੇ, ਸੁੰਦਰ ਸਰੂਪ ਧਾਰ ਕੇ, ਤੇ ਪਹਿਲਾਂ ਦੂਰੋਂ ਜਾ ਕੇ ਦੂਰੋਂ ਨਮਸਕਾਰ ਕਰੀ ਜਾਣੀ, ਫਿਰ ਨੇੜੇ ਨੇੜੇ ਲੱਗਣ ਲੱਗੀ, ਫਿਰ ਜਾ ਕੇ ਫਲ ਤੋੜ ਕੇ سمادھی لگی تو رات کے ارے آ جایا کرو، پھر ادھر سمادھی کھلی ہوا کرو، پھر جا کے پاس رکھنے لگ گئی، پھر ہولی ہولی میرے متھا ٹیکنا، پھر پیروں میں متھا ٹیکن لگ گئی، تو جس مکان کی نیو وہ کھیڑی جائے مکان قائم نہیں رہ سکتا، اپنی نیو پیر ہم جی پیر کسی کے پھڑکائے جان یا روکے جان تو ٹھیک اس کو ڈگ پہ کہ پیروں میں کھچیا جائے، اسی پرکار جا مائیت متھا چکاؤ لگ پیا جی نیو پتی گئی اسرو سار کبھی کھچ سکے گا نہیں رہ سکے گا، تو جب پیری ہاتھ لاؤن لگ گیا پھر پیروں کوئی تھال سے دھد نہ جان لگ پی مٹیائی پیا کر اصل اتے تک تیرہ اڑیا وہ پیدا کیے، جہاں سنگیر جہاں کہنا سی برہم نے اس کے آدمی آئے ہیں اصل کہنا سی کہ سنگ ہیں اس کے، اس پرکار پھر شہر جب سنگیر اس کو جانا بہت نہیں اس موقع پہ پیا، اس پرکار وڈے وڈے جپیا نے جپ وڈے وڈے تپیا نے تپ حضور سچے پاتشاہ کے جپ تب تین بدار جنہوں نے نرم سب آسن والے پائی ہوئے کام کے سارے کٹ دیتے، الپ سکھ تیرا سکھ چھوٹا جہا ہے تھوڑا جہا ہے، چمڑی کا سپرش ماتر تو تیری آیو عمر ہے، جب تک چمڑی کا چمڑی نال سبندھ ہے تو تدو تک یہ وشو آنند کی بھوگتا ہے، الپ سکھ اوت پھر جہے وکاری آدمی ہیں انہوں نے تنتے ہی کر دینا سوال گریب بنا دینا ہے، چنچن وکاری آدمی کا من کبھی اکاگر نہیں ہوئے گا چل رہے گا، پھر تو من چنچن کر دینا ہے تنتے ہی کر دینا ہے، شریر تو بل نہیں رہن دینا سب جنہوں نے مناش کر دینا ہے، الپ سکھ تو دل سے جائے جو منک میں تو الپ سکھ کر رہی ہے، ایک منک کام سواد کار تو منک دکھ پاوا کڑی موہت رنگ مانا پھر بہر بہر پچھتاوا، یہ حالت کام تو کر دینا ہمیش الپ سکھ اگے تو چلتے اونچ نیچ سماونا اچیا نیویاں پانی نیو تو نیو کوئی اتنت گریب تو گریب بھی ہوئے وہ اسی طرح ورت رہا ہے، جی کوئی اچھے تو اچیا ہے وڈا بھار کہاؤں ہے تو اسی بھی یہ کام ورت رہا ہے، جو سرکاری آدمی ہیں انہوں نے سب پہ منت سار سنگت تیرا پہ کیول کٹیا جا سکتا ہے گرو کی سار سنگت کے بچے، گرو کی سنگت ایک ایسی ہے جتنے تیرا جوڑ نہیں چلتا، کیونکہ گرو کی سنگت ایک چلا ہے چلے دے تیر سے تلوار اس پرکار نہیں جب پہنچ سکتے، اسی پرکار یہ کام جو تیرے پنج تیر ہیں موہن ساتن وسی کرن خود مادر اتیاس پانچ بان من متر کے جی دن ہے تن سات، یہ پانچ جہے تیر ہیں تو سب سنگت کلر نہیں پہنچ سکتے، اسی پرکار سرکار کی تلوار نہیں اتنے پہنچ سکتی ہے، گرو کے پیارے سب سنگت رہن والے بڑے سیرمے ہوں ہیں، پرمیشور کے پیارے مہاتما بھی ہوں ہیں، تو انہوں نے اوپر تیرا اثر نہیں پہنتا ہے، تب صاحب منصف کٹیا جانا ہے سب سنگت کے، تو بھی تمہیں اس نال کلا رائن ہے جنہیں گروکھرے کا رائن پرمیشور بھی اس لائی ہے سنگت میں مل کر کے وہ بچے ہیں، باقی سارے کام نے دبا لیا ہے، تو کام کر کے ہردار کی نظر پھر رہا پیا ہے، دوسرا ہے کرودھ، کرودھ کہنا میں جب آ جانا ہاں اندھ کرن کے منتن کو سرو منتن کو بدرو کر دار، کرودھ کہنا جب میں آ جانا ہے میں اکھا والے انو کر دینا ہے، کنا دار بھی بولے کر دینا ہے، جب کروڑ بندے نے انہیں جب باندر لکھتا ٹپرا تو کروڑ آ کے آدمی بڑا پڑکن لگ جا بہت بری حالت ہو جاتی ہے، جب سمجھ انہیں بہت ور جا اصل سے پردہ پا دینا ہے، تو جب کوئی کہنا وہ سن میری گل ویسی کسی پاپ نہ کرے کسی نے مار رہا کوئی لڑائی جھگڑا نہ کرے، کہیں پرے ہو جا ہو نہیں مجھے کوئی سنتا میں نے کوئی گل سنا وہ کلا سنتا ہی نہیں ہے، تو اس پرکار سے ان کر دینا پرے ہو جا میں ہوں کچھ نہیں دستا جی تین مورے آئے تو تینوں بھی نہیں چڈا گا، تو اس پرکار یہ حالت کام کر دینا ہے، تو مہاراج چپک میں یہ پرتی جی نے لکھا اند کرو دس منتن کو سنگ منتن کو بدرے کر ڈارے کنا والے بولے اکھا والے ان کر دینا ہے جب آ حضور سچے پاتشاہ کہ ਜਿਹੜਾ ਕ੍ਰੋਧ ਹੈ ਤੂੰ ਬੜਾ ਖਰਾਬ ਕਰਦਾ ਸਾਰਿਆਂ ਨੂੰ ਪਾਏ ਤਾਂ ਪਾਇਬ ਨੂੰ ਤੁਮ ਸਾਹਿਬ ਹੁਣ ਇਹ ਪਲਾਰ ਪਲਾਰ ਆਇਆ ਹੋਏ ਕ੍ਰੋਧ ਹੋ ਕਾਲਮੂਨ ਕ੍ਰੋਧ ਹੋ ਲੜਾਈ ਦਾ ਮੁੱਢ ਕਾਲਮੂਨ ਕ੍ਰੋਧ ਕ੍ਰੋਧ ਕੋ ਹੈ ਕ੍ਰੋਧ ਕਿਸ ਨੂੰ ਕਹਿੰਦੇ ਹਨ ਚਿੱਤ ਦੀ ਕਿਸੇ ਪਿਆਰੀ ਚੀਜ਼ ਦੇ ਛੇੜ ਤੋਂ ਚਿੱਤ ਦੀ ਤੀਖਣ ਬਿਰਤੀ ਦਾ ਨਾਮ ਕ੍ਰੋਧ ਹੈ ਚਿੱਤ ਦੀ ਤੀਖਣ ਬਿਰਤੀ ਦਾ ਨਾਮ ਕ੍ਰੋਧ ਜਦੋਂ ਕਿਸੇ ਪਿਆਰੀ ਚੀਜ਼ ਨੂੰ ਛੇੜਿਆ ਜਾਵੇ ਤਾਂ ਉਹਨੂੰ ਕ੍ਰੋਧ ਕਹਿੰਦੇ ਹਨ ਚਿੱਤ ਦੀ ਜਿਹੜੀ ਅਤਿਅੰਤ ਤਿੱਖੀ ਬਿਰਤੀ ਹੋ ਜਾਣੀ ਹੈ ਤੇ ਫਿਰ ਕਾਲਮੂਨ ਕ੍ਰੋਧਨ ਕਦਮ ਕਰਨਾ ਨਾ ਉਹ ਕਰ ਦਿੱਤੇ ਤੂੰ ਕਦੇ ਵੀ ਕਰਨਾ ਕਿਰਪਾ ਨਾ ਉਹ ਕਰ ਦਿੱਤੇ ਪੈਦਾ ਨਹੀਂ ਹੋਣ ਦਿੰਦਾ ਜੇ ਸਿਹਰ ਦੇ ਵਿੱਚ ਹੋਏ ਕ੍ਰੋਧ ਕੋ ਆ ਜਾਵੇ ਤੇ ਤੂੰ ਮੰਨ ਲਵੇ ਜੇ ਸਿਹਰ ਦੇ ਵਿੱਚ ਆਏ ਉਹ ਸਿਹਰ ਦੇ ਵਿੱਚ ਕਦੇ ਵੀ ਕਿਰਪਾ ਨਹੀਂ ਕਦੇ ਪੈਦਾ ਹੋ ਸਕਦੀ ਅਦੰਤ ਕਰਨਾ ਨਾ ਉਹ ਕਰ ਦਿੱਤੇ ਬਚੰਤ ਜੀਵਨ ਬਚੇ ਕ੍ਰੋਧ ਤੇ ਜਿਹੜੇ ਵਪਾਰੀ ਆਦਮੀ ਹਨ ਅਰਥਾ ਕਰਕੇ ਉਹਨਾਂ ਨੂੰ ਤੂੰ ਬਹੁਤਾ ਵੱਧ ਕਰਦਾ ਹੈ ਜਿਹੜੇ ਜਤੀ ਸਤੀ ਹੋਣ ਉਹ ਧੀਰਜ ਵਾਲੇ ਹੁੰਦੇ ਹਨ ਵਪਾਰੀ ਆਦਮੀ ਸਰੀਰਕ ਬਲ ਤੇ ਬੁੱਧੀ ਦਾ ਬਲ ਕੱਟਣ ਦਾ ਕਾਰਨ ਕਮਜ਼ੋਰ ਆਦਮੀ ਨੂੰ ਬਹੁਤਾ ਗੁੱਸਾ ਕਹਿੰਦੇ ਆਉਂਦਾ ਹੈ ਬਚੰਤ ਜੀਵਨ ਬਚੇ ਕ੍ਰੋਧ ਵੱਧ ਕਰ ਰਹਿੰਦਾ ਹੈ ਮਿਰਚੇ ਕ੍ਰੋਧ ਜਥਾ ਮਰਕਤ ਹੈ ਜਿਹੜੇ ਬਾਂਦਰ ਨਿਰਤਕਾਰੀ ਕਰਦਾ ਉਹ ਨੱਚਣ ਲੱਗ ਪੈਂਦਾ ਹੈ ਆਦਮੀ ਟੱਪਣ ਲੱਗ ਜਾਂਦਾ ਹੈ ਕ੍ਰੋਧ ਦੇ ਵਿੱਚ ਅਨਕ ਸ਼ਾਸਨ ਤਾੜੰਤ ਜਨ ਦੂਤਾ ਹੈ ਤੇ ਤੇਰੀ ਕਿਰਪਾ ਦੇ ਨਾਲ ਅਨੇਕ ਤਾੜਨਾ ਜਨ ਦੂਤਾਂ ਦੇ ਪਾਸੋਂ ਕ੍ਰੋਧੀ ਨੂੰ ਸਹਾਰਨਾ ਪੈਂਦੀਆਂ ਹਨ ਤੇਰੀ ਐਸੀ ਕਿਰਪਾ ਕ੍ਰੋਧੀਆਂ ਨੂੰ ਉੱਪਰ ਤੇ ਅਨਕ ਸ਼ਾਸਨ ਤਾੜੰਤ ਜਨ ਦੂਤਾ ਤਦ ਸੰਗੇ ਅਦਮੇ ਨਰਹ ਤੇਰੀ ਸੰਗਤ ਕਰਕੇ ਆਦਮੀ ਨਵੀਤ ਬਣ ਜਾਂਦਾ ਹੈ ਤੂੰ ਐਸਾ ਖਰਾਬ ਹੈ ਵੱਡੇ ਤੋਂ ਵੱਡਾ ਪਾਪ ਕਰਵਾ ਦਿੰਦਾ ਹੈ ਤੇ ਵੱਡੇ ਤੋਂ ਵੱਡੇ ਕਤਲ ਕਰਵਾਉਣ ਤੱਕ ਤੂੰ ਚਲੇ ਜਾਂਦਾ ਹੈ ਤਕਲੀਫ ਤੋਂ ਦੁੱਖ ਦੇਣ ਤੱਕ ਚੰਡਾਲ ਵਰਗਾ ਕ੍ਰੋਧ ਨੂੰ ਮੰਨਿਆ ਹੈ ਚੰਡਾਲ ਤੇ ਐਸੇ ਤੂੰ ਚੰਡਾਲਾਂ ਵਾਲਾ ਸੁਭਾਅ ਬਣਾ ਦਿੰਦਾ ਹੈ ਤੇਰੀ ਇੱਕ ਸੰਗਤ ਕਰਕੇ ਇਹ ਹਾਲਤ ਹੁੰਦੀ ਹੈ ਇੱਕ ਪਰਮੇਸ਼ਰ ਦਾ ਨਾਮ ਹੈ ਜੇ ਸੰਗਤ ਵਿੱਚ ਜਪਿਆ ਜਾਵੇ ਤਾਂ ਤੇਰਾ ਜ਼ੋਰ ਨਹੀਂ ਪੈਂਦਾ ਨਹੀਂ ਤਾਂ ਤੂੰ ਬੜਾ ਤੰਗ ਕਰਦਾ ਹੈ ਇੱਕ ਪੰਡਿਤ ਰਾਜ ਪੰਡਿਤ ਕਥਾ ਕਰਿਆ ਕਰਦਾ ਰਾਜੇ ਦੇ ਦਰਬਾਰ ਦੇ ਵਿੱਚ ਉਹ ਕਿਹਾ ਕਰਦਾ ਕਿ ਕ੍ਰੋਧ ਚੰਡਾਲ ਹੁੰਦਾ ਕ੍ਰੋਧ ਚੰਡਾਲ ਹੁੰਦਾ ਇਸ ਹਿਰਦੇ ਵਿੱਚ ਆ ਜਾਵੇ ਉਹ ਆਦਮੀ ਚੰਡਾਲ ਬਣ ਜਾਂਦਾ ਹੈ ਇਸ ਪ੍ਰਕਾਰ ਉਹ ਕਿਸੇ ਕਾਰਨ ਨੂੰ ਲੈ ਕਰਕੇ ਉਹ ਰੁਸ ਗਿਆ ਰੁਸਣ ਤੋਂ ਰਾਜੇ ਨੇ ਵਜ਼ੀਰ ਭੇਜੇ ਨਹੀਂ ਪਹਿਲਾਂ ਛੋਟੇ ਅਹਿਲਕਾਰ ਭੇਜੇ ਨਹੀਂ ਆਇਆ ਵਜ਼ੀਰ ਭੇਜਣ ਤੋਂ ਵੀ ਨਾ ਆਇਆ ਚੰਡਾਲ ਕੀ ਪਾਸ ਖੜਾ ਹੋਇਆ ਕਹਿਣ ਲੱਗਾ ਹੈ ਰਾਜੇ ਨੇ ਫਿਰ ਤੁਸੀਂ ਬੜਾ ਮਨ ਤਪੱਸਿਆ ਕਾਲ ਕਰ ਰਹੇ ਹੋ ਕਾਹਨੂੰ ਤਾੜਨਾ ਸੀ ਝੂਰਨਾ ਸੀ ਚੰਗਾ ਸੀ ਪੰਡਿਤ ਥੋੜੀ ਕਥਾ ਸੁਣਾਉਂਦਾ ਸੀ ਹੁਣ ਯਤਨ ਕਰਨ ਤੋਂ ਨਹੀਂ ਆਉਂਦਾ ਕਿ ਮੈਂ ਆਇਆ ਵਾ ਕਹਿਣ ਲੱਗੇ ਵਜ਼ੀਰਾਂ ਨੇ ਕਿਹਾ ਪਾਇਆ ਨੀ ਤੇਰੇ ਇੱਕ ਪੰਡੀ ਨੇ ਚੰਡਾਲ ਦੇ ਕਿਹਾ ਤੁਸੀਂ ਆ ਜਾਵੇਗਾ ਕਹਿਣ ਲੱਗਾ ਨਹੀਂ ਜੀ ਮੈਂ ਨਹੀਂ ਆ ਸਕਦਾ ਤੁਸੀਂ ਮੈਨੂੰ ਆਗਿਆ ਕਰੋ ਜਦੋਂ ਆਗਿਆ ਤੁਸੀਂ ਤੈਨੂੰ ਚੰਗਾ ਜਦੋਂ ਗਿਆ ਉਸ ਮੌਕੇ ਤੇ ਪੰਡਿਤ ਨੂੰ ਕਹਿਣ ਲੱਗਾ ਪੰਡਿਤ ਜੀ ਜਾਂ ਤਾਂ ਨਾਲ ਤੁਰ ਪਏ ਤੇ ਜਾਂ ਮੇਰਾ ਭਰਾ ਮੈਨੂੰ ਦੇ ਦੇ ਕਹਿੰਦੇ ਤੇਰਾ ਭਰਾ ਮੇਰੇ ਕੋਲ ਕਿੱਥੇ ਕਹਿੰਦੇ ਮੇਰੇ ਭਰਾ ਨੂੰ ਤੂੰ ਸੰਭਾਲ ਕੇ ਰੱਖਿਆ ਤੂੰ ਚੰਡਾਲ ਮੈਂ ਬ੍ਰਾਹਮਣ ਮੈਂ ਤੇਰਾ ਪਰਛਾਵਾਂ ਨਹੀਂ ਲੈਂਦਾ ਮੈਂ ਤੇਰਾ ਕੱਪੜਾ ਨਹੀਂ ਆਪਣੇ ਨਾਲ ਛੋੜ ਦਿੰਦਾ ਤੇਰਾ ਭਰਾ ਮੇਰੇ ਕੋਲ ਕਿੱਥੇ ਕਹਿੰਦੇ ਤੇਰੇ ਹਿਰਦੇ ਵਿੱਚ ਬੈਠਾ ਹਿਰਦੇ ਵਿੱਚ ਬਾਹਰ ਵੀ ਨਹੀਂ ਕਿੱਥੇ ਤੂੰ ਤਾਂ ਕਹਿੰਦੇ ਨੇ ਬਾਹਰ ਮੈਂ ਸਰੀਰ ਨਾਲ ਨਹੀਂ ਛੋੜ ਦਿੰਦਾ ਤੈਨੂੰ ਤੇਰੇ ਹਿਰਦੇ ਚ ਬੈਠਾ ਕਹਿੰਦੇ ਉਹ ਕਿਹੜਾ ਕਹਿੰਦੇ ਤੂੰ ਮੋਤੀ ਕਹਿੰਦੇ ਪੰਡਿਤ ਜੀ ਤੇ ਕ੍ਰੋਧ ਚੰਡਾਲ ਹੁੰਦਾ ਕ੍ਰੋਧ ਚੰਡਾਲ ਹੁੰਦਾ ਤੇ ਮੇਰੇ ਭਰਾ ਨੂੰ ਤੂੰ ਸੰਭਾਲੀ ਬੈਠਾ ਜੀ ਕਿੱਦਾਂ ਗੁੱਸਾ ਕੀਤਾ ਥੋੜੀ ਜਿਹੀ ਗੱਲ ਕਰਨ ਤੋਂ ਰਾਜੇ ਨੂੰ ਸਮਝ ਜਾ ਕੇ ਕਥਾ ਹੀ ਨਹੀਂ ਸੁਣਾਉਂਦਾ ਚੱਕ ਕੇ ਆਪਣੀ ਪੁਸਤਕ ਅੱਗੇ ਲਾ ਕੇ ਤਨ ਬਨੇਕ ਕੇ ਪੰਡਿਤ ਜੀ ਤੁਰ ਪਏ ਤੇ ਇਸ ਪ੍ਰਕਾਰ ਕ੍ਰੋਧ ਨੂੰ ਚੰਡਾਲ ਮੰਨਿਆ ਹੈ ਇਸ ਪ੍ਰਕਾਰ ਇਹ ਕ੍ਰੋਧ ਹਜ਼ੂਰ ਸੱਚੇ ਪਾਤਸ਼ਾਹ ਦੇ ਨਾਲ ਇਸ ਦੀ ਸੰਗਤ ਕਰਕੇ ਆਦਮੀ ਨੀਚ ਹੋ ਜਾਂਦਾ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਕਾਮ ਕ੍ਰੋਧ ਨਦਰ ਬਾ ਭਰਿਆ
ਹੋ ਪ੍ਰੇਮੀ ਹੋ ਸੁਖ ਖਿਆਲ ਕਰ ਬਾਹਰੋਂ ਕੇਵਲ ਬਾਹਰਲੇ ਕਾਂ ਉਡਾਉਣ ਵਿੱਚ ਪੰਛੀਆਂ ਨੂੰ ਉਡਾਉਣ ਵਿੱਚ ਲੱਗਾ ਹੋਇਆ ਤੇ ਮੇਰੀ ਛੁੱਟੀ ਦਾ ਖਾ ਜਾਣ ਅੰਦਰੋਂ ਕਾਮ ਦੇ ਨਾਲ ਕ੍ਰੋਧ ਦੇ ਨਾਲ ਤੇਰਾ ਹਿਰਦਾ ਰੂਪੀ ਨਜ਼ਰ ਤੇਰਾ ਸਰੀਰ ਰੂਪੀ ਨਜ਼ਰ ਬਹੁਤ ਭਰਿਆ ਬਹੁਤਾ ਭਰਿਆ ਹੋਇਆ ਹੈ ਕਾਮ ਕ੍ਰੋਧ ਮੋਹ ਹੰਕਾਰ ਕਰਕੇ
ਸਾਧੂ ਖੰਡਲ ਖੰਡਾ
ਇਹ ਸੱਚੇ ਪਾਤਸ਼ਾਹ ਇਹਨਾਂ ਨੂੰ ਮੈਂ ਨਿਵਰਤ ਕਿਵੇਂ ਕਰਾਂ ਹਜ਼ੂਰ ਕਹਿੰਦੇ ਮੇਰੇ ਸਾਧੂ సాధువులు సంగతించారు. సాధు నామ నిర్మల సాధు కర్మ జిల్లాలు ఉజ్వల కర్మ అనుకోవడం నామ సాధ గురుముఖి సాధు 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 సుదాయ నాన్ చెప్తే జాన్ వాళ్ళు మమ్మల్ని జప్పు కలిసి గురుముఖి ఆరో సాధుక హోనా చూసా సాధు నామ నిర్మల సాధు కర్మ నేను సాధు బహి జగ జాను జాగ్రత్త నహి ఉపాధ మన జిస్తే మంది సాధు వ్యాధి ఉపాధి నా రహే ਉਹਦਾ ਨਾਮ ਸਾਧ ਹੈ ਉਹ ਪੁਸਤਕਾਂ ਨੇ ਕਿਹਾ ਹੈ ਇਸ ਪ੍ਰਕਾਰ ਸਾਧੂਆਂ ਦੀ ਸੰਗਤ ਕਿਵੇਂ ਕਰਕੇ ਖੰਡਲ ਖੰਡਾ ਹੈ ਖੰਡਲ ਸਮੂਹ ਜਿਹੜੇ ਕੋਲ ਕਾਮ ਕ੍ਰੋਧ ਨੂੰ ਮੂੰਹ ਹਲਕਾ ਹਨ ਦੇ ਭਾਈ ਖੰਡਾ ਹੈ ਇਹਨਾਂ ਨੇ ਟੁਕੜੇ ਟੁਕੜੇ ਕਰ ਇਹਨਾਂ ਨੇ ਪਤਨਾ ਕਰ ਜਿਹੜੇ ਸਾਰੇ ਵਿਕਾਰ ਹਨ ਸੰਗਤ ਕਿਵੇਂ ਕਰਕੇ ਗਿਆਨ ਰੂਪੀ ਖੰਡਾ ਲੈ ਕੇ ਅੰਗਰੇਜ਼ੀ ਜਗਾ ਹਮਾਰੀ ਖੰਡਾ ਸਗਲ ਰੋਲ ਚਾਰੀ ਇਸ ਆਗਾ ਤੋਂ ਨਾ ਚੁਕਾ ਜੋ ਕਾਰੀ ਉਹ ਪੂਰੇ ਤੇ ਗੱਲ ਪਾਰੀ ਗੁਰੂ ਕੀ ਸਾਧ ਸੰਗਤ ਵਿੱਚ ਮਿਲ ਕਰਕੇ ਸਮੂਹ ਵਿਕਾਰਾਂ ਨੂੰ ਪਾਈ ਹੋ ਭਾਈ ਖੰਡਾ ਹੋ ਖੰਡਣਾ ਕਰ ਖੰਡ ਨੂੰ ਖੰਡਾ ਹੋ ਮੈਂ ਲੈ ਕਰਕੇ ਗਿਆਨ ਤੂੰ ਖੰਡਾ ਹੋ ਭਾਈ ਖੰਡ ਟੁਕੜਾ ਟੁਕੜਾ ਇਹਨਾਂ ਨੂੰ ਪਾਈ ਕਰਨਾ ਕਰ ਜਿਹੜੇ ਸਮੂਹ ਦੇ ਵਿਕਾਰ ਹਨ ਖੰਡ ਸਮੂਹ ਦੇ ਵਿਕਾਰ ਹਨ ਲੈ ਕੇ ਗਿਆਨ ਤੂੰ ਖੰਡਾ ਪਰ ਗੁਰੂ ਕੀ ਗਿਆਨ ਦੇ ਵਿੱਚ ਉਹਨੂੰ ਕੱਢ ਕੇ ਉਹਨਾਂ ਟੁਕੜੇ ਟੁਕੜੇ ਹੋ ਗਏ ਕੋਈ ਸਿੱਖ ਕਰ ਮੈਂ ਹਿੰਦੂ ਇਹਨਾਂ ਦਾ ਤਿਆਗ ਕਰਨਾ ਕਰ ਇੱਕ ਗੁਰੂ ਕੀ ਸਾਧ ਸੰਗਤ ਹੀ ਚਲਾ ਹੈ ਸਾਧ ਸੰਗਤ ਵਿੱਚ ਰਹਿਣ ਵਾਲੇ ਪਰਮੇਸ਼ਰ ਦੇ ਪਿਆਰੇ ਮਹਾਤਮਾ ਹੀ ਬੜੇ ਭਾਰੀ ਅਜੇ ਕਸੂਰ ਨੇ ਹਨ ਜਿਹੜੇ ਇਹਨਾਂ ਵਿਕਾਰਾਂ ਤੋਂ ਨਹੀਂ ਜਿੱਤੇ ਗਏ ਬਾਕੀ ਤਾਂ ਇਹਨਾਂ ਵਿਕਾਰਾਂ ਨੂੰ ਚਾਰ ਵਰਨ ਕਿਉਂ ਹੈ ਕਿ ਮਰਦਨ ਹਰ ਦਰਸ਼ਨ ਕਰ ਤਲੀ ਰੇ ਸੁੰਦਰ ਸੁੰਦਰ ਸਰੂਪ ਪਿਆਰੇ ਪੰਚੇ ਹੀ ਮੋਹ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਵੀ ਐਸੇ ਕੌਣ ਬਣੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ ਇਸ ਪ੍ਰਕਾਰ ਇਹ ਭੱਜਣ ਵਾਲੀ ਫੌਜ ਨਹੀਂ ਹੈ ਮਿਲਵੇ ਇੱਕੋ ਜੇ ਸੂਰਮੇ ਹਨ ਤੇ ਮੋਹ ਤੋਂ ਫੌਜ ਹੈ ਛਲੀ ਰੇ ਬੜੀ ਕਾਇਮ ਰਹਿਣ ਵਾਲੀ ਹੱਥ ਵਾਲੀ ਫੌਜ ਹੈ ਇਹਨਾਂ ਦੀ ਫੌਜ ਸਤਾਲੀ ਹਾਥ ਪੰਚਾਂ ਜੋੜੀ ਹੈ ਇਹ ਪੰਜਾਂ ਨੂੰ ਜੁੜੀ ਹੋਈ ਹੱਥ ਵਾਲੀ ਬਹੁਤ ਤਾਲ ਬਲ ਵਾਲੀ ਜੋ ਫੌਜ ਹੈ ਜਿਹੜੀ ਕਿਸੇ ਦੇ ਪਾਸੇ ਜਿੱਤੀ ਨਹੀਂ ਜਾਂਦੀ ਦੈਵੀ ਸੰਪਦਾ ਨੂੰ ਕਈ ਵਾਰੀ ਤੋਂ ਦਬਾ ਲੈਂਦੀ ਹੈ ਤੇ ਧੰਨ ਪਰਮੇਸ਼ਰ ਦੇ ਪਿਆਰੇ ਹਨ ਜਿਹੜੇ ਇਹਨੂੰ ਦਬਾਉਂਦੇ ਹਨ ਖਾਲਸਾ ਜੀ ਉਹਨਾਂ ਦਾ ਨਾਮ ਅਜੇ ਕਸੂਰਮੇ ਸਾਧ ਹੈ ਉਹਨਾਂ ਦੇ ਬਾਰੇ ਹਜ਼ੂਰ ਕਹਿੰਦੇ ਹਨ ਪਹਿਲਾ ਸਾਧ ਸਮੂਹ ਸੂਰ ਅਜ ਸੰਨਾ ਹੀ ਤਨ ਨਿਮਲ ਸਾਹਿ ਆਪ ਦਾ ਗੋਦੇ ਬਿੰਦ ਰਮਣੇ ਏਕ ਗੁਰ ਸ਼ਬਦ ਕਰ ਚਰਨ ਹੈ ਆਰੂਢ ਤੇ ਅਸਵ ਰਥ ਲਾਦਾ ਹੈ ਬਿਧੰਤੇ ਪ੍ਰਭ ਮਾਰਗ ਹੈ ਵਿਚਿਤ ਨਿਰ ਪਾਈ ਸਤਰ ਸੈਨਾ ਪਾਇ ਅੰਤੇ ਜੋ ਤਾਲ ਕੀਰਤਨ ਹੈ ਜਿਤ ਤੇ ਬੁਸਬ ਸੰਸਾਰ ਨਾਨਕ ਵਸੇ ਕ੍ਰੋਧ ਪੰਚਕ ਰਹਿ ਪਰਮੇਸ਼ਰ ਦੇ ਪਿਆਰੇ ਸਾਧੂ ਮਹਾਤਮਾ ਹਨ ਸਾਧੂ ਇਸ ਪ੍ਰਕਾਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਹਨ ਤੇ ਸੂਰ ਅਜਿਤ ਪਰਮੇਸ਼ੁਰ ਦੇ ਪਿਆਰੇ ਜਿਹੜੇ ਸਾਧ ਮਹਾਤਮਾ ਹਨ ਅਜਿਤ ਸੂਰਮੇ ਹਨ ਉਹ ਵਿਕਾਰਾਂ ਕਰਕੇ ਜਿੱਤੇ ਨਹੀਂ ਜਾਂਦੇ ਉਹ ਵਿਕਾਰਾਂ ਤੇ ਉਹਨਾਂ ਨੇ ਫਤਿਹ ਪਾਈ ਹੋਈ ਹੈ ਸੈਨਾ ਸਾਧ ਸਮੂਹ ਜੋ ਸਾਧੂਆਂ ਨੂੰ ਸੰਗਤ ਹੈ ਫੌਜ ਹੈ ਜੋ ਮਹਾਤਮਾ ਨੂੰ ਸੰਗਤ ਹੈ ਉਹ ਇੱਕ ਫੌਜ ਹੈ ਬੜੀ ਭਾਰੀ ਸੋ ਇਹ ਮਹਾਤਮਾ ਸੂਰ ਅਜਿਤ ਅਜੇ ਕਸੂਰ ਨੇ ਹਰ ਗੁਰੂ ਕੇ ਸਾਧ ਸੰਗਤ ਵਿੱਚ ਰਹਿਣ ਵਾਲੀ ਜੋ ਗੁਰੂ ਕੀ ਫੌਜ ਹੈ ਰੱਬ ਦੀ ਫੌਜ ਹੈ ਅਕਾਲ ਪੁਰਖ ਦੀ ਜੋ ਫੌਜ ਹੈ ਉਹ ਸੈਨਾ ਸਾਧ ਸਮੂਹ ਸੂਰ ਅਜਿਤ ਅਜੇ ਕਸੂਰ ਨੇ ਹਨ ਸੋ ਕਹਿੰਦੇ ਜੀ ਸੂਰਮਿਆਂ ਦੇ ਪਾਸ ਕੱਲ ਝਾਨਾ ਹੁੰਦੀਆਂ ਹਨ ਜਿਸ ਕਰਕੇ ਜੇ ਕੋਈ ਤਲਵਾਰ ਦਾ ਵਾਰ ਕਰੇ ਤਾਂ ਅੱਗੇ ਰੋਕ ਲੈਣਾ ਜੇ ਕੋਈ ਤੀਰ ਚਲਾਵੇ ਉਹ ਵੀ ਅੱਗੇ ਰੋਕ ਲੈਣਾ ਗੋਲੀਆਂ ਨੂੰ ਵੀ ਕਈ ਝਾਨਾ ਰੋਕ ਦਿੰਦੀਆਂ ਹਨ ਪੈਂਦੇ ਜੀ ਇਸ ਪ੍ਰਕਾਰ ਕਿਹੜੀ ਇਸ ਪ੍ਰਕਾਰ ਸੰਯੋਗ ਕਿਹੜੀ ਪੈਰੀ ਹੋਈ ਹੈ ਸੰਯੋਗ ਐਸੀ ਪੈਰੀ ਹੁੰਦੀ ਹੈ ਫਿਰ ਸੰਯੋਗ ਪੈਰਨ ਤੋਂ ਪਰਿਵਾਰ ਦਾ ਵਾਰ ਨਹੀਂ ਲੱਗਦਾ ਕਿਸੇ ਪ੍ਰਕਾਰ ਵੀ ਫਿਰ ਇਸ ਪ੍ਰਕਾਰ ਉਹ ਪਰਮੇਸ਼ੁਰ ਦੇ ਪਿਆਰੇ ਨੂੰ ਕਿਹੜੀ ਸੰਯੋਗ ਪੈਰੀ ਹੋਈ ਹੈ ਜਿਸ ਕਰਕੇ ਇਹਨਾਂ ਵਿਕਾਰਾਂ ਦਾ ਵਾਰ ਨੂੰ ਉੱਪਰ ਚੱਲਦਾ ਕਹਿੰਦੇ ਸੰਨਾ ਹੀ ਤਨ ਨਿਮਰਤਾ ਜਿਹੜੀ ਸਰੀਰ ਦੇ ਵਿੱਚ ਮਨ ਦੇ ਵਿੱਚ ਨਿਮਰਤਾ ਧਾਰੀ ਹੋਈ ਹੈ ਇਹ ਸਰੀਰ ਦੇ ਉੱਪਰ ਗੁਰਮੁਖ ਪਿਆਰਿਆਂ ਨੇ ਸੰਨਾ ਹੀ ਸੰਯੋਗ ਪੈਰਨਾ ਕੀਤੀ ਹੈ ਜੋ ਨਿਮਰਤਾ ਧਾਰੀ ਹੈ ਰੱਖ ਗੁਰੂ ਜੀ ਦੇ ਸਾਰਿਆਂ ਨੂੰ ਝੁੜ ਜੋ ਧੂੜ ਬਣ ਕੇ ਰਹਿਣਾ ਨਿਮਰਤਾ ਗ੍ਰਹਿਣ ਕਰਨੀ ਇਹ ਗੁਰਮੁਖੀ ਆ ਰਹੇ ਸੰਜੀਵ ਪੈਰੀ ਹੋਈ ਹੈ ਸੰਨਾਹ ਤਨ ਮੰਦਰ ਪਾਹਰ ਤੇ ਇਹ ਐਸੇ ਸ਼ਸਤਰ ਹੁੰਦੇ ਹਨ ਜਿਹੜੇ ਆਪਣੀ ਰੱਖਿਆ ਵਾਸਤੇ ਦੂਸਰੇ ਉਹ ਸ਼ਸਤਰ ਹੁੰਦੇ ਹਨ ਜਿਹੜੇ ਦੂਸਰੇ ਨੂੰ ਮਾਰ ਚਲਾ ਕੇ ਦੂਸਰੇ ਨੂੰ ਮਾਰਨਾ ਹੈ ਇੱਕ ਹੱਥ ਵਿੱਚ ਤਗੜ ਕੇ ਚਲਾਉਣ ਵਾਲੇ ਸ਼ਸਤਰ ਹੁੰਦੇ ਹੱਥੋਂ ਛੱਡ ਕੇ ਚਲਾਉਣ ਵਾਲੇ ਹੁੰਦੇ ਹਨ ਜਿਹੜੇ ਹੱਥ ਵਿੱਚ ਤਗੜ ਕੇ ਦੂਸਰਿਆਂ ਨੂੰ ਮਾਰਨ ਵਾਸਤੇ ਹੋਣ ਉਹਨਾਂ ਦਾ ਨਾਮ ਸ਼ਸਤਰ ਹੈ ਜਿਹੜੇ ਹੱਥ ਵਿੱਚ ਛੱਡ ਕੇ ਦੂਸਰਿਆਂ ਨੂੰ ਮਾਰਨ ਵਾਲੇ ਚਲਾਏ ਜਾਣ ਉਹਨਾਂ ਦਾ ਨਾਮ ਅਸਤਰ ਹੈ ਇਸ ਪ੍ਰਕਾਰ ਜਿਵੇਂ ਤੀਰ ਹੈ ਜਿਵੇਂ ਗੋਲੀ ਹੈ ਇਸ ਪ੍ਰਕਾਰ ਇਹਨਾਂ ਨੂੰ ਅਸਤਰ ਚਾਹੀਦਾ ਹੈ ਹੱਥ ਵਿੱਚ ਤਗੜ ਕੇ ਚਲਾਉਣ ਵਾਲੇ ਜਿਹੜੇ ਹਨ ਤੇ ਤਲਵਾਰ ਇਸੇ ਪ੍ਰਕਾਰ ਬਰਫੀ ਜਲਵਾੜ ਆਦਿਕ ਇਹ ਜਿੰਨੇ ਸ਼ਸਤਰ ਹਨ ਇਹਨਾਂ ਨੂੰ ਸ਼ਸਤਰ ਚਾਹੀਦਾ ਹੈ ਚੱਕਰ ਅਸਤਰਾਂ ਦੇ ਵਿੱਚ ਹੈ ਤੇ ਜਿਹੜੇ ਸਰੀਰ ਦੀ ਇੱਕ ਰੱਖਿਆ ਵਾਸਤੇ ਹੁੰਦੇ ਹਨ ਤੇ ਤਿੰਨ ਤਰ੍ਹਾਂ ਦੇ ਸ਼ਸਤਰ ਵਰਤੇ ਜਾਂਦੇ ਹਨ ਜੰਗ ਦੇ ਵਿੱਚ ਤੇ ਇਸ ਪ੍ਰਕਾਰ ਮਹਾਰਾਜ ਤੁਸੀਂ ਇਹ ਆਪਣੀ ਬਚਾਅ ਵਾਸਤੇ ਤੇ ਜਿਹੜੀ ਸੰਯੋਗਤਾ ਵੀ ਹੋਈ ਦੱਸ ਦਿੱਤੀ ਹੈ ਤੇ ਨਿਮਰਤਾ ਧਾਰੀ ਹੋਈ ਹੈ ਮਹਾਤਮਾ ਨੇ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਹੰਕਾਰ ਦੀ ਗੱਲ ਕਰੇ ਮਹਾਤਮਾ ਕਦੇ ਹੰਕਾਰ ਦੀ ਗੱਲ ਨਹੀਂ ਕਰਨਗੇ ਕਦੇ ਦਮਗਾਜਾ ਨਹੀਂ ਮਾਰਨਗੇ ਅਸੀਂ ਨਹੀਂ ਆਏ ਹਾਂ ਅਸੀਂ ਇਹ ਨਹੀਂ ਕਰ ਸਕਦੇ ਹਾਂ ਸਾਡੇ ਵਿੱਚ ਇਹ ਗੁਣ ਵੀ ਹਨ ਸਾਡੇ ਵਿੱਚ ਇਹ ਕਰਾਮਾਤ ਪੰਚਰੀਆਂ ਸਿੱਧੀਆਂ ਹਨ ਅਸੀਂ ਇਹ ਨਹੀਂ ਦੁਨੀਆ ਨਹੀਂ ਕਰ ਸਕਦੇ ਹਾਂ ਤੇ ਉੱਥੇ ਖਿਆਲ ਕਰਨਾ ਚਾਹੀਦਾ ਹੈ ਕਿ ਨਹੀਂ ਇਹਨੇ ਸੰਯੋਗ ਨਹੀਂ ਪੈਰੀ ਹੋਈ ਉਹਦੇ ਉੱਪਰ ਵਿਕਾਰਾਂ ਦਾ ਜ਼ੋਰ ਪਿਆ ਹੈ ਵਿਕਾਰਾਂ ਦਾ ਖਾਧਾ ਹੋਇਆ ਹੈ ਤੇ ਮਹਾਤਮਾ ਰੱਖ ਜ਼ਿੰਦਗੀ ਵੇ ਜੋ ਅੰਦਰੋਂ ਬਾਹਰੋਂ ਨਿਮਰਤਾ ਧਾਰਨ ਕਰਨੀ ਹੈ ਕਈ ਬਹੁਤੇ ਹੱਥ ਜੋ ਤਾਂ ਬੜੇ ਜੋੜੀ ਜਾਂਦੇ ਆ ਲੂਣੀਆਂ ਚੂੜੀਆਂ ਵੀ ਬੜੀਆਂ ਕਰਦੇ ਆ ਜੇ ਪੁੱਛੀਏ ਕਦਾਸੀ ਤੁਹਾਡੀ ਕਰਨਾ ਧੀਰ ਦਾਸ ਅਨੁਦਾਸ ਤੇ ਕਹਿਣਾ ਨਹੀਂ ਬਣਦਾ ਕੁਛ ਦਿਨ ਕਿਉਂਕਿ ਹੁਣ ਇੱਥੇ ਖਬਰੇ ਕੋਈ ਤੀਰਾ ਤਾਰਾ ਵਾਲੇ ਸੀ ਜਦੋਂ ਜਾ ਕੇ ਮੇਰੇ ਕਮਰੇ ਬਹੁਤ ਪੈਰਾਂ ਤੇ ਮੱਥਾ ਚੁੱਕਰਾ ਕਮਲਾ ਇਹ ਕਰਨਾ ਪੰਜ ਕੁ ਮਿੰਟ ਆਪੇ ਵਿਚਾਰ ਕਰਨ ਲੱਗ ਪਿਆ ਇੰਨੇ ਦਬ ਜਗੇ ਜੋ ਮਾਰ ਲੱਗ ਪਿਆ ਪਰ ਕੀ ਪੀਂਦਾ ਸੀ ਜਿਵੇਂ ਪ੍ਰੇਤ ਵਿੱਚ ਕੋਈ ਬੋਲਦਾ ਹੁੰਦਾ ਕਦੇ ਇੱਧਰ ਨੂੰ ਟੱਪ ਕੇ ਸੀ ਜਿਹਾ ਕਰ ਲੈਣ ਕਦੇ ਇਹੋ ਜਿਹਾ ਕਰ ਲੈਣ ਮਗਰੋਂ ਅਸੀਂ ਇਹ ਕਰ ਸਕਦੇ ਹਾਂ ਅਸੀਂ ਇਹ ਕਰ ਸਕਦੇ ਹਾਂ ਬਹੁਤਾ ਹੀ ਤੇ ਪਹਿਲਾਂ ਬਹੁਤੀ ਨਿਮਰਤਾ ਜੀ ਫਿਰ ਬਹੁਤਾ ਹੀ ਹੰਕਾਰ ਜਿਹਾ ਤੇ ਇਹੋ ਜਿਹਾ ਉਤਰਾ ਚੜਾ ਰੱਬ ਨਾ ਹੀ ਰਹਿਣ ਤੇ ਜੋ ਮਨ ਵਿੱਚ ਤਾਂ ਹੀ ਚੰਗਾ ਹੈ ਕਿਤ ਪਕਾ ਵਿੱਚ ਰਹੇ ਕਿਤ ਸ਼ਾਂਤੀ ਵਿੱਚ ਰਹੇ ਨਾ ਭੱਜੇ ਨਾ ਡਿੱਗੇ ਥਲੇਰੀ ਨਾ ਹੰਕਾਰ ਨਾ ਉੱਚਾ ਹੀ ਹੋਵੇ ਤੇ ਸਾਮਾਨ ਵਿਅਕਤੀ ਜੇ ਪਰਮੇਸ਼ੁਰ ਕਿਰਪਾ ਕਰਕੇ ਕਰ ਦੇਣ ਤਾਂ ਬਾਕੀ ਕਹੇ ਗੁਰੂ ਇਹ ਸਮਝਣੀ ਚਾਹੀਦੀ ਹੈ ਤੇ ਇਸ ਪ੍ਰਕਾਰ